ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे ते जज्बात ना मैं सुखप्रीत तुहानू सब नु सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां ਬੁੱਧਵਾਰ ਦੀ ਸਵੇਰ ਹਫ਼ਤੇ ਦਾ ਵਿਚਕਾਰਲਾ ਦਿਨ ਚੜ੍ਹਦੇ ਦਿਨ ਦੀ ਚਹਿਲ ਪਹਿਲ ਕੰਮਾਂ ਕਾਰਾਂ ਦੀ ਮਸਰੂਫੀਅਤ ਇੱਕ ਨਵਾਂ ਦਿਨ ਹੰਡਾਉਣ ਦਾ ਮੌਕਾ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਤੇ ਇਹਨਾਂ ਲਹਿਰਾਂ ਤੇ ਯਾਦਾਂ ਦੀ ਬੇੜੀ ਪਾ ਆਪਣੇ ਪਿੰਡ ਤੇ ਬਚਪਨ ਚ ਜਾਣ ਦਾ ਮੌਕਾ ਯਾਦਾਂ ਵੀ ਕਿੰਨੀ ਪਿਆਰੀ ਚੀਜ਼ ਹੈ ਨਾ ਜ਼ਿੰਦਗੀ ਦੀ ਪਗਡੰਡੀ ਦੇ ਤੁਰਦਿਆਂ ਪਿੱਛੇ ਮੁਕਾਈ ਵਾਟ ਨੂੰ ਕਦੇ ਕਿਤੇ ਖੜੋ ਕੇ ਪਿੱਛੇ ਮੁੜ ਵੇਖ ਲਈਦਾ ਹੈ ਤੇ ਕਈ ਅਜਿਹੇ ਚਿਹਰੇ ਦਿਸ ਪੈਂਦੇ ਨੇ ਜੋ ਕਿਤੇ ਬਹੁਤ ਹੀ ਪਿੱਛੇ ਛੁੱਟ ਗਏ ਕਈ ਜੋ ਅਜੇ ਵੀ ਸਾਡੇ ਨਾਲ ਤੁਰੇ ਜਾ ਰਹੇ ਨੇ ਤੇ ਕਈ ਜੋ ਰਾਹ ਵਿੱਚ ਬੈਠ ਸਾਡੇ ਮੁੜਨ ਦੀ ਉਡੀਕ ਕਰ ਰਹੇ ਨੇ ਕੁਝ ਪਲ ਤੇ ਲਮਹੇ ਜੋ ਬਸ ਦੁਬਾਰਾ ਜੀ ਨਹੀਂ ਸਕਦੇ ਪਰ ਯਾਦਾਂ 'ਚ ਯਾਦ ਕਰ ਸਕਦੇ ਹਾਂ ਆਪਣੀ ਗੁਜ਼ਰੀ ਜ਼ਿੰਦਗੀ ਦੇ ਵਰਕੇ ਫਰੋਲਦੇ ਹਾਂ ਜੀ ਅਸੀਂ ਸਭ ਰਲ ਮਿਲ ਕੇ ਬੁੱਧਵਾਰ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਸੋ ਬੁੱਧਵਾਰ ਦੀਆਂ ਲਹਿਰਾਂ ਦੇ ਨਾਲ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਹਾਜ਼ਰ ਹਾਂ ਜੀ ਔਰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਉਮੀਦ ਤੇ ਅਰਦਾਸ ਕਰਦੀ ਹਾਂ ਕਿ ਸਭ ਰਾਜੀ ਖੁਸ਼ੀ ਹੋਵੋਗੇ ਆਪਣੇ ਘਰ ਪਰਿਵਾਰਾਂ ਦੇ ਵਿੱਚ ਔਰ ਕੀ ਹਾਲ ਚਾਲ ਨੇ ਤੁਹਾਡੇ ਮੇਰੇ ਤੋਂ ਪਿਛਲੇ ਹਫਤੇ ਦੀ ਪ੍ਰੋਗਰਾਮ ਨਹੀਂ ਕੀਤਾ ਗਿਆ ਉਹਦੇ ਲਈ ਮਾਫੀ ਚਾਹੁੰਦੀ ਹਾਂ ਪਰ ਸੱਚੀ ਬੁੱਧਵਾਰ ਨੂੰ ਜੇ ਪ੍ਰੋਗਰਾਮ ਨਾ ਕਰਾਂ ਤੇ ਕੁਛ ਅਧੂਰਾ ਜਿਹਾ ਜ਼ਰੂਰ ਲੱਗਦਾ ਸੋ ਖੁਸ਼ੀ ਹੈ ਜੀ ਅੱਜ ਵਾਪਿਸ ਫੇਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋਈ ਹਾਂ ਔਰ ਮਾਰਦੀਆਂ ਜੀ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੋ ਦਿਨ ਅੱਜ ਹੋ ਗਿਆ ਹੈ ਤਰੀਕ 12 ਅਗਸਤ ਤੇ 2020 ਚੱਲ ਰਹੀ ਹੈ ਸੋ 2020 ਦਾ ਸਾਲ ਜਿਹੜਾ ਕੋਈ ਬਹੁਤ ਜ਼ਿਆਦਾ ਸੁਖਾਵਾਂ ਨੇ ਪੂਰੇ ਸੰਸਾਰ ਤੇ ਕਦੀ ਕਿਤੇ ਕੁਛ ਤੇ ਕਦੀ ਕਿਤੇ ਕੁਛ ਪਰ ਚਲੋ ਜੀ ਉਹੀ ਚੰਗੇ ਤੇ ਮਾੜੇ ਵਕਤ ਜਿੱਦਾਂ ਦਾ ਮਰਜ਼ੀ ਹੋਵੇ ਵਕਤ ਦੀ ਖਾਸੀਅਤ ਇਹ ਹੁੰਦੀ ਹੈ ਕਿ ਗੁਜ਼ਰ ਜਾਂਦਾ ਹੈ ਸੋ ਗੁਜ਼ਰਿਆ ਜਾ ਰਿਹਾ ਜੀ 2020 ਵੀ ਔਰ ਸਾਰੇ ਚੜ੍ਹਦੀ ਕਲਾ ਦੇ ਵਿੱਚ ਅਸੀਂ ਕੋਈ ਨੀ ਮਾੜਾ ਚੰਗਾ ਟਾਈਮ ਜਿੱਦਾਂ ਦਾ ਵੀ ਹੈ ਉਹਦੇ ਪਾਣੀ ਦੇ ਵਿੱਚ ਰਹਿ ਕੇ ਕੱਢਣਾ ਅਸੀਂ ਸਾਰਿਆਂ ਨੇ ਔਰ ਸਮੇਂ ਦੀ ਜੇ ਮੈਂ ਗੱਲ ਕਰਾਂ ਤੇ ਸਮਾਂ 7:34 ਹੋ ਚੁੱਕਾ ਜੀ ਐਡੀਲੇਡ ਦੀਆਂ ਘੜੀਆਂ ਦੇ ਉੱਤੇ ਔਰ ਜੇ ਸਿਡਨੀ ਸਮੇਂ ਮੁਤਾਬਿਕ ਮੈਂ ਗੱਲ ਕਰਾਂ ਤੇ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਵੱਜ ਚੁੱਕੇ 8:04 ਤੇ ਪਰਥ ਦੇ ਵਿੱਚ 6:04 ਬੁੱਧਵਾਰ ਦੀ ਸਵੇਰ ਦੇ ਹੋ ਚੁੱਕੇ ਨੇ ਔਰ ਬਾਕੀ ਪੰਜਾਬ ਦੇ ਵਿੱਚ ਇਸ ਵੇਲੇ ਜੀ 3:35 ਹੋ ਗਏ ਨੇ ਔਰ ਬਾਕੀ ਹਜੇ ਯੂਰਪ ਦੇ ਵਿੱਚ ਮੰਗਲਵਾਰ ਦੀ ਰਾਤ ਚੱਲ ਰਹੀ ਹੈ ਔਰ ਪੱਛਮੀ ਦੇਸ਼ਾਂ ਦੇ ਵਿੱਚ ਮੰਗਲਵਾਰ ਦੀ ਦੁਪਹਿਰ ਸੋ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਦੇ ਨਾਲ ਤੁਸੀਂ ਸਾਂਝ ਬਣਾਈ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਔਰ ਪ੍ਰੋਗਰਾਮ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਜੀ ਕਿ ਮੈਂ ਇਕੱਲੀ ਨੇ ਕੀ ਕਰਨਾ ਹੁੰਦਾ, ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਹੀ ਜਿਹੜਾ ਪ੍ਰੋਗਰਾਮ ਬਣਦਾ, ਖਾਸ ਕਰਕੇ ਬੁੱਧਵਾਰ ਦੀਆਂ ਲਹਿਰਾਂ, ਕਿਉਂਕਿ ਇਹਦੇ ਵਿੱਚ ਅਸੀਂ ਗੱਲ ਕਰੀ ਦੀ ਆ ਆਪਣੇ ਜਜ਼ਬਾਤਾਂ ਦੀ, ਆਪਣੀਆਂ ਯਾਦਾਂ ਦੀ, ਹੈਨਾ। ਸੋ ਸਾਰਿਆਂ ਦੀਆਂ ਯਾਦਾਂ ਦੇ ਰੰਗ ਜਦੋਂ ਘੁਲਦੇ ਆ ਤੇ ਸਾਡੀ ਕੈਨਵਸ ਦੇ ਉੱਤੇ ਵਾਹ ਬੜੀ ਖੂਬਸੂਰਤ ਤਸਵੀਰ ਫਿਰ ਕਰਦੀ ਹੈ। ਔਰ ਸੱਚੀ ਗੱਲ ਹੈ, ਪੂਰਾ ਹਫਤਾ ਮੈਂ ਉਸ ਤਸਵੀਰ ਨੂੰ ਦੇਖਦੀ ਰਹਿੰਦੀ ਹਾਂ, ਮਾਣਦੀ ਰਹਿੰਦੀ ਹਾਂ, ਔਰ ਇੰਤਜ਼ਾਰ ਰਹਿੰਦਾ ਹੈ ਕਿ ਕਦੋਂ ਅਗਲਾ ਬੁੱਧਵਾਰ ਆਵੇ ਤੇ ਆਪਣੀਆਂ ਯਾਦਾਂ ਤੇ ਤੁਹਾਨੂੰ ਸੁਣਾ ਸਕਾਂ ਤੇ ਤੁਹਾਡੀਆਂ ਸਭ ਦੀਆਂ ਯਾਦਾਂ ਜਿਹੜੀਆਂ ਸੁਣ ਸਕਾਂ। ਸੋ ਬਿਲਕੁਲ ਜੀ, ਪ੍ਰੋਗਰਾਮ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਆਓ ਪਰਮਾਤਮਾ ਦੀ ਨੂੰ ਯਾਦ ਕਰਦੇ ਹਾਂ, ਉਸ ਅਕਾਲ ਪੁਰਖ ਨੂੰ। ਸੋ ਚਿਹਰਿਆਂ ਤੇ ਲਿਆਈ ਦੀ ਆ ਜੀ ਅਸੀਂ ਮੁਸਕਰਾਹਟ, ਸੋ ਆ ਗਈ ਸਾਰਿਆਂ ਦੇ, ਹੁਣ ਤੱਕ ਤੇ ਸਾਰਿਆਂ ਨੂੰ ਪਤਾ ਹੈ ਨਾ, ਜਦੋਂ ਮੈਂ ਗੱਲ ਹੀ ਤੋਰਾਂ ਤੇ ਮੈਨੂੰ ਲੱਗਦਾ ਤੁਹਾਡੇ ਚਿਹਰਿਆਂ ਤੇ ਇੱਕ ਖੁਸ਼ੀ ਜਿਹੜੀ ਹੈ ਉਹ ਆ ਜਾਂਦੀ ਹੋਣੀ ਹੈ। ਸੋ ਆ ਗਈ ਜੀ ਸਾਰਿਆਂ ਦੇ ਚਿਹਰਿਆਂ ਤੇ ਮੁਸਕਰਾਹਟ, ਠੀਕ ਹੈ। ਤੇ ਚਲੋ ਫਿਰ ਦਿਲ ਵਿੱਚ ਲਿਆਉਂਦੇ ਹਾਂ ਸ਼ੁਕਰਾਨਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਆਓ ਗੁਰਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਸਾਰਿਆਂ ਦੇ ਲਈ ਸੁੱਖ ਸਾਂਝ ਲੈ ਕੇ ਆਵੇ, ਔਰ ਚੜ੍ਹਦੀ ਕਲਾ ਦੇ ਵਿੱਚ ਰਹੀਏ ਜੀ ਸਾਰੇ ਅਸੀਂ। ਤੇ ਚਲੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇੱਕ ਗੀਤ ਸੁਣਦੇ ਹਾਂ, ਔਰ ਧਾਰਮਿਕ ਗੀਤ ਹਮੇਸ਼ਾ ਸ਼ੁਰੂਆਤ ਪ੍ਰੋਗਰਾਮ ਦੀ ਉਹਦੇ ਨਾਲ ਹੀ ਕਰੀਦੀ ਹੈ। ਸੋ ਇੱਕ ਧਾਰਮਿਕ ਗੀਤ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਵੀ ਸ਼ੁਰੂਆਤ ਕਰਦੇ ਹਾਂ, ਔਰ ਉਸ ਤੋਂ ਬਾਅਦ ਅੱਗੇ ਤੋਰਦੇ ਹਾਂ ਆਪਣੀਆਂ ਗੱਲਾਂ ਬਾਤਾਂ ਨੂੰ। ਸੋ ਜੀ
ਮਨ ਦੀ ਨਿਮਰਤਾ ਤੇ ਸੋਚ ਦਾ ਉਸਾਰੂ ਪਾਸੇ ਤੁਰਨਾ ਆਪਣੇ ਆਪ ਨੂੰ ਜਿੱਤਣ ਵਾਸਤੇ ਜ਼ਰੂਰੀ ਹੈ। ਆਪਣੇ ਆਪ ਨੂੰ ਜਿੱਤਣ ਤੋਂ ਵੱਡਾ ਇਸ ਦੁਨੀਆ ਅੰਦਰ ਹੋਰ ਕੋਈ ਕਾਰਜ ਨਹੀਂ। ਗੁਰਬਾਣੀ ਦਾ ਫਰਮਾਨ ਹੈ, ਮਨ ਜੀਤੇ ਜਗ ਜੀਤ। ਲੋੜ ਇਸ ਗੁਣ ਨੂੰ ਪੱਲੇ ਬੰਨ੍ਹ ਕੇ ਨਿਮਰਤਾ ਭਰਿਆ ਜੀਵਨ ਜਿਉਣ ਵਾਲੀ ਜਾਚ ਸਿੱਖਣ ਦੀ ਹੈ। ਵਿਚਾਰ ਕੇਰ ਸ਼ਰੀਫ, ਕਿਤਾਬ ਸਮੇਂ ਨਾਲ ਸੰਵਾਦ। ਚੰਗੇ ਵਿਚਾਰਾਂ ਦੇ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਜੀ, ਮਨ ਜਿੱਤੇ ਜਗ ਜੀਤ ਮੂਵੀ ਵਿੱਚੋਂ ਗੀਤ ਸੁਣ ਰਹੇ ਸੀ ਜੀ ਅਸੀਂ। ਬਹੁਤ ਹੀ ਸੋਹਣਾ ਗੀਤ, ਵਨ ਆਫ ਮਾਈ ਫੇਵਰੇਟਸ। ਸੋ ਮਨ ਜਿੱਤੇ ਜਗ ਜੀਤ ਫਿਲਮ ਦੇ ਵੈਸੇ ਸਾਰੇ ਗੀਤ ਹੀ ਬਹੁਤ ਸੋਹਣੇ ਸੀਗੇ, ਹਨਾ? ਯਾਦ ਹੈ ਸੁਨੀਲ ਦੱਤ ਦੀ ਮੂਵੀ ਸੀ, ਔਰ ਬਹੁਤ ਸੋਹਣੀ ਮੂਵੀ ਸੀ। ਉਹਨੂੰ ਡਾਕੂ ਦਾ ਰੋਲ ਕੀਤਾ ਹੋਇਆ ਸੀ ਮੇਰੇ ਖਿਆਲ ਚ ਇਹਦੇ ਵਿੱਚ ਸੁਨੀਲ ਦੱਤ ਨੇ, ਪਰ ਬਹੁਤ ਹੀ ਸੋਹਣੀ ਮੂਵੀ ਸੀ। ਚਲੋ, ਔਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਸੁਨੇਹੇ ਜਿਹੜੇ ਆਉਣੇ ਸ਼ੁਰੂ ਹੋ ਗਏ ਆ। ਨਰਿੰਦਰ ਰਾਠੌਰ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਸੋ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਵੀ, ਕੀ ਹਾਲ ਚਾਲ ਹੈ। ਤੇ ਗੁਰਿੰਦਰ ਸਿੰਘ ਹੁਣੀ ਵੀ ਆ ਗਏ ਆ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਤੇ ਹਾਲ ਚਾਲ ਕਹਿੰਦੇ ਬਹੁਤ ਵਧੀਆ ਹੈ ਜੀ, ਚਲੋ ਸ਼ੁਕਰ ਹੈ, ਵਧੀਆ ਹੀ ਚਾਹੀਦੇ ਆ ਹਾਲ ਚਾਲ, ਹੈ ਨਾ? ਤੇ ਕਹਿੰਦੇ ਆਉਂਦੇ ਹੀ ਪਿਛਲੇ ਹਫਤੇ ਦੀ ਛੁੱਟੀ ਦੀ ਅਰਜੀ ਦੇ ਦਿੱਤੀ। ਮੈਨੂੰ ਪਤਾ ਸੀ ਵੀ ਸੰਮਣ ਨਹੀਂ ਤੇ ਮੇਰੇ ਜਾਰੀ ਹੋ ਜਾਣੇ ਆ, ਮੈਂ ਪਹਿਲਾਂ ਪਹਿਲਾਂ ਅਰਜੀ ਪਾ ਦੇਵਾਂ। ਸੋ ਕੀ ਹਾਲ ਚਾਲ ਹੈ ਤੁਹਾਡਾ, ਤੁਸੀਂ ਸੁਣਾਓ। ਵਧੀਆ ਸਭ, ਅਮੈਰੀਕਾ ਦਾ ਕਿਵੇਂ ਚੱਲ ਰਿਹਾ? ਤੇ ਬਾਕੀ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤੇ ਆਸਟ੍ਰੇਲੀਆ ਦੇ ਵਿੱਚ ਵਧੀਆ ਚੱਲ ਰਿਹਾ ਜੀ ਸਾਰਾ ਕੁਛ। ਔਰ ਅੱਜ ਕੱਲ ਠੰਡ ਦਾ ਮੌਸਮ ਜਿਹੜਾ ਚੰਗੇ ਜ਼ੋਰਾਂ ਤੇ ਹੈ, ਬਿਲਕੁਲ ਪਿੱਛੇ ਜਿਹੜੇ ਚੰਗੀਆਂ ਧੁੱਪਾਂ ਲੱਗ ਗਈਆਂ, ਪਰ ਦੋ ਹਫ਼ਤੇ ਤੋਂ ਚੰਗੀ ਠੰਡ ਹੋਈ ਹੋਈ ਹੈ, ਪਰ ਸੋਹਣੀ ਠੰਡ ਹੈ ਜੀ। ਜਦੋਂ ਕੋਈ ਮੈਨੂੰ ਇਹ ਕਹਿੰਦਾ ਨਾ ਇੱਥੇ ਵੀ ਬੜੀ ਠੰਡ ਹੋਈ ਹੈ, ਕੀ ਰਹਿਣਾ, ਫਿਰ ਮੈਂ ਕਹਿੰਦੀ ਨਹੀਂ, ਬਹੁਤ ਠੰਡ ਨਹੀਂ ਹੋਈ ਹੋਈ, ਸੋਹਣੀ ਠੰਡ ਹੋਈ ਹੈ, ਹਨਾ? ਕਿਉਂਕਿ ਸਰਦੀਆਂ ਦੇ ਵਿੱਚ ਇੰਨੀ ਕੁ ਠੰਡ ਤੇ ਹੋਣੀ ਚਾਹੀਦੀ ਹੈ, ਜੇ ਸਰਦੀਆਂ 'ਚ ਸਰਦੀ ਨਾ ਪਵੇ ਤਾਂ ਕੀ ਮਜ਼ਾ। ਸੋ ਸੋਹਣੀ ਠੰਡ ਮੈਂ ਕਹੂੰਗੀ। ਸੋ ਅੱਜ ਵੀ ਸੋਹਣੀ ਠੰਡ ਹੈ ਜੀ ਐਡੀਲੇਡ ਦੇ ਵਿੱਚ, ਔਰ ਐਡੀਲੇਡ ਦੇ ਵਿੱਚ ਅੱਜ ਨਾਲ ਮੀਂਹ ਕਣੀ ਵਾਲਾ ਦਿਨ ਜਿਹੜਾ ਬਣਿਆ ਹੋਇਆ ਹੈ, ਸੋ ਅੱਜ ਵੀ ਮੀਂਹ ਪਊਗਾ ਐਡੀਲੇਡ ਦੇ ਵਿੱਚ, ਤੇ ਨਾਲ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਤੱਕ ਜਾਣਾ ਹੈ, ਤੇ ਮੈਲਬਨ ਦੇ ਵਿੱਚ ਵੀ ਤਾਪਮਾਨ ਵੱਧ ਤੋਂ ਵੱਧ 15 ਡਿਗਰੀ ਰਹਿਣਾ, ਤੇ ਉਹਦੇ ਨਾਲ ਬੱਦਲਵਾਈ ਮੈਲਬਨ ਦੇ ਵਿੱਚ ਬਣੀ ਰਹੂਗੀ, ਤੇ ਸਿਡਨੀ ਦੇ ਵਿੱਚ ਅੱਜ 18 ਡਿਗਰੀ ਤਾਪਮਾਨ ਦੇ ਨਾਲ ਹਲਕੀ ਬੱਦਲਵਾਈ ਜਿਹੜੀ ਨਜ਼ਰ ਆਊਗੀ, ਤੇ ਬ੍ਰਿਸਬੇਨ ਦੇ ਵਿੱਚ ਮੌਸਮ ਠੀਕ ਹੀ ਹੈ ਜੀ, ਵਧੀਆ ਆ, ਧੁੱਪ ਬੱਦਲ ਚੱਲਦੇ ਰਹਿਣੇ ਆ, ਤੇ ਨਾਲ ਦੀ ਨਾਲ ਵੱਧ ਤੋਂ ਵੱਧ ਤਾਪਮਾਨ 5 ਡਿਗਰੀ ਤੱਕ ਰਹਿਣਾ। ਚਲੋ ਜੀ, ਕਿਸੇ ਵੀ ਰੁੱਤ ਨੂੰ ਕਿਸੇ ਵੀ ਮੌਸਮ ਨੂੰ ਮਾਣ ਰਹੇ ਹੋ, ਅਸੀਂ ਹੁਣ ਨਿੱਕੀਆਂ ਨਿੱਕੀਆਂ ਗੱਲਾਂ ਕਰਨੀਆਂ ਆਪਣੇ ਪ੍ਰੋਗਰਾਮ ਦੇ ਵਿੱਚ, ਹੈ ਨਾ? ਸੋ ਨਾ ਠੰਡੀਆਂ ਤੇ ਨਾ ਬਹੁਤੀਆਂ ਤੱਤੀਆਂ, ਬਸ ਨਿੱਕੀਆਂ ਨਿੱਕੀਆਂ ਜਿਹੀਆਂ ਗੱਲਾਂ, ਸੋ ਕਿਸੇ ਵੀ ਮੌਸਮ ਦੇ ਨਾਲ ਜਿਹੜੀਆਂ ਮਿਲ ਸਕਣ। ਤੇ ਅੱਜ ਗੱਲ ਕਰਨੀ ਹੈ ਜੀ ਅਸੀਂ, ਤੁਸੀਂ ਵੀ ਦੱਸਿਆ ਕਰੋ ਕਿਸ ਚੀਜ਼ ਦੀ ਗੱਲ ਕਰਾਂ, ਹਨਾ, ਕਿਹੜੀਆਂ ਯਾਦਾਂ ਦੀ ਗੱਲ ਕਰਾਂ। ਮੈਂ ਹੀ ਹਰ ਹਫ਼ਤੇ ਆਪਣੀਆਂ ਯਾਦਾਂ ਦਾ ਟੋਕਰਾ ਚੁੱਕ ਕੇ ਆ ਜਾਂਦੀ ਹਾਂ, ਤੁਸੀਂ ਵੀ ਜ਼ਰੂਰ ਦੱਸਿਆ ਕਰੋ ਵੀ ਕਿਹੜੇ ਕਿਹੜੇ ਯਾਦ ਤੇ ਗੱਲ ਕਰੀਏ। ਚਲੋ, ਮੈਂ ਅੱਜ ਸੋਚਿਆ ਵੀ ਕਿਉਂ ਨਾ ਅਸੀਂ ਗੱਲ ਕਰੀਏ ਆਪਣੀਆਂ ਵਿਸਰਦੀਆਂ ਜਾਂਦੀਆਂ ਚੀਜ਼ਾਂ ਤੇ, ਸਾਡੀ ਜ਼ਿੰਦਗੀ ਦੇ ਵਿੱਚੋਂ ਉਹ ਚੀਜ਼ਾਂ ਜਾਂ ਉਹ ਸ਼ਬਦ ਪੰਜਾਬੀ ਦੇ ਜਿਹੜੇ ਵਿਸਰਦੇ ਜਾ ਰਹੇ ਆ, ਜਿਨ੍ਹਾਂ ਨੂੰ ਹੁਣ ਅਸੀਂ ਯੂਜ਼ ਨਹੀਂ ਕਰਦੇ। ਹੁਣ ਦੇਖ ਲਓ, ਮੈਂ ਵੀ ਯੂਜ਼ ਨਹੀਂ ਕਰਦੇ ਕਿਹਾ ਆ, ਜਿਨ੍ਹਾਂ ਨੂੰ ਅਸੀਂ ਵਰਤਦੇ ਨਹੀਂ, ਹੈ ਨਾ? ਸੋ ਇਹਨਾਂ ਅੱਖਰਾਂ ਤੇ ਇਹਨਾਂ ਸ਼ਬਦਾਂ ਤੇ ਅੱਜ ਗੱਲ ਕਰਦੇ ਹਾਂ ਵੀ ਉਹ ਕਿਹੜੇ ਇਹੋ ਜਿਹੇ ਸ਼ਬਦ ਆ ਜਿਨ੍ਹਾਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ, ਜਿਹੜੀ ਸਾਡੀ ਜ਼ਿੰਦਗੀ ਚੋਂ ਨਿਕਲਦੇ ਜਾ ਰਹੇ ਨੇ। ਸਿਰਫ ਉਹ ਸ਼ਬਦ ਹੀ ਨਹੀਂ, ਬਲਕਿ ਉਹ ਚੀਜ਼ਾਂ ਵੀ ਜਿਹੜੀਆਂ ਹੁਣ ਅਸੀਂ ਨਹੀਂ ਵਰਤਦੇ ਆਪਣੀ ਆਮ ਜ਼ਿੰਦਗੀ ਦੇ ਵਿੱਚ, ਪਰ ਕਦੀ ਉਹ ਚੀਜ਼ਾਂ ਜਿਹੜੀਆਂ ਸਾਡੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਹੁੰਦੀਆਂ ਸੀ, ਰੋਜ਼ਮਰਾ ਦੀਆਂ ਚੀਜ਼ਾਂ ਹੁੰਦੀਆਂ ਸੀ, ਜਿਨ੍ਹਾਂ ਬਿਨਾਂ ਲੱਗਦਾ ਸੀਗਾ ਵੀ ਨਹੀਂ ਜੀ ਆਹ ਕੰਮ ਤੇ ਹੋ ਹੀ ਨਹੀਂ ਸਕਦੇ, ਪਰ ਅੱਜ ਅਸੀਂ ਉਹਨਾਂ ਚੀਜ਼ਾਂ ਬਿਨਾਂ ਵਧੀਆ ਵਰਤਦੇ ਪਏ ਹਾਂ। ਪਰ ਗੱਲ ਇਹ ਹੈ ਕਿ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਰਹੀਆਂ, ਹੈ ਨਾ? ਉਹ ਚੀਜ਼ਾਂ ਵੀ, ਉਹ ਉਹਨਾਂ ਨੂੰ ਯਾਦ ਕਰਨਾ ਵੀ ਮੈਨੂੰ ਲੱਗਦਾ ਪਈ ਇੱਕ ਜ਼ਿੰਮੇਦਾਰੀ ਜਿਹੀ ਆ। ਅੱਜ ਕਿਉਂ ਨਾ ਉਹਨਾਂ ਚੀਜ਼ਾਂ ਨੂੰ ਯਾਦ ਕਰੀਏ ਜਿਹੜੀਆਂ ਹੁਣ ਸਾਡੀ ਜ਼ਿੰਦਗੀ 'ਚ ਨਹੀਂ ਰਹੀਆਂ, ਪਰ ਸਾਡੀਆਂ ਯਾਦਾਂ ਦੇ ਵਿੱਚ ਅੱਜ ਵੀ ਜਿਉਂਦੀਆਂ ਤਿਉਂ ਪਈਆਂ ਆ। ਸੋ ਕੱਢਦੇ ਹਾਂ ਜੀ ਉਹਨਾਂ ਚੀਜ਼ਾਂ ਨੂੰ ਆਪਣੀਆਂ ਯਾਦਾਂ ਦੇ ਵਿੱਚੋਂ, ਤੇ ਅੱਜ ਫਿਰ ਕਲੀ ਕਰਦੇ ਹਾਂ ਉਹਨਾਂ ਦੀ, ਤੇ ਉਹਨਾਂ ਨੂੰ ਕਲੀ ਕਰਾ ਕੇ ਫਿਰ ਦੁਬਾਰਾ ਚਿਣਦੇ ਹਾਂ ਆਪਣੀਆਂ ਯਾਦਾਂ ਦੀਆਂ ਅੰਗੀਠੀਆਂ ਦੇ ਉੱਤੇ। ਕੀ ਕਹਿੰਦੇ ਹੋ ਤੁਸੀਂ? ਸੋ ਯਾਦ ਕਰ ਲਓ ਜੀ, ਹੁਣ ਮੈਂ ਦੱਸ ਦਿੱਤਾ ਤੁਹਾਨੂੰ ਤੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਜਾਂ ਉਹ ਕਿਹੜੀਆਂ ਕਿਹੜੀਆਂ ਜਿਹੜੇ ਸ਼ਬਦ ਹੈ ਜਿਹੜੇ ਤੁਹਾਡੇ ਜ਼ਹਿਨ ਵਿੱਚ ਆ ਰਹੇ ਨੇ ਇਸ ਵੇਲੇ ਤੁਹਾਡੇ ਦਿਮਾਗ 'ਚ ਆ ਰਹੇ ਨੇ ਜਦੋਂ ਮੈਂ ਗੱਲ ਕਰ ਰਹੀ ਹਾਂ, ਤੇ ਸੋਚਿਆ ਨਾ ਕਰੋ ਜੀ, ਨਾਲ ਦੀ ਨਾਲ ਲਿਖ ਕੇ ਭੇਜ ਦਿਆ ਕਰੋ, ਠੀਕ ਹੈ। ਤੇ ਬਾਕੀ ਤੁਸੀਂ ਆਪਣੇ ਸੁਨੇਹੇ ਜ਼ਰੂਰ ਮੈਨੂੰ ਪਹੁੰਚਾ ਸਕਦੇ ਹੋ। ਮੈਂ ਦੱਸੀ ਤਾਂ ਜਾਂਦੀ ਹਾਂ ਜੀ, ਯਾਦਾਂ ਭੇਜ ਦਿਓ। ਯਾਦਾਂ ਭੇਜਣ ਦੇ ਲਈ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਸੀਂ ਆਪਣੀਆਂ ਗੱਲਾਂ ਬਾਤਾਂ ਦੀ, ਆਪਣੀਆਂ ਯਾਦਾਂ ਦੀ ਸਾਂਝ ਜਿਹੜੀ ਹੈ ਪਾ ਸਕਦੇ ਹੋ ਮੇਰੇ ਨਾਲ, ਈਮੇਲ ਦੇ ਜ਼ਰੀਏ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ। ਤੇ ਟੈਲੀਗ੍ਰਾਮ ਦੇ ਵਿੱਚ ਤੁਸੀਂ ਮੈਨੂੰ ਐਟ ਹਰਮਨ ਰੇਡੀਓ ਤੇ ਆਪਣੇ ਆਡੀਓ ਮੈਸੇਜਸ, ਵੋਇਸ ਮੈਸੇਜਸ ਜਾਂ ਫਿਰ ਫੋਟੋ ਮੈਸੇਜਸ ਜਿਹੜੇ ਆ ਭੇਜ ਸਕਦੇ ਹੋ। ਤੇ ਈਮੇਲ ਦੇ ਉੱਤੇ ਤੁਸੀਂ request@harmanradio.com ਦੇ ਰਾਹੀਂ ਆਪਣੇ ਸੁਨੇਹੇ ਮੇਰੇ ਤੱਕ ਪਹੁੰਚਦੇ ਕਰ ਸਕਦੇ ਹੋ। ਸੋ ਤਿਆਰ ਹੋ ਜੀ ਸਾਰੇ, ਚਲਾਈਏ ਫਿਰ, ਤੋਰੀਏ ਅਸੀਂ ਆਪਣੀਆਂ ਯਾਦਾਂ ਦੀ ਗੱਡੀ, ਠੀਕ ਹੈ ਜੀ। ਤੋਰਦੇ ਹਾਂ, ਉਸ ਤੋਂ ਪਹਿਲਾਂ ਇੱਕ ਹੋਕਾ ਦੇ ਦਿੰਦੇ ਹਾਂ ਸਾਰਿਆਂ ਨੂੰ, ਹਨਾ, ਆਪਣੇ ਪੰਜਾਬੀ ਵਿਰਸੇ ਦੀਆਂ ਉਹ ਗੱਲਾਂ ਦਾ, ਉਹ ਯਾਦਾਂ ਦਾ, ਉਹਨਾਂ ਚੀਜ਼ਾਂ ਦਾ ਜਿਹੜੀਆਂ ਸਾਡੀਆਂ ਸਾਡੀ ਜ਼ਿੰਦਗੀ 'ਚ ਨਿਕਲਦੀਆਂ ਜਾ ਰਹੀਆਂ। ਸੋ ਤੁਹਾਨੂੰ ਸਾਰਿਆਂ ਨੂੰ ਯਾਦ ਕਰਵਾਉਂਦੀ ਹਾਂ ਮੈਂ ਮਨਮੋਹਨ ਵਾਰਿਸ ਦੇ ਇਸ ਗੀਤ ਦੇ ਨਾਲ, ਤੇ ਦੇਖਿਓ ਫਿਰ ਤੁਹਾਨੂੰ ਵੀ ਲੱਗਣਾ ਹੋਊਗਾ ਉਹਦਾ ਗਾਣਾ ਸੁਣ ਕੇ ਵੀ ਹਾਂ ਇਹ ਚੀਜ਼ਾਂ ਤੇ ਅਸੀਂ ਭੁੱਲ ਹੀ ਗਏ ਸੀ, ਇਹ ਤੇ ਹੁਣ ਯਾਦ ਹੀ ਨਹੀਂ ਸੀ। ਸੋ ਚਲੋ ਜੀ, ਇਸ ਗੀਤ ਦੇ ਨਾਲ ਮੈਂ ਤੁਹਾਨੂੰ ਯਾਦ ਕਰਵਾਉਂਦੀ ਹਾਂ ਪਹਿਲਾਂ, ਉਸ ਤੋਂ ਬਾਅਦ ਫਿਰ ਅਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ ਉਹਨਾਂ ਚੀਜ਼ਾਂ ਨੂੰ ਅੱਜ ਯਾਦ ਕਰਦੇ ਹਾਂ ਜੀ ਇਸ ਗੀਤ ਤੋਂ ਬਾਅਦ।
ਸਾਡਾ ਜ਼ਰਾ ਨਾ ਧੋਖਾ, ਆ ਜਾਓ ਲੈ ਲਓ ਲੋਕ ਬੋਲੀਆਂ ਸਿੱਖ।
ਲੋ ਜੀ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਪੰਜਾਬੀ ਵਿਰਸਾ। ਸੋ ਪੰਜਾਬੀ ਵਿਰਸਾ ਸੁਣਦੇ ਸੁਣਦੇ ਦੱਸੋ ਫਿਰ ਕੀ ਯਾਦ ਆ ਗਿਆ ਤੁਹਾਨੂੰ ਆਪਣੇ ਵਿਰਸੇ ਦਾ? ਬਹੁਤ ਕੁਝ ਯਾਦ ਆਇਆ ਹੋਣਾ ਬਿਲਕੁਲ, ਹੁਣ ਤੁਸੀਂ ਦੱਸੋ ਚਾਹੇ ਨਾ, ਉਹ ਤੁਹਾਡੀ ਮਰਜ਼ੀ, ਪਰ ਕੋਈ ਨੀ, ਅੱਜ ਇਸ ਤੇ ਗੱਲ ਕਰਦੇ ਹਾਂ। ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਅਸੀਂ ਹੁਣ ਵਰਤਦੇ ਨਹੀਂ, ਹੈ ਨਾ, ਉਹ ਇਹੋ ਜਿਹੇ ਬਹੁਤ ਸਾਰੇ ਸ਼ਬਦ ਜਿਨ੍ਹਾਂ ਨੂੰ ਅਸੀਂ ਕਾਫੀ ਡਿਫਾਈਨ ਕਰ ਲਿਆ ਆ, ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਦੇ ਵਿੱਚ, ਮੈਨੂੰ ਲੱਗਦਾ ਜੇ ਅਸੀਂ ਥੋੜਾ ਪਿੱਛੇ ਚੱਲੀਏ ਆਪਣੀਆਂ ਯਾਦਾਂ 'ਚ, ਚਲੋ ਉਹ ਬੋਲੀ ਜਿਹੜੀ ਸਾਡੀ ਦਾਦੀ ਬੋਲਦੀ ਸੀ, ਸਾਡੇ ਨਾਨੀਆਂ ਜਾਂ ਹੋਰ ਬਜ਼ੁਰਗ ਔਰਤਾਂ ਜਾਂ ਜਿਹੜੇ ਬਜ਼ੁਰਗ ਹੁੰਦੇ ਸੀ ਬੋਲਦੇ ਹੁੰਦੇ ਸੀ, ਉਹਨਾਂ ਦੀ ਬੋਲੀ ਤੇ ਸਾਡੀ ਬੋਲੀ 'ਚ ਬਹੁਤ ਫਰਕ ਆ ਗਿਆ। ਚਲੋ ਮੈਂ ਇਸ ਪਾਸੇ ਬਿਲਕੁਲ ਨਹੀਂ ਜਾ ਰਹੀ ਕਿ ਉਹ ਚੰਗੀ ਤਰ੍ਹਾਂ ਉਹ ਠੀਕ ਸੀਗੇ ਜਾਂ ਅਸੀਂ ਠੀਕ ਹਾਂ, ਉਹ ਗੱਲ ਨਹੀਂ ਹੈਗੀ। ਸਮੇਂ ਦੇ ਨਾਲ ਨਾਲ ਬਹੁਤ ਕੁਝ ਬਦਲਦਾ ਆ ਰਿਹਾ। ਸਾਨੂੰ ਨੀ ਪਤਾ ਵੀ ਜੋ ਅਸੀਂ ਆਪਣੇ ਬਜ਼ੁਰਗਾਂ ਦੇ ਮੂੰਹ ਤੋਂ ਪੰਜਾਬੀ ਸੁਣੀ ਆ, ਉਹਨਾਂ ਦੇ ਬਜ਼ੁਰਗ ਕਿੱਦਾਂ ਦੀ ਪੰਜਾਬੀ ਬੋਲਦੇ ਹੋਣਗੇ ਸਾਨੂੰ ਉਹ ਵੀ ਨੀ ਪਤਾ। ਉਹਨਾਂ ਦੇ ਵਿੱਚ ਵੀ ਕਾਫੀ ਇੱਕ ਵਕਫਾ ਰਿਹਾ ਹੋਣਾ, ਜਿਹਦੇ ਕਰਕੇ ਉਹਨਾਂ ਦੀ ਬੋਲੀ ਵੀ ਬਦਲੀ ਹੋਣੀ ਹੈ। ਸੋ ਸਮੇਂ ਦੇ ਨਾਲ ਹਰ ਚੀਜ਼ ਤੇ ਫਰਕ ਪੈਂਦਾ, ਖਾਸ ਕਰਕੇ ਜੇ ਅਸੀਂ ਗੱਲ ਕਰੀਏ ਸਾਡੇ ਪੰਜਾਬ ਦੇ ਸਮੇਂ ਸਮੇਂ ਦੇ ਉੱਤੇ ਕਾਫੀ ਕਦੀ ਮੁਗਲਾਂ ਦਾ ਜਿਹੜਾ ਅਸਰ ਰਿਹਾ, ਉਸ ਤੋਂ ਬਾਅਦ ਹਨਾ ਅੰਗਰੇਜ਼ ਆ ਗਏ, ਉਹਨਾਂ ਦਾ ਕਾਫੀ ਅਸਰ ਰਿਹਾ। ਸੋ ਸਾਡੀ ਪੰਜਾਬੀ ਜਿਹੜੀ ਆ ਕਾਫੀ ਮਿਕਸ ਅਪ ਹੋ ਗਈ ਕਹਿ ਲਓ, ਕਾਫੀ ਇਹੋ ਜਿਹੀਆਂ ਚੀਜ਼ਾਂ। ਹੁਣ ਜੇ ਅਸੀਂ ਆਪਣੇ ਬਚਪਨ ਚ ਵੀ ਚੱਲੀਏ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਨ੍ਹਾਂ ਦੇ ਵਿੱਚ ਸਾਡੇ ਬਜ਼ੁਰਗ ਇੰਗਲਿਸ਼ ਹੀ ਉਹ ਵਰਡ ਯੂਜ਼ ਕਰਦੇ ਹੁੰਦੇ ਸੀ, ਜਿੱਦਾਂ ਕਹਿ ਲਓ ਬਈ ਗਲਾਸ ਹੀ ਹੋ ਗਏ ਜਾਂ ਕੱਪ ਹੋ ਗਏ, ਇਹ ਚੀਜ਼ਾਂ ਤੋਂ ਪਹਿਲਾਂ ਇਹਨਾਂ ਨੂੰ ਕੀ ਕਹਿੰਦੇ ਸੀਗੇ ਸਾਨੂੰ ਵੀ ਨੀ ਪਤਾ ਹਨਾ। ਹੁਣ ਗਲਾਸ ਨੂੰ ਕੀ ਕਹਿੰਦੇ ਹੋਣਗੇ ਪਹਿਲਾਂ ਜਾਂ ਕੱਪ ਨੂੰ ਕੀ ਕਹਿੰਦੇ ਹੋਣਗੇ, ਪਰ ਹੋ ਸਕਦਾ ਉਹ ਭਾਂਡੇ ਨਾ ਹੋਣ ਪਹਿਲਾਂ, ਉਹ ਬਾਅਦ ਚ ਆਜ਼ਾਦ ਹੋਏ ਹੋਣ, ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਹੀ ਉਹਨਾਂ ਨੂੰ ਬਣਾਇਆ ਗਿਆ ਹੋਵੇ। ਸੋ ਪਤਾ ਨੀ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ, ਪਰ ਅਸੀਂ ਤਾਂ ਅੱਜ ਯਾਦ ਕਰਨੀਆਂ ਜੀ ਹਲਕੀਆਂ ਫੁਲਕੀਆਂ ਜਿਹੀਆਂ ਆਪਣੀਆਂ ਯਾਦਾਂ, ਤੇ ਉਹਨਾਂ ਯਾਦਾਂ ਦੇ ਵਿੱਚ ਲੁਕੇ ਹੋਏ ਉਹ ਅੱਖਰ, ਉਹ ਚੀਜ਼ਾਂ ਜਿਹੜੀਆਂ ਅਸੀਂ ਕਦੀ ਬੜੀ ਰੂਹ ਨਾਲ ਵਰਤਦੇ ਹੁੰਦੇ ਸੀਗੇ ਤੇ ਅੱਜ ਯਾਦ ਕਰੋ ਤਾਂ ਫੇਰ ਵੀ ਯਾਦ ਨੀ ਆਉਂਦੇ ਪਏ ਵੀ ਉਹ ਕਿਹੜੇ ਕਿਹੜੇ ਅੱਖਰ ਸੀ, ਹਨਾ। ਤੇ ਚਲੋ ਮੈਨੂੰ ਲੱਗਦਾ ਰਸੋਈ ਤੋਂ ਸ਼ੁਰੂ ਕਰਦੇ ਆ, ਹੈਨਾ, ਠੀਕ ਹੈ। ਪਰ ਉਸ ਤੋਂ ਪਹਿਲਾਂ ਮੈਂ ਮੈਸੇਜ ਲੈਣੀ ਆ ਜੀ, ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਕਿ ਕਹਿੰਦੇ ਫੋਰ ਨਿਊ ਪ੍ਰੈਜ਼ੀਡੈਂਟ ਐਂਡ ਡੈਮੋਕ੍ਰੈਟਿਕ ਹਾਫ ਇੰਡੀਅਨ ਫ੍ਰੋਮ ਇੰਡੀਆ। ਤੁਰਨ ਲੱਗ ਜਾਂਦੀ ਹੈ ਜਿਹੜੀ ਅੱਜ ਤੋਂ ਕਈ ਸਾਲ ਪਹਿਲਾਂ ਮੈਂ ਹੰਢਾਈ ਹੋਈ ਹੈ। ਜੀ ਮਾਫੀ ਚਾਹੁੰਦੀ ਹਾਂ, ਆਵਾਜ਼ ਥੋੜੀ ਜਿਹੀ ਵਿੱਚੋਂ ਕੱਟ ਗਈ ਸੀਗੀ। ਸੋ ਚਲੋ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ, ਔਰ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਕਿਹਾ ਵੀ ਅੱਜ ਯਾਦ ਕਰਦੇ ਹਾਂ ਉਹਨਾਂ ਚੀਜ਼ਾਂ ਨੂੰ, ਉਹਨਾਂ ਸ਼ਬਦਾਂ ਨੂੰ ਜੋ ਸਾਡੀ ਜ਼ਿੰਦਗੀ ਚੋਂ ਨਿਕਲ ਗਏ ਹੋਏ ਆ, ਹੈਨਾ। ਸੋ ਉਹ ਚੀਜ਼ਾਂ, ਉਹ ਸ਼ਬਦ ਜਿਹੜੇ ਅਸੀਂ ਜ਼ਿੰਦਗੀ ਦੇ ਵਿੱਚ ਆਪਣੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਕਈ ਵਾਰੀ ਵਰਤੀਦੇ ਸੀ, ਕਈ ਵਾਰੀ ਹੰਢਾਈਦੇ ਸੀ, ਕਈ ਵਾਰੀ ਬੋਲੀਦੇ ਸੀਗੇ, ਪਰ ਉਹ ਹੌਲੀ ਹੌਲੀ ਹੁਣ ਕਿਤੇ ਯਾਦ ਕਰੋ ਤੇ ਤਾਂ ਵੀ ਯਾਦ ਨਹੀਂ ਹੁੰਦੇ, ਹਨਾ। ਪਰ ਅੱਜ ਕੋਸ਼ਿਸ਼ ਕਰਦੇ ਹਾਂ ਜੀ ਉਹਨਾਂ ਨੂੰ ਯਾਦ ਕਰਨ ਦੀ। ਰਸੋਈ ਤੋਂ ਸ਼ੁਰੂ ਕਰਦੇ ਹਾਂ, ਹੈਨਾ।
ਕਿਉਂਕਿ ਰਸੋਈ ਆਪਣੇ ਆਪਣੇ ਬਚਪਨ ਦੀਆਂ ਰਸੋਈਆਂ ਯਾਦ ਕਰੀਏ, ਪਹਿਲਾਂ ਤਾਂ ਜੇ ਮੈਂ ਆਪਣੇ ਬਚਪਨ ਦੀ ਰਸੋਈ ਯਾਦ ਕਰਾਂ ਤੇ ਅੱਜ ਕੱਲ ਦੀਆਂ ਰਸੋਈਆਂ ਤੇ ਉਹਨਾਂ ਰਸੋਈਆਂ ਚ ਬੜਾ ਜ਼ਮੀਨ ਅਸਮਾਨ ਦਾ ਹੀ ਕਹਿ ਲਓ ਫਰਕ ਆ ਜਿਹੜਾ। ਆਪਣੀ ਬਚਪਨ ਚ ਜਿਹੜੀ ਮੇਰੀ ਪਹਿਲੀ ਯਾਦ ਦੀ ਰਸੋਈ ਆ, ਤੇ ਨਾ ਉਹਦੇ ਵਿੱਚ ਫਰਿੱਜ ਸੀ, ਨਾ ਮਿਕਸੀ ਸੀ, ਨਾ ਗੈਸ ਸੀ, ਚੁੱਲ੍ਹਾ ਹੁੰਦਾ ਸੀਗਾ, ਉਹਦੇ ਵਿੱਚ ਥੋੜਾ ਬਾਲਣ ਪਿਆ ਹੁੰਦਾ ਸੀ, ਪਾਥੀਆਂ ਦਾ ਟੁਕਰਾ ਪਿਆ ਹੁੰਦਾ ਸੀ, ਅੰਗੀਠੀਆਂ ਹੁੰਦੀਆਂ ਸੀ, ਉਹਨਾਂ ਦੇ ਉੱਤੇ ਚਿਣੇ ਭਾਂਡੇ ਹੁੰਦੇ ਸੀ, ਦੋ ਕੁ ਜਾਲੀਆਂ ਪਈਆਂ ਹੁੰਦੀਆਂ ਸੀਗੀਆਂ ਜਿਹਦੇ ਵਿੱਚ ਮੱਖਣ ਜਾਂ ਦੁੱਧ ਵਗੈਰਾ ਜਿਹੜਾ ਸਮਾਨ ਆ ਉਹ ਰੱਖਿਆ ਹੁੰਦਾ ਸੀਗਾ, ਔਰ ਹੋਰ ਬਹੁਤ ਕੁਛ, ਉਹ ਭੂਖਣਾ, ਉਹ ਚਿਮਟਾ। ਔਰ ਤੁਹਾਨੂੰ ਕੀ ਕੀ ਦਿਸ ਰਿਹਾ ਸਰ? ਰਸੋਈ ਦੀਆਂ ਚੀਜ਼ਾਂ ਦੇ ਵਿੱਚ ਗੱਲ ਕਰੀਏ ਤੇ ਇਹੋ ਜਿਹੇ ਬਹੁਤ ਸਾਰੇ ਭਾਂਡੇ ਹੀ ਆ ਜਿਹੜੇ ਜੀ ਕਹਿ ਲਓ ਕਿ ਹੁਣ ਅਸੀਂ ਵਰਤਦੇ ਨੀ ਹੈਗੇ, ਤੇ ਨਾ ਹੀ ਜੇ ਅਸੀਂ ਭਾਂਡੇ ਨੀ ਵਰਤਦੇ ਤੇ ਉਹਨਾਂ ਦੇ ਨਾਂ ਵੀ ਕਿੱਥੇ ਆਉਣੇ ਆ। ਦੂਸਰੀ ਗੱਲ ਕਹੀਏ ਤੇ ਹੁਣ ਤਾਂ ਅਸੀਂ ਭਾਂਡੇ ਵੀ ਨੀ ਕਹਿੰਦੇ। ਤੁਹਾਨੂੰ ਨਹੀਂ ਇਹ ਲੱਗਦਾ ਕਿ ਅਸੀਂ ਪਹਿਲੀ ਗੱਲ ਤੇ ਅਸੀਂ ਇਹ ਬੋਲੀ ਛੱਡੀ ਕਿਉਂ? ਅਸੀਂ ਉਹ ਜਿਹੜੇ ਗੂੜੇ ਅੱਖਰ ਆ ਪੰਜਾਬੀ ਦੇ ਜਿਹਨੂੰ ਅਸੀਂ ਠੇਠ ਪੰਜਾਬੀ ਕਹਿੰਦੇ ਆ, ਉਹਨੂੰ ਅਸੀਂ ਬੋਲਣ ਤੋਂ ਥੋੜਾ ਝੱਕਣ ਲੱਗ ਗਏ ਸੀ, ਹੈਨਾ? ਕਿਉਂਕਿ ਸਾਨੂੰ ਲੱਗਦਾ ਸੀਗਾ ਵੀ ਇਹ ਜਿਹੜੀ ਬੋਲੀ ਹੈ ਇਹਦੇ ਨਾਲ ਅਸੀਂ ਓਲਡ ਫੈਸ਼ਨਡ ਜਿਹੇ, ਦੇਸੀ ਜਿਹੇ ਜਿਹੜੇ ਆ ਉਹ ਜ਼ਿਆਦਾ ਲੱਗਦੇ ਹਾਂ। ਅਸੀਂ ਆਪਣੀ ਜਿਹੜੀ ਬੋਲੀ ਹੈ ਉਹਨੂੰ ਬੜਾ ਰਿਫਾਈਨ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਹਨੂੰ ਕਹਿ ਲਓ ਵੀ ਦਫ਼ਤਰੀ ਪੰਜਾਬੀ ਕਹਿ ਸਕਦੇ ਹਾਂ, ਹਨਾ? ਇੱਕ ਆਮ ਜ਼ਿੰਦਗੀ 'ਚ ਬੋਲਣ ਵਾਲੀ ਪੰਜਾਬੀ ਹੁੰਦੀ ਸੀ ਤੇ ਇੱਕ ਹੁੰਦੀ ਸੀ ਦਫ਼ਤਰੀ ਭਾਸ਼ਾ। ਹੌਲੀ ਹੌਲੀ ਅਸੀਂ ਜਿਹੜੀ ਉਹ ਦਫ਼ਤਰੀ ਭਾਸ਼ਾ ਹੈ ਉਹਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਸੀਗਾ, ਤਾਂ ਕਿ ਅਸੀਂ ਥੋੜ੍ਹੇ ਵਧੀਆ ਲੱਗ ਸਕੀਏ, ਅਸੀਂ ਜ਼ਿਆਦਾ ਦੇਸੀ ਨਾ ਲੱਗ ਸਕੀਏ, ਅਸੀਂ ਪੜ੍ਹੇ ਲਿਖਿਆਂ ਦੀ ਗਿਣਤੀ ਦੇ ਵਿੱਚ ਆ ਜਾਈਏ। ਮੈਨੂੰ ਲੱਗਦਾ ਕਿ ਇਹ ਜਿਹੜਾ ਇੱਕ ਮਾਇੰਡ ਸੈੱਟ ਸਾਡਾ ਹੋਣਾ ਸ਼ੁਰੂ ਹੋ ਗਿਆ ਸੀ। ਪਰ ਚਲੋ ਜੀ, ਰਸੋਈ ਤੋਂ ਸ਼ੁਰੂ ਕਰਦੇ ਹਾਂ। ਰਸੋਈ ਦੇ ਵਿੱਚ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਜੇ ਮੈਂ ਯਾਦ ਕਰਾਂ ਤੇ ਗੜਵੀ ਤੇ ਡੋਲੂ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੁਣ ਮੇਰੀ ਰਸੋਈ ਦੇ ਵਿੱਚ ਨਹੀਂ ਹੈਗੀਆਂ, ਨਾ ਗੜਵੀ ਹੈ ਨਾ ਡੋਲੂ ਹੈ, ਔਰ ਇਹ ਚੀਜ਼ਾਂ ਬੜੀਆਂ ਜ਼ਰੂਰੀ ਹੁੰਦੀਆਂ ਸੀ ਜ਼ਿੰਦਗੀ ਦੇ ਵਿੱਚ, ਹੈ ਨਾ? ਅੱਛਾ, ਗੜਵੀਆਂ ਛੋਟੀਆਂ ਵੱਡੀਆਂ ਹੁੰਦੀਆਂ ਸੀ, ਜਾਂ ਇੱਕ ਛੋਟੀ ਹੁੰਦੀ ਸੀ ਉਸ ਤੋਂ ਵੱਡੀ ਹੁੰਦੀ ਸੀ ਉਸ ਤੋਂ ਵੱਡੀ ਹੁੰਦੀ ਸੀ, ਪਹਿਲਾਂ ਤੇ ਪਿੱਤਲ ਦੀਆਂ ਗੜਵੀਆਂ ਸੀ ਤੇ ਸਟੀਲ ਦੀਆਂ ਆ ਗਈਆਂ ਸੀਗੀਆਂ, ਪਰ ਜਿਹੜੀ ਗੜਵੀ ਸੀ ਉਹ ਬੜਾ ਇੱਕ ਜ਼ਰੂਰੀ ਜਿਹਾ ਭਾਂਡਾ ਸੀਗਾ ਆਪਣੀ ਰਸੋਈ ਦਾ। ਔਰ ਡੋਲੂ, ਡੋਲੂ ਦੇ ਨਾਲ ਜੁੜੀਆਂ ਯਾਦਾਂ ਵੀ ਬਹੁਤ ਸਾਰੀਆਂ ਨਿਕਲ ਆਉਣੀਆਂ ਆ। ਸਵੇਰੇ ਸਵੇਰੇ ਡੋਲੂ ਫੜ ਕੇ ਦੁੱਧ ਕੌਣ ਕੌਣ ਲੈਣ ਜਾਂਦਾ ਹੁੰਦਾ ਸੀਗਾ, ਉਹ ਵੀ ਬੜਾ ਵਧੀਆ ਸਵਾਦ ਹੁੰਦਾ ਸੀਗਾ। ਹੁਣ ਉਦੋਂ ਲੱਗਦਾ ਹੁੰਦਾ ਸੀ ਵੀ ਕੀ ਆ ਇਹ, ਕਿੰਨਾ ਔਖਾ ਕਰਦੇ ਆ ਬਈ, ਯਾਰ ਡੋਲੂ ਫੜ ਲਓ ਸਵੇਰੇ ਸਵੇਰੇ ਦੁੱਧ ਲੈਣ ਚਲ ਜਾਓ। ਪਰ ਜੇ ਹੁਣ ਸੋਚੀਏ ਤਾਂ ਲੱਗਦਾ ਬਈ ਉਹ ਚੀਜ਼ਾਂ ਜੋ ਅਸੀਂ ਹੰਢਾਈਆਂ ਹੋਈਆਂ ਉਹ ਵੀ ਰੱਬ ਦੀ ਨਿਆਮਤ ਵਰਗੀਆਂ ਸੀ। ਸਵੇਰੇ ਸਵੇਰੇ ਇੱਕ ਤਾਂ ਜਿਹੜਾ ਡੋਲੂ ਚੱਕ ਕੇ ਤੁਸੀਂ ਸਿਰਫ ਦੁੱਧ ਹੀ ਲੈਣ ਨੀ ਜਾਂਦੇ ਹੁੰਦੇ ਸੀ, ਇਨ ਬਿਟਵੀਨ ਤੁਸੀਂ ਬਹੁਤ ਕੁਛ ਕਰਦੇ ਸੀ। ਇੱਕ ਤੇ ਮੋਰਨਿੰਗ ਵਾਕ ਹੁੰਦੀ ਸੀ, ਹੈਨਾ? ਇੱਕ ਤੁਹਾਡਾ ਆਉਂਦਾ ਜਾਂਦਾ ਕੋਈ ਤੁਹਾਨੂੰ ਮਿਲਦਾ ਹੁੰਦਾ ਸੀ, ਉਹਦੇ ਨਾਲ ਕੋਈ ਗੱਲਬਾਤ ਹੁੰਦੀ ਹੁੰਦੀ ਸੀ, ਤੁਸੀਂ ਚਾਰ ਬੰਦਿਆਂ ਦੇ ਮੱਥੇ ਲੱਗਦੇ ਹੁੰਦੇ ਸੀਗੇ। ਸੋ ਇਹੋ ਜਿਹੀਆਂ ਇੰਟਰੈਕਸ਼ਨ। ਅੱਛਾ, ਉਹ ਡੋਲੂ ਦੇ ਵਿੱਚ ਸਿਰਫ ਦੁੱਧ ਹੀ ਨਹੀਂ ਲੈਣ ਚਾਹੀਦਾ ਹੁੰਦਾ ਸੀ, ਲੱਸੀ ਲੈਣ ਚਾਹੀਦੀ ਹੁੰਦੀ ਸੀਗੀ, ਜਾਂ ਫਿਰ ਰਾਤ ਨੂੰ ਡੋਲੂ ਦੇ ਵਿੱਚ ਦੁੱਧ ਪਾ ਕੇ ਫਿਰ ਉਹ ਕੀਲੀ ਦੇ ਨਾਲ ਟੰਗ ਦਿੰਦੇ ਹੁੰਦੇ ਸੀ ਬਾਹਰ, ਜਿਹੜੀਆਂ ਕੀਲੀਆਂ ਲੱਗੀਆਂ ਹੁੰਦੀਆਂ ਸੀਗੀਆਂ ਵਿਹੜੇ ਦੇ ਵਿੱਚ ਨਾ, ਬਰਾਂਡਿਆਂ ਦੇ ਨਾਲ ਉਹ ਕੰਧਾਂ ਦੇ ਵਿੱਚ ਕੀਲੀਆਂ ਲੱਗੀਆਂ ਹੁੰਦੀਆਂ ਸੀ, ਉਹਦੇ ਵਿੱਚ ਦੁੱਧ ਪਾ ਕੇ ਡੋਲੂ ਤੇ ਉਹ ਕੀਲੀ ਤੇ ਟੰਗ ਦਿੰਦੇ ਸੀਗੇ, ਤਾਂ ਕਿ ਕੋਈ ਬਿੱਲੀ ਵਗੈਰਾ ਨਾ ਹੱਥ ਮਾਰ ਜਾਵੇ ਤੇ ਚਲੋ ਬਾਹਰ ਠੰਡੀ ਜਗ੍ਹਾ ਤੇ ਦੁੱਧ ਖਰਾਬ ਵੀ ਨਾ ਹੋਵੇ। ਸੋ ਹੋਰ ਡੋਲੂ ਗੜਵੀਆਂ ਦੇ ਵਿੱਚ ਜੀ, ਡੋਲੂਆਂ ਦੇ ਵਿੱਚ ਖੇਤਾਂ ਨੂੰ ਜਦੋਂ ਜਾਈਦਾ ਹੁੰਦਾ ਸੀਗਾ ਰੋਟੀ ਲੈ ਕੇ, ਤੇ ਉਹਦੇ ਵਿੱਚ ਡੋਲੂ ਦੇ ਵਿੱਚ ਤਾਂ ਵੀ ਲੱਸੀ ਪਾ ਕੇ ਲੈ ਕੇ ਜਾਣੀ ਜਾਂ ਫਿਰ ਚਾਹ ਪਾ ਕੇ ਲੈ ਕੇ ਜਾਣੀ। ਸੋ ਡੋਲੂ ਇੱਕ ਬੜੀ ਕੰਮ ਦੀ ਚੀਜ਼ ਹੁੰਦੀ ਸੀ ਜਿਹੜਾ ਅੱਜ ਕੱਲ੍ਹ ਆ ਸਾਡੀਆਂ ਜੇ ਰਸੋਈਆਂ ਦੇ ਵਿੱਚ ਕਹੀਏ ਤੇ ਬਹੁਤ ਨਹੀਂ ਦਿਸਦਾ, ਹੈ ਨਾ? ਅੱਛਾ ਜੀ, ਗੜਵੀ ਹੋ ਗਈ, ਡੋਲੂ ਹੋ ਗਈ, ਕੜਵੰਜੀ ਹੁੰਦੀ ਸੀਗੀ, ਜਿਹੜੀ ਕੜਵੰਜੀ ਤਾਂ ਮੈਨੂੰ ਲੱਗਦਾ ਹੁਣ ਨਾ ਹੀ ਬੜਾ ਅਜੀਬ ਜਿਹਾ ਲੱਗਦਾ ਹੋਣਾ। ਬਾਕੀ ਗੱਲ ਇਹ ਹੈ ਕਿ ਹਰ ਇੱਕ ਇਲਾਕੇ ਦੀ ਆਪਣੀ ਆਪਣੀ ਭਾਸ਼ਾ ਹੁੰਦੀ ਸੀਗੀ, ਹੈ ਨਾ? ਦੁਆਬੇ ਦੀ ਬੋਲੀ ਆਪਣੀ, ਮਾਲਵੇ ਦੀ ਆਪਣੀ, ਮਾਝੇ ਦੀ ਆਪਣੀ। ਸੋ ਕਈ ਸ਼ਬਦ ਇਹੋ ਜਿਹੜੇ ਮਾਝੇ 'ਚ ਜਿਹਨੂੰ ਕੁਛ ਹੋਰ ਕਿਹਾ ਜਾਂਦਾ ਤੇ ਮਾਲਵੇ 'ਚ ਕੁਛ ਹੋਰ ਕਿਹਾ ਜਾਂਦਾ, ਦੁਆਬੇ 'ਚ ਕੁਛ ਹੋਰ ਕਿਹਾ ਜਾਂਦਾ। ਕੜਵੰਜੀ ਹੁੰਦੀ ਸੀ, ਕੜਵੰਜੀ ਹੁੰਦੀ ਸੀ ਜਿਹਦੇ ਉੱਤੇ ਚੀਜ਼ ਰੱਖੀ ਦੀ ਹੁੰਦੀ ਸੀਗੀ, ਹੈ ਨਾ? ਉਹ ਕੜਵੰਜੀਆਂ ਹੁੰਦੀਆਂ ਸੀਗੀਆਂ। ਚਿਰਮਚੀ ਹੁੰਦੀ ਸੀਗੀ, ਚਿਰਮਚੀ ਹੁੰਦੀ ਸੀਗੀ, ਮੈਨੂੰ ਯਾਦ ਆ ਸਾਡੇ ਘਰ ਦੀ ਇੱਕ ਪਿੱਤਲ ਦੀ ਜਿਹੜੀ ਨਾ ਪਰਾਤ ਹੁੰਦੀ ਸੀ ਤੇ ਪਰਾਤ ਵਾਂਗੂ ਬਾਟੀ ਹੁੰਦੀ ਸੀ, ਜਿਹਦੇ ਉੱਪਰ ਨੂੰ ਯਾਨੀ ਵੱਡੀ ਸਾਰੀ ਬਾਟੀ ਲਗਾ ਲਓ, ਇੱਕ ਉਹਨੂੰ ਇੱਕ ਚਿਰਮਚੀ ਕਹਿੰਦੇ ਹੁੰਦੇ ਸੀ। ਚੱਪਣੀ ਹੁੰਦੀ ਸੀ ਜਿਹੜੇ ਘੜੇ ਦੇ ਉੱਤੇ ਰੱਖੀ ਹੁੰਦੀ ਸੀ, ਘੜਾ ਸੁਰਾਹੀ। ਛੰਨਾ ਜਿਹੜਾ ਹੈ, ਛੰਨਾ ਜੇ ਦੇਖੀਏ ਤੇ ਸਾਡੇ ਦੇਖਦੇ ਦੇਖਦੇ ਅਲੋਪ ਹੋ ਗਿਆ, ਘਰ 'ਚ ਮੈਂ ਛੰਨੇ ਦੇਖੇ ਹੋਏ ਆਪਣੇ ਬਜ਼ੁਰਗਾਂ ਦੇ ਪਏ ਹੁੰਦੇ ਸੀਗੇ, ਕਹੀਂ ਦਾ ਛੰਨਾ ਸੀਗਾ, ਪਿੱਤਲ ਦੇ ਛੰਨੇ ਹੁੰਦੇ ਸੀਗੇ। ਪਰ ਹੌਲੀ ਹੌਲੀ ਉਹ ਚੀਜ਼ਾਂ ਅਲੋਪ ਹੁੰਦੀਆਂ 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 ਚਲੀਆਂ ਗਈਆਂ। ਸੋ ਜਵਿੰਦਰ ਰਾਠੌਰ ਹੁਣਾਂ ਨੇ ਵੀ ਛੰਨਾ ਯਾਦ ਆਇਆ ਇਹਨਾਂ ਨੂੰ ਵੀ। ਸੋ ਛੰਨੇ ਦੇ ਵਿੱਚ ਕਿਸੇ ਨੇ ਪੀਤੀ ਹੋਈ ਜਾਂ ਚਾਹ ਪੀਤੀ ਹੋਵੇ ਜਾਂ ਲੱਸੀ ਪੀਤੀ ਹੋਵੇ ਜਾਂ ਛੰਨੇ ਦੇ ਵਿੱਚ ਚੂਰੀ ਕੁੱਟ ਕੇ ਵੀ ਜਿਹੜੀ ਖਾਂਦੇ ਹੁੰਦੇ ਸੀਗੇ ਹਨਾ। ਅੱਛਾ ਮਧਾਣੀ ਹੁੰਦੀ ਸੀਗੀ, ਮਧਾਣੀ ਵੀ ਹੁਣ ਕਿੱਥੇ ਰਹੀ ਜੀ? ਮਧਾਣੀਆਂ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਹੋਣਗੀਆਂ, ਪਰ ਜੇ ਅਸੀਂ ਇੱਥੇ ਬਾਹਰ ਆਪਣੀ ਗੱਲ ਕਰੀਏ ਤੇ ਮਧਾਣੀ ਵੀ ਨਹੀਂ ਦੇਖਣ ਨੂੰ ਵੀ ਨਹੀਂ ਨਸੀਬ ਹੁੰਦੀ। ਅੱਛਾ ਹੋਰ ਇੱਕ ਚੀਜ਼ ਹੁੰਦੀ ਸੀ ਜਿਨ੍ਹਾਂ ਦੀ ਬੜੀ, ਇੱਕ ਚੁੱਲ੍ਹੇ ਦੀ ਜੇ ਅਸੀਂ ਗੱਲ ਕਰੀਏ, ਇੱਕ ਚੁੱਲ੍ਹਾ ਹੀ ਨਹੀਂ ਹੁੰਦਾ ਸੀਗਾ, ਚੁੱਲ੍ਹੇ ਦੇ ਨਾਲ ਕਈ ਹੋਰ ਇਹੋ ਜਿਹੇ ਵਰਡ ਜੁੜੇ ਹੁੰਦੇ ਸੀਗੇ, ਇਹੋ ਜਿਹੇ ਸ਼ਬਦ ਜਿੱਦਾਂ ਉਹਨੂੰ ਲਿਪਦੇ ਹੁੰਦੇ ਸੀਗੇ ਪਹਿਲਾਂ ਤਾਂ, ਫਿਰ ਉਹਦੇ ਵਿੱਚ ਰੇਣ ਲਾਉਂਦੇ ਸੀਗੇ। ਸਾਡੇ ਦੁਆਬੇ ਚ ਉਹਨੂੰ ਰੇਣ ਲਾਉਣਾ ਕਹਿੰਦੇ ਸੀ, ਵੀ ਰੇਣ ਲਾ ਦੋ ਚੁੱਲ੍ਹੇ ਦੇ ਵਿੱਚ। ਉਹ ਰੇਣ ਲਾਉਂਦੇ ਹੁੰਦੇ ਸੀਗੇ ਪਾਥੀ ਨੂੰ ਭੰਨ ਕੇ, ਪਹਿਲਾਂ ਪਾਥੀ ਹੁੰਦੀ ਸੀ ਜਦੋਂ ਉਹਨੂੰ ਭੰਨ ਲਿਆ ਜਾਂਦਾ ਸੀ, ਜਿਹੜੇ ਛੋਟੇ ਛੋਟੇ ਪੀਸ ਹੁੰਦੇ ਸੀ ਉਹਨੂੰ ਕਹਿੰਦੇ ਹੁੰਦੇ ਸੀ ਗੋਟੇ। ਸੋ ਗੋਟਿਆਂ ਦੀ ਰੇਣ ਜਿਹੜੀ ਆ ਉਹ ਚੁੱਲ੍ਹੇ ਦੇ ਵਿੱਚ ਲਾਈ ਜਾਂਦੀ ਸੀ। ਸੋ ਉਹਦਾ ਵੀ ਇੱਕ ਆਪਣਾ ਆਰਟ ਹੁੰਦਾ ਸੀ, ਉਹ ਰੇਣ ਲਾਉਣੀ ਵੀ ਉਹਦੀ ਵੀ ਇੱਕ ਸਮਿਟਰੀ ਹੁੰਦੀ ਸੀ, ਵੀ ਕਿੱਦਾਂ ਰੇਣ ਲੱਗਣੀ। ਐ ਨੀ ਹੁੰਦਾ ਸੀ ਵੀ ਸੁੱਟੀਆਂ ਪਾਥੀਆਂ ਤੇ ਅੱਗ ਲਾਤੀ, ਉਹ ਵੀ ਇੱਕ ਸਮਿਟਰੀਕਲੀ ਜਿਹੜੀ ਰੇਣ ਆ ਉਹ ਲਾਈ ਜਾਂਦੀ ਹੁੰਦੀ ਸੀ। ਤੁਹਾਨੂੰ ਯਾਦ ਆ ਗਿਆ ਹੋਣਾ ਜਿਹਨਾਂ ਜਿਹਨਾਂ ਨੇ ਲਾਈਆਂ ਜਾਂ ਦੇਖੀਆਂ। ਅੱਛਾ ਫਿਰ ਤੁੱਕੇ ਪਏ ਹੁੰਦੇ ਸੀਗੇ, ਤੁੱਕੇ ਸ਼ਬਦ ਵੀ ਹੁਣ ਅਸੀਂ ਨਹੀਂ ਯੂਜ ਕਰਦੇ ਹਨਾ, ਜਿਹੜੇ ਤੁੱਕੇ ਹੁੰਦੇ ਸੀ ਛੱਲੀਆਂ ਦੇ ਨਾਲ ਜਿਹੜੇ ਬਚੇ ਹੁੰਦੇ ਸੀਗੇ, ਸੋ ਉਹਨਾਂ ਨੂੰ ਬਾਲਣ ਲਈ ਯੂਜ ਕੀਤਾ ਜਾਂਦਾ ਸੀਗਾ। ਤੇ ਟੰਡੇ ਹੁੰਦੇ ਸੀਗੇ ਜਿਹਨਾਂ ਨੂੰ ਬਾਲਿਆ ਜਾਂਦਾ ਹੁੰਦਾ ਸੀਗਾ। ਉਸ ਤੋਂ ਇਲਾਵਾ ਰਸੋਈ ਦੇ ਵਿੱਚ ਹੋਰ ਹੁੰਦਾ ਸੀਗਾ, ਭੂਕਣਾ ਹੁੰਦਾ ਸੀ, ਚਿਮਟਾ ਹੁੰਦਾ ਸੀ, ਅੰਗੀਠੀਆਂ ਹੁੰਦੀਆਂ ਸੀ ਜਿਹਨਾਂ ਦੇ ਉੱਤੇ ਚਿਣੀਆਂ ਹੁੰਦੀਆਂ ਸੀਗੀਆਂ, ਆਪਾਂ ਆਪਣੇ ਭਾਂਡੇ ਚਿਣੇ ਹੁੰਦੇ ਸੀਗੇ। ਦੂਸਰੀ ਅੰਗੀਠੀ ਹੁੰਦੀ ਸੀ ਇੱਕ ਹਨਾ, ਜਿਹਦੇ ਉੱਤੇ ਜਿਹਦੇ ਵਿੱਚ ਅੱਗ ਵੀ ਬਾਲਦੇ ਹੁੰਦੇ ਸੀ। ਚੌਂਕਾ ਸੀਗਾ ਜੀ, ਚੌਂਕਾ ਸ਼ਬਦ ਹੋ ਗਿਆ, ਜਾਂ ਓਟਾ ਹੁੰਦਾ ਸੀ, ਜਾਂ ਸਵਾਤ ਹੁੰਦੇ ਸੀ, ਇਹ ਚੀਜ਼ਾਂ ਇਹ ਸ਼ਬਦ ਵੀ ਜਿਹੜੇ ਆ ਹੁਣ ਨਹੀਂ ਸੁਣਨ ਨੂੰ ਮਿਲਦੇ। ਤੇ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਆ ਸਭ ਤੋਂ ਪਹਿਲਾਂ ਸਵੇਰੇ ਦੁੱਧ ਰਿੜਕਣ ਦੀ ਆਵਾਜ਼ ਆਉਣ ਲੱਗ ਪੈਂਦੀ ਸੀ, ਤੇ ਛੰਨਾ ਇਹਨਾਂ ਨੇ ਵੀ ਯਾਦ ਕਰਵਾਇਆ। ਬਿਲਕੁਲ ਬਿਲਕੁਲ ਸਹੀ ਗੱਲ ਆ ਗੁਰਿੰਦਰ ਜੀ, ਸਵੇਰੇ ਸੁੱਤਿਆਂ ਉੱਠਦਿਆਂ ਨੂੰ ਅੱਖ ਜਿਹੜੀ ਆ ਉਹ ਮਧਾਣੀ ਦੀ ਜਿਹੜੀ ਆਵਾਜ਼ ਹੁੰਦੀ ਸੀ ਉਹਦੇ ਨਾਲ ਹੀ ਖੁੱਲਦੀ ਹੁੰਦੀ ਸੀ। ਮੈਨੂੰ ਯਾਦ ਆ ਮੇਰੇ ਦਾਦੀ ਜੀ ਮਧਾਣੀ ਜਦੋਂ ਕਰਦੇ ਹੁੰਦੇ ਸੀ, ਬਹੁਤ ਪਹਿਲਾਂ ਦੀ ਗੱਲ ਆ, ਪਰ ਉਸ ਤੋਂ ਬਾਅਦ ਫਿਰ ਜਿਹੜੀ ਮੋਟਰ ਵਾਲੀ ਮਧਾਣੀ ਜਿਹੜੀ ਆ ਗਈ ਸੀਗੀ। ਪਰ ਮੈਨੂੰ ਯਾਦ ਆ ਜਦੋਂ ਦਾਦੀ ਜੀ ਹੱਥ ਨਾਲ ਵੀ ਦੁੱਧ ਰਿੜਕਦੇ ਹੁੰਦੇ ਸੀਗੇ। ਤੇ ਉਸ ਤੋਂ ਬਾਅਦ ਛਾਬਾ, ਛਾਬਾ ਜਿਹੜਾ ਆ ਉਹ ਹੁਣ ਨਹੀਂ ਵਰਡ ਅਸੀਂ ਯੂਜ ਕਰਦੇ, ਔਰ ਘਰਾਂ ਦੇ ਵਿੱਚ ਛਾਬੇ ਰਹੇ ਵੀ ਨਹੀਂ, ਛਾਬੇ ਹੋ ਗਏ, ਪੌਣੇ ਹੋ ਗਏ। ਸੋ ਹੁਣ ਆ ਗਿਆ ਜੀ ਛਾਬਿਆਂ ਦੀ ਜਗ੍ਹਾ ਲੈ ਲਈ ਹੌਟ ਕੇਸ ਨੇ, ਹੈਨਾ। ਪਰ ਮੈਂ ਫੇਰ ਵੀ ਮੇਰੇ ਘਰ ਇੱਕ ਮੈਂ ਰੱਖੀ ਹੋਈ ਆ ਇੱਥੇ ਕੇਐਨਜੇ ਦੀ ਟੋਕਰੀ, ਮੈਨੂੰ ਕਿਤੇ ਮਿਲੀ ਸੀ ਤੇ ਉਹ ਮੈਂ ਲੈ ਕੇ ਰੱਖੀ। ਉਹ ਕਦੀ ਕਦੀ ਫੀਲਿੰਗ ਲੈਣ ਲਈ ਫਿਰ ਮੈਂ ਉਹਦੇ 'ਚ ਰੋਟੀਆਂ ਰੱਖ ਲੈਂਦੀ ਹੁੰਦੀ ਹਾਂ, ਉਹ ਮੈਨੂੰ ਹੀ ਪਤਾ ਹੁੰਦਾ ਵੀ ਮੈਂ ਫੀਲਿੰਗ ਲੈ ਰਹੀ ਹਾਂ, ਬਾਕੀਆਂ ਨੂੰ ਇਹ ਹੁੰਦਾ ਵੀ ਇਹ ਕੰਮ ਕਾਰ ਹੀ ਕਰਦੀ ਆ। ਸੋ ਬਹੁਤ ਵਾਰੀ ਏਦਾਂ ਹੁੰਦਾ ਵੀ ਅਸੀਂ ਆਮ ਜੇ ਉੱਪਰੋਂ ਉੱਪਰੋਂ ਕੰਮ ਕਾਰ ਕਰਦੇ ਹੁੰਦੇ ਹਾਂ, ਪਰ ਸਾਡੇ ਅੰਦਰ ਦੇ ਜਿਹੜੇ ਜਜ਼ਬਾਤ ਆ, ਖਿਆਲ ਆ, ਉਹ ਕਿਤੇ ਹੋਰ ਰੌਂ ਦੇ ਵਿੱਚ ਹੀ ਬਹਿ ਰਹੇ ਹੁੰਦੇ ਆ ਨਾ। ਗੁਰਿੰਦਰ ਸਿੰਘ ਕਹਿ ਰਹੇ ਕਹਿੰਦੇ ਸਾਡੀ ਇੰਨੀ ਕਿਸਮਤ ਕਿੱਥੇ, ਕੋਈ ਛੰਨੇ ਚ ਚੂਰੀ ਕੁੱਟ ਕੇ ਖਵਾਉਂਦਾ। ਠੀਕ ਆ ਜੀ, ਕੋਈ ਗੱਲ ਨੀ, ਭਾਬੀ ਜੀ ਸੁਣ ਰਹੇ ਪ੍ਰੋਗਰਾਮ ਤੇ ਉਹਨਾਂ ਨੂੰ ਸਿਫਾਰਿਸ਼ ਪਾ ਦਿੰਦੇ ਭੀ ਅੱਜ ਭਾਜੀ ਨੂੰ ਛੰਨੇ ਚ ਚੂਰੀ ਕੁੱਟ ਕੇ ਖਵਾਓ ਤੁਸੀਂ ਪਹਿਲਾਂ ਤੇ। ਤੇ ਹਰਜਿੰਦਰ ਘੁੰਮਣ ਅੰਕਲ ਵੀ ਆ ਗਏ, ਸਤਿ ਸ਼੍ਰੀ ਅਕਾਲ ਅੰਕਲ, ਕੀ ਹਾਲ ਚਾਲ ਹੈ ਤੁਹਾਡਾ? ਤੇ ਇਹਨਾਂ ਨੇ ਵੀ ਕੁਛ ਯਾਦ ਕਰਵਾਇਆ, ਕਹਿੰਦੇ ਮਧਾਣੀ, ਛੰਨਾ, ਚਾਟੀ, ਹਾਂ ਚਾਟੀ ਮੈਂ ਨੀ ਗੱਲ ਕੀਤੀ, ਚਾਟੀ ਜਿੱਦਾਂ ਤੁਸੀਂ ਯਾਦ ਕਰਾਈ, ਜੱਗ। ਤੇ ਬਹੁਤ ਤੁਸੀਂ, ਤੁਹਾਨੂੰ ਬਹੁਤ ਕੁਛ ਪਤਾ ਹੋਏਗਾ ਅੰਕਲ, ਤੁਸੀਂ ਵੀ ਸਾਨੂੰ ਜ਼ਰੂਰ ਇਹੋ ਜਿਹੜੇ ਸ਼ਬਦ ਹੈ ਜਾਂ ਚੀਜ਼ਾਂ ਦੇ ਤੁਹਾਨੂੰ ਯਾਦ ਹੁੰਦੀਆਂ ਤੇ ਲਿਖ ਕੇ ਭੇਜਿਓ। ਸੋ ਪ੍ਰੋਗਰਾਮ ਦੇ ਵਿੱਚ ਇੱਕ ਕਾਲ ਵੀ ਆ ਰਹੀ ਹੈ ਜੀ, ਸੋ ਉਹਨਾਂ ਨੂੰ ਲੈਂਦੇ ਹਾਂ। ਹੈਲੋ,
ਮੇਰੇ ਵੱਲੋਂ ਸਾਰਿਆਂ ਨੂੰ
ਹੈਲੋ,
ਸਤਿ ਸ੍ਰੀ ਅਕਾਲ, ਮੇਰਾ ਨਾਮ ਦੀਪ ਕੌਰ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਦੀਪ, ਸਤਿ ਸ੍ਰੀ ਅਕਾਲ ਦੀਪ, ਕੀ ਹਾਲ ਹੈ? ਤੁਸੀਂ ਬੜੇ ਦਿਨਾਂ ਬਾਅਦ ਆਏ ਹੋ ਅੱਜ।
ਮੈਂ ਬਿਜ਼ੀ ਸੀ।
ਹੈਂ, ਸਕੂਲ ਜਾਂਦੇ ਹੁੰਦੇ ਆ?
ਹਾਂਜੀ।
ਹੈਲੋ, ਠੀਕ ਹੈ। ਦੀਪ ਨੇ ਸਾਨੂੰ ਕੀ ਸੁਣਾਉਣਾ? ਦੀਪ ਨੇ ਅੱਜ ਸਾਨੂੰ ਕੀ ਸੁਣਾਉਣਾ?
ਪੁਰਾਣੀ ਚੀਜ਼ਾਂ ਬਾਰੇ।
ਪੁਰਾਣੀਆਂ ਚੀਜ਼ਾਂ ਬਾਰੇ ਦੱਸਣਾ ਸਾਨੂੰ? ਦੱਸੋ ਫਿਰ ਦੀਪ ਨੂੰ ਕੀ ਕੀ ਪਤਾ ਹੈ, ਕੀ ਕੀ ਹੁੰਦਾ ਸੀਗਾ ਪੰਜਾਬ ਦੇ ਵਿੱਚ?
ਜਿਵੇਂ ਕਿ ਛਾਬਾ, ਰੋਟੀਆਂ ਰੱਖਣ ਲਈ।
ਹਾਂਜੀ,
ਚਾਟੀ ਜਿਵੇਂ ਲੱਸੀ ਰੱਖਣ ਲਈ।
ਹਾਂਜੀ,
ਦੁੱਧਲੀ
ਕਾੜਨੀ ਦੁੱਧਲੀ ਬਿਲਕੁਲ
ਦੁੱਧ ਪੀਣੀ
ਚੰਨਾ ਹਾਂਜੀ
ਦੁੱਧ ਪੀਣ ਲਈ
ਹੋਰ
ਚੱਕੀ ਆਟਾ ਪੀਣ ਲਈ
ਵਾਹ ਬਿਲਕੁਲ ਚੱਕੀ ਆਟਾ ਪੀਣ ਲਈ ਤੁਸੀਂ ਦੇਖੀ ਹੈ ਕਦੀ ਚੱਕੀ
ਹਾਂਜੀ ਨਾਨੇ ਘਰੇ ਹੈ
ਹਾਂ ਠੀਕ ਹੈ ਨਾਨੀ ਘਰੇ ਹੈਗੀ ਆ ਠੀਕ ਹੈ ਹੋਰ
ਨਲਕਾ ਪਾਣੀ
ਬਿਲਕੁਲ ਹਾਂਜੀ ਪਾਣੀ ਪੀਣ ਲਈ ਨਲਕਾ ਹੁੰਦਾ ਸੀਗਾ ਬਿਲਕੁਲ
ਪਾਕੀਆਂ ਅੱਗ ਬੰਨਣ
ਪਾਕੀਆਂ ਹੈ
ਅੱਗ ਪਾਉਣ ਲਈ
ਠੀਕ ਹੈ ਸਾਡੇ ਨਾਲ ਗੱਲਾਂ ਕਰੀ ਜਾਓ ਸਾਨੂੰ ਬਹੁਤ ਵਧੀਆ ਲੱਗਦਾ ਹੈ ਤੁਹਾਡੇ ਨਾਲ ਗੱਲਾਂ ਕਰਕੇ
ਪਰ ਮੈਂ ਜਾਣਾ ਹੈ ਅੱਜ
ਠੀਕ ਹੈ ਦੀਦੀ ਖੁਸ਼ ਰਹੋ ਜਿਉਂਦੇ ਰਹੋ ਬੇਟਾ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੁਸੀਂ ਮਜ਼ਾ ਆ ਗਿਆ ਸਾਡਾ ਸਾਨੂੰ ਤੁਹਾਡੇ ਨਾਲ ਗੱਲਾਂ ਕਰਕੇ ਤੁਸੀਂ ਆ ਜਾਇਆ ਕਰੋ ਸਕੂਲ ਜਾਣ ਤੋਂ ਪਹਿਲਾਂ ਥੋੜੀ ਦੇਰ ਠੀਕ ਹੈ ਸਾਨੂੰ ਬਹੁਤ ਵਧੀਆ ਲੱਗਦਾ ਤੁਹਾਡੇ ਨਾਲ ਗੱਲ ਕਰਕੇ
ਤੁਸੀਂ ਸਾਰੇ ਠੀਕ ਹੋ
ਠੀਕ ਹਾਂਜੀ ਅਸੀਂ ਸਾਰੇ ਠੀਕ ਆ ਅਸੀਂ ਸਾਰੇ ਠੀਕ ਆ ਬੱਚੇ
ਓਕੇ ਬਾਏ ਬਾਏ
ਬਾਏ ਮੇਰਾ ਪੁੱਤ ਖੁਸ਼ ਰਹੋ ਸੋ ਬੜੀ ਪਿਆਰੀ ਜੀ ਧੀ ਰਾਣੀ ਸਾਡੀ ਧੀ ਹੈ ਨਾ ਔਰ ਛੋਟੇ ਬੱਚਿਆਂ ਦੇ ਮੂੰਹੋਂ ਪੰਜਾਬੀ ਸੁਣ ਕੇ ਤਾਂ ਵੈਸੇ ਹੀ ਬਹੁਤ ਵਧੀਆ ਲੱਗਦਾ ਹੈ ਨਾ ਮਜ਼ਾ ਆ ਜਾਂਦਾ ਹੈ ਸੋ ਪੰਜਾਬੀ ਦੇ ਵਿੱਚ ਇੱਕ ਗੱਲ ਮੈਂ ਹੋਰ ਕਹਿਣਾ ਚਾਹੂੰਗੀ ਇੱਥੇ ਇਹ ਐਡ ਕਰਨਾ ਚਾਹੂੰਗੀ ਕਿ ਮੈਂ ਆਮ ਤੌਰ ਤੇ ਆਲੇ ਦੁਆਲੇ ਦੇਖਿਆ ਕਿ ਅਸੀਂ ਪੰਜਾਬੀ ਸਾਰਿਆਂ ਦੀ ਗੱਲ ਨਹੀਂ ਕਰਦੀ ਪਰ ਚਲੋ ਆਪਣੀ ਆਪਣੀ ਸੋਚ ਨਹੀਂ ਪੰਜਾਬੀ ਸਿਖਾਉਣੀ ਮੁੰਡਿਆਂ ਨੂੰ ਗੱਲ ਕਰਦਾ ਹੁੰਦਾ ਫਿਰ ਨਹੀਂ ਹੋਣੀ ਚਾਹੀਦੀ ਇਹ ਚੀਜ਼ ਹੈ ਨਾ ਪੰਜਾਬੀ ਦੇ ਵਿੱਚ ਸਿਖਾਉਣ ਲਈ ਬਹੁਤ ਕੁਝ ਹੈ ਬਹੁਤ ਮਿੱਠੀ ਜ਼ੁਬਾਨ ਹੈ ਬਹੁਤ ਕੁਝ ਹੈ ਉਹਦੇ ਵਿੱਚ ਸਿਖਾਉਣ ਲਈ ਜੇ ਸਿਖਾਉਣਾ ਤੇ ਕੁਝ ਹੋਰ ਸਿਖਾਓ ਹੈ ਨਾ ਦੂਸਰੀ ਗੱਲ ਅਸੀਂ ਇਹ ਭੁੱਲ ਜਾਂਦੇ ਹੁੰਦੇ ਹਾਂ ਕਿ ਅਸੀਂ ਆਪਣੇ ਪੁੱਤਾਂ ਨੂੰ ਗਾਣਾ ਕੱਢਣੀਆਂ ਸਿਖਾ ਦਿੰਦੇ ਹਾਂ ਧੀਆਂ ਨੂੰ ਗਾਣਾ ਕੱਢਣੀਆਂ ਵੀ ਸਿਖਾਓ ਤੇ ਫਿਰ ਮੰਨੀਏ ਹੈ ਨਾ ਸੋ ਇਸ ਚੀਜ਼ ਤੇ ਥੋੜਾ ਜਿਹਾ ਵਿਚਾਰਨ ਦੀ ਲੋੜ ਹੈ ਸੋ ਜ਼ਰੂਰ ਇੱਕ ਪ੍ਰੋਗਰਾਮ ਮੈਂ ਚਾਹੁੰਦੀ ਹਾਂ ਵੀ ਇਹਨਾਂ ਗੱਲਾਂ ਤੇ ਕਰੀਏ ਇਹੋ ਜਿਹੀਆਂ ਗੱਲਾਂ ਤੇ ਕਰੀਏ ਜਿਨ੍ਹਾਂ ਦੇ ਵਿੱਚ ਅਸੀਂ ਪੰਜਾਬੀ ਕਿਤੇ ਨਾ ਕਿਤੇ ਭੁੱਲ ਜਾਂਦੇ ਹਾਂ ਜ਼ਰੂਰੀ ਨਹੀਂ ਕਿ ਸਾਡੇ ਵਿਰਸੇ 'ਚ ਜੋ ਚੱਲਿਆ ਆ ਰਿਹਾ ਉਹ ਸਾਰਾ ਕੁਝ ਬਹੁਤ ਵਧੀਆ ਹੀ ਹੈ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਸ਼ਾਇਦ ਉਸ ਸਮੇਂ ਦੇ ਵਿੱਚ ਜਾਇਜ਼ ਬੈਠਦੀਆਂ ਹੁਣ ਪਰ ਅੱਜ ਉਹਨਾਂ ਦੀ ਗੱਲ ਕਰੀਏ ਤਾਂ ਉਹ ਬੜੀਆਂ ਅਟਪਟੀਆਂ ਜਿਹੀਆਂ ਲੱਗਦੀਆਂ ਜਾਂ ਔਖਾ ਲੱਗਦਾ ਵੀ ਨਹੀਂ ਏਦਾਂ ਕਿਉਂ ਆ ਇਹ ਸੋਚਣੀ ਗਲਤ ਹੈ ਸੋ ਆਪਣੀ ਸੋਚ ਨੂੰ ਬਦਲਣਾ ਵੀ ਚਾਹੀਦਾ ਪਰ ਸਹੀ ਰਸਤੇ ਤੇ ਤੁਰੀਏ ਸਹੀ ਸੋਚ ਦੇ ਨਾਲ ਸੋ ਚਲੋ ਜੀ ਰਸੋਈ ਦੀ ਗੱਲ ਕਰ ਰਹੇ ਸੀ ਰਸੋਈ ਦੇ ਵਿੱਚ ਹੋਰ ਵੀ ਕੁਛ ਚੀਜ਼ਾਂ ਮੈਨੂੰ ਜਿਹੜੀਆਂ ਯਾਦ ਆ ਰਹੀਆਂ ਸੀ ਹਾਰਾ ਹੁੰਦਾ ਸੀਗਾ ਇਹਦੇ ਵਿੱਚ ਇੱਕ ਤਾਂ ਹਾਰਾ ਹੁੰਦਾ ਸੀਗਾ ਜਿਹਦੇ ਚ ਦੁੱਧ ਕੱਢਣ ਲਈ ਰੱਖਿਆ ਹੁੰਦਾ ਸੀਗਾ ਹਨਾ ਜਿਹੜਾ ਧੁੱਖਦਾ ਰਹਿੰਦਾ ਹੁੰਦਾ ਸੀਗਾ ਸਾਰਾ ਦਿਨ ਉਹਦੇ ਵਿੱਚ ਸਵੇਰੇ ਦੁੱਧ ਪਾ ਦੇਣਾ ਤੇ ਰਾਤ ਤੱਕ ਕੜ ਕੜ ਕੇ ਲਾਲ ਹੋ ਜਾਂਦਾ ਹੁੰਦਾ ਸੀਗਾ ਦੁੱਧ ਫਿਰ ਉਹ ਦੁੱਧ ਨੂੰ ਜਦੋਂ ਜਮਾਉਣਾ ਤੇ ਉਹ ਵੀ ਗੁਲਾਬੀ ਜਿਹਾ ਦਹੀਂ ਜੰਮਦਾ ਹੁੰਦਾ ਸੀ ਤੇ ਹਾਏ ਉਹਦੀ ਲੱਸੀ ਵੀ ਕੜੇ ਦੁੱਧ ਦੀ ਕਿੰਨੀ ਸਵਾਦ ਹੁੰਦੀ ਸੀ ਬਸ ਜੀ ਉਹ ਸਵਾਦ ਵੀ ਯਾਦਾਂ ਵਿੱਚ ਹੀ ਰਹਿ ਗਏ ਗੁਰਿੰਦਰ ਜੀ ਜਿੱਦਾਂ ਤੁਸੀਂ ਚੂਰੀ ਦੀ ਗੱਲ ਕੀਤੀ ਹੈ ਪਰ ਕਹਿੰਦੇ ਨਹੀਂ ਜੀ ਇਕੱਠੇ ਹੀ ਆ ਬਾਹਰ ਸੈਰ ਕਰ ਰਹੇ ਹਾਂ ਤੇ ਪ੍ਰੋਗਰਾਮ ਸੁਣ ਰਹੇ ਹਾਂ ਵਾਹ ਜੀ ਵਾਹ ਬਹੁਤ ਸੋਹਣਾ ਤੇ ਨਾਲ ਹੀ ਇਹਨਾਂ ਨੇ ਤਸਵੀਰ ਭੇਜੀ ਹੈ ਬਹੁਤ ਖੂਬਸੂਰਤ ਰਾਹ ਔਰ ਉਹ ਜਿਹੜੇ ਪਿੱਛੇ ਕਪਾਹੀ ਦੇ ਬੱਦਲ ਆ ਨਾ ਹਾਏ ਉਹ ਤੇ ਕਮਾਲ ਹੀ ਹੈ ਬਹੁਤ ਸੋਹਣੀ ਸੋ ਤੁਸੀਂ ਮਾਣੋ ਜੀ ਆਪਣਾ ਇਹ ਸਮਾਂ ਤੇ ਨਾਲ ਸੈਰ ਔਰ ਨਾਲ ਗੱਲਾਂ ਬਾਤਾਂ ਅਸੀਂ ਕਰੀ ਜਾਣੀਆਂ ਸੋ ਪੰਜਾਬ ਰਸੋਈ ਦੇ ਵਿੱਚ ਕੁਝ ਹੋਰ ਸ਼ਬਦ ਜਿਹੜੇ ਮੈਨੂੰ ਯਾਦ ਆਏ ਸੀ ਉਹਨਾਂ ਦੇ ਵਿੱਚ ਹਾਰਾ ਸੀ ਕਠਾਰਾ ਹੁੰਦਾ ਸੀ ਇੱਕ ਕਠਾਰਾ ਹੁੰਦਾ ਸੀਗਾ ਉਹਦੇ ਵਿੱਚ ਮੈਨੂੰ ਯਾਦ ਆ ਕਿ ਸਾਡੀ ਦਾਦੀ ਨਾ ਦਹੀਂ ਰੱਖਦੀ ਹੁੰਦੀ ਸੀ ਇੱਕ ਛੋਟਾ ਹੁੰਦਾ ਸੀ ਇੱਕ ਵੱਡਾ ਹੁੰਦਾ ਸੀ ਇੱਕ ਚ ਮੱਖਣ ਰੱਖਣਾ ਤੇ ਇੱਕ ਚ ਉਹਨੇ ਦਹੀਂ ਕੱਢ ਕੇ ਰੱਖਦੀ ਹੁੰਦੀ ਸੀ ਉਹ ਕਠਾਰਿਆਂ ਦੇ ਵਿੱਚ ਅੱਛਾ ਘੋਟਣਾ ਤੇ ਕੂੰਡੀ ਹੁੰਦੀ ਸੀ ਹੈਨਾ ਹਰ ਘਰ ਦੀ ਸ਼ਾਨ ਹੁੰਦੀ ਸੀ ਜੀ। ਖੂੰਡੀ ਤੇ ਘੋਟਣਾ ਜਿਸ ਘਰ ਚ ਨੀ ਹੁੰਦਾ ਸੀਗਾ ਬਸ ਫਿਰ ਉਹ ਗੁਆਂਢੀਆਂ ਦੇ ਮੰਗ ਕੇ ਲੈ ਜਾਂਦੇ ਸੀਗੇ, ਪਰ ਘੋਟਣਾ ਤੇ ਕੂੰਡੀ ਬਹੁਤ ਜ਼ਰੂਰੀ ਸੀ। ਔਰ ਘੋਟਣੇ ਉਹ ਕੂੰਡੀ ਦੇ ਵਿੱਚ ਰਗੜ ਕੇ ਜਦੋਂ ਤੜਕਾ ਸਬਜ਼ੀਆਂ ਨੂੰ ਲੱਗਦਾ ਹੁੰਦਾ ਸੀਗਾ, ਹਾਏ ਉਹ ਸਵਾਦ ਹੀ ਕੁਛ ਹੋਰ ਹੁੰਦਾ ਸੀ। ਤੇ ਉਹਨਾਂ ਦੇ ਵਿੱਚ ਜਦੋਂ ਚਟਨੀ ਬਣਾਈ ਦੀ ਸੀਗੀ, ਉਹ ਚਟਣੀਆਂ ਵੀ ਲੱਖ ਤੁਸੀਂ ਮਿਕਸੀ ਚ ਬਣਾ ਦੋ, ਪਰ ਉਹ ਜਿਹਾ ਸਵਾਦ ਜਿਹੜਾ ਉਹ ਨੀ ਮਿਲਦਾ ਨਾ। ਅੱਛਾ, ਕੂੰਡੀ ਹੁੰਦੀ ਸੀਗੀ, ਕੂੰਡੀ ਡੰਡਾ ਹੁੰਦਾ ਸੀ, ਇੱਕ ਹੁੰਦਾ ਸੀ ਚੱਠੂ, ਚੱਠੂ ਹੁੰਦਾ ਸੀਗਾ ਜਿਹਦੇ ਵਿੱਚ ਮਸਾਲੇ ਸੁੱਕੇ ਮਸਾਲੇ ਜਿਹੜੇ ਆ ਉਹ ਜਿਹੜੇ ਆ ਕਰੇ ਕੀਤੇ ਜਾਂਦੇ ਸੀ, ਕੁੱਟੇ ਜਾਂਦੇ ਸੀ। ਤੇ ਤੱਕੜੀ ਹੁੰਦੀ ਸੀਗੀ, ਤੱਕੜੀਆਂ ਵੀ ਹੁਣ ਦੇਖਣ ਨੂੰ ਨੀ ਮਿਲਦੀਆਂ, ਪਰ ਮੈਨੂੰ ਯਾਦ ਸਾਡੇ ਘਰ ਤੱਕੜੀ ਵੀ ਹੁੰਦੀ ਸੀਗੀ ਤੇ ਕੋਈ ਨਾ ਕੋਈ ਲੈ ਕੇ ਵੀ ਜਾਂਦਾ ਹੁੰਦਾ ਸੀ, ਤੱਕੜੀ ਵੀ ਬੜੇ ਕੰਮ ਦੀ ਚੀਜ਼ ਸੀਗੀ। ਸੋ ਹੋਰ ਬਹੁਤ ਸਾਰੀਆਂ ਚੀਜ਼ਾਂ ਹੋਣੀਆਂ ਜਿਹੜੀਆਂ ਅਜੇ ਤੱਕ ਮੇਰੀਆਂ ਯਾਦਾਂ ਦੇ ਵਿੱਚ ਨੀ ਹੈਗੀਆਂ। ਸੋ ਛਾਬੇ ਦੀ ਗੱਲ ਕੀਤੀ ਸੀ, ਛਾਬਾ ਤੇ ਪੋਣਾ, ਸੋ ਛਾਬੇ ਦੀ ਗੱਲ ਕਰੀਏ ਤੇ ਆਪਣੇ ਆਪਣੇ ਘਰਾਂ ਦੇ ਛਾਬੇ ਗੱਲ ਕਰੋ। ਬੜੀ ਕਮਾਲ ਦੇ ਛਾਬੇ ਸੀ ਹਨਾ, ਉਹ ਕਿੰਨੀਆਂ ਬਰਕਤਾਂ ਹੁੰਦੀਆਂ ਸੀਗੀਆਂ। ਔਰ ਮੈਨੂੰ ਯਾਦ ਆ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਛਾਬਾ ਖਾਲੀ ਨਾ ਪਿਆ ਰਵੇ, ਜ਼ਰੂਰਤ ਤੋਂ ਵੱਧ 10 ਰੋਟੀਆਂ ਜ਼ਿਆਦਾ ਹੀ ਪਕਾ ਕੇ ਸਵੇਰ ਨੂੰ ਰੱਖੀ ਦੀਆਂ ਸੀ, ਤੇ ਅੱਜ ਪੂਰੇ ਟੱਬਰ ਦੀਆਂ 10 ਰੋਟੀਆਂ ਪਕਾਉਣੀਆਂ ਵੀ ਕਿਤੇ ਔਖੀਆਂ ਲੱਗਦੀਆਂ ਹੁੰਦੀਆਂ। ਤੇ ਸੋਚੋ ਉਦੋਂ ਪੂਰੇ ਟੱਬਰ ਦੀ ਰੋਟੀ ਪਕਾ ਕੇ ਉਸ ਤੋਂ ਵੱਧ 10 ਰੋਟੀਆਂ ਪਕਾ ਕੇ ਛਾਬੇ ਦੇ ਵਿੱਚ ਰੱਖ ਛੱਡਣੀਆਂ, ਤੇ ਕੋਈ ਆਇਆ ਗਿਆ ਜਾਂ ਮੰਗਤਾ ਆ ਜਾਂਦਾ ਜਾਂ ਕੋਈ ਆਇਆ ਗਿਆ ਹੁੰਦਾ ਤਾਂ ਉਹ ਭੁੱਖਾ ਨਾ ਜਾਵੇ। ਸੋ ਇੰਨੀਆਂ ਬਰਕਤਾਂ ਹੁੰਦੀਆਂ ਸੀਗੀਆਂ, ਅਸੀਂ ਉਸ ਪੰਜਾਬ ਨੂੰ ਬਿਲੋਂਗ ਕਰਦੇ ਹਾਂ ਜੀ ਜਿੱਥੇ ਇਹ ਸੋਚ ਸੀ, ਹੈਨਾ। ਸੋ ਆਓ ਉਹਨਾਂ ਚੰਗੀਆਂ ਚੀਜ਼ਾਂ ਨੂੰ ਜ਼ਰੂਰ ਯਾਦ ਕਰਦੇ ਰਹੀਏ, ਤਾਂ ਕਿ ਰਿਮਾਇੰਡ ਕਰਦੇ ਰਹੀਏ ਉਹਨਾਂ ਚੀਜ਼ਾਂ ਨੂੰ, ਤਾਂ ਕਿ ਯਾਦ ਰਹੇ ਕਿ ਅਸੀਂ ਕਿੱਥੋਂ ਅਤੇ ਸਾਡੀਆਂ ਵੈਲਿਊਜ਼ ਕੀ ਆ, ਕਦਰਾਂ ਕੀਮਤਾਂ ਕੀ ਨੇ ਸਾਡੀਆਂ। ਤੇ ਗੁਰਿੰਦਰ ਸਿੰਘ ਹੁਣਾਂ ਨੇ ਲਿਖਿਆ ਰੋਟੀਆਂ ਵਾਲਾ ਛਾਬਾ ਤੇ ਚੱਪਣ, ਬਿਲਕੁਲ ਜੀ। ਤੇ ਚੱਠੂ, ਹਾਂਜੀ ਚੱਠੂ ਬਿਲਕੁਲ ਤੁਸੀਂ ਯਾਦ ਕਰਵਾਇਆ। ਤੇ ਕਹਿੰਦੇ ਚੰਗੇਰ ਤੇ ਪ੍ਰਾਤ, ਮੈਨੂੰ ਚੰਗੇਰ ਨਾਂ ਨੀ ਪਤਾ, ਚੰਗੇਰ ਕਿਹਨੂੰ ਕਹਿੰਦੇ ਆ ਤੁਸੀਂ ਮੈਨੂੰ ਜ਼ਰੂਰ ਦੱਸਿਓ। ਨਰਿੰਦਰ ਰਾਠੌਰ ਉਹਨਾਂ ਨੇ ਮੈਸੇਜ ਕੀਤਾ ਚੰਗੇਰ, ਚੰਗੇਰ ਕੀ ਹੁੰਦੀ ਸੀ ਮੈਨੂੰ ਨੀ ਪਤਾ, ਪਰ ਤੁਸੀਂ ਥੋੜਾ ਜਿਹਾ ਮੈਨੂੰ ਦੱਸਿਓ ਕਿ ਕਿਹਨੂੰ ਕਹਿੰਦੇ ਸੀ, ਹੋ ਸਕਦਾ ਸਾਡੇ ਇਲਾਕੇ ਚ ਉਹਨੂੰ ਕੁਛ ਹੋਰ ਕਹਿੰਦੇ ਹੋਣ। ਸੋ ਚਲੋ ਜੀ, ਬਹੁਤ ਸਾਰੀਆਂ ਹਜੇ ਇਹੋ ਜਿਹੀਆਂ ਹੋਰ ਚੀਜ਼ਾਂ, ਬਹੁਤ ਸਾਰੇ ਇਹੋ ਜਿਹੇ ਰਿਸ਼ਤਿਆਂ ਦੇ ਨਾਮ ਆ ਜਾਂ ਆਮ ਜਿਹੜੀਆਂ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਜਿਹੜੀਆਂ ਹੁਣ ਅਸੀਂ ਨਹੀਂ ਵਰਤਦੇ, ਉਹਨਾਂ ਨੂੰ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਲੈ ਰਹੇ ਹਾਂ। ਔਰ ਮੈਂ ਗੱਲ ਕਰਦੇ ਕਰਦੇ ਆਪਣੇ ਤੇ ਵੀ ਨਜ਼ਰ ਰੱਖ ਰਹੀ ਹਾਂ ਵੀ ਮੈਂ ਵਿੱਚੋਂ ਵਿੱਚ ਕਿੰਨਾ ਚੀਟਿੰਗ ਕਹਿ ਲਓ ਕਰ ਰਹੀ ਹਾਂ, ਹੁਣ ਚੀਟਿੰਗ ਵੀ ਕਹਿ ਲਓ ਤੇ ਇੰਗਲਿਸ਼ ਦਾ ਸ਼ਬਦ ਹੈ ਹਨਾ। ਸੋ ਇੱਧਰੋਂ ਉੱਧਰੋਂ ਜਿਹੜੇ ਅਸੀਂ ਲਫ਼ਜ਼ ਕਹਿ ਲਓ ਵੀ ਪੰਜਾਬੀ ਦਾ ਹੀ, ਪਰ ਅਸੀਂ ਇਹਨਾਂ ਨੂੰ ਵਰਤਣਾ ਸ਼ੁਰੂ ਕਰ ਦਿੱਤਾ। ਮਾੜੀ ਗੱਲ ਨਹੀਂ ਜੀ, ਵਰਤੋ ਜ਼ਰੂਰ ਵਰਤੋ, ਪਰ ਫਿਰ ਵੀ ਕਿਤੇ ਨਾ ਕਿਤੇ ਆਪਣੇ ਪੰਜਾਬੀ ਦਾ ਜਿਹੜਾ ਬਹੁਤ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਸੋ ਗੱਲਾਂ ਬਹੁਤ ਹੋ ਗਈਆਂ, ਇੱਕ ਗੀਤ ਸੁਣਦੇ ਹਾਂ ਜੀ, ਬਹੁਤ ਸੋਹਣਾ ਜਿਹਾ ਗੀਤ, ਅੱਜ ਬੜੇ ਪਿਆਰੇ ਪਿਆਰੇ ਗੀਤ ਤੁਹਾਡੇ ਲਈ ਕੱਢੇ ਹੋਏ ਆ। ਸੋ ਗੱਲ ਕਰਦੇ ਹਾਂ ਜੀ ਛੱਲੇ ਦੀ, ਠੀਕ ਹੈ। ਉਸ ਤੋਂ ਬਾਅਦ ਗੱਲ ਕਰਾਂਗੇ ਉਹਨਾਂ ਗਹਿਣਿਆਂ ਦੀ ਜਿਹੜੇ ਅਸੀਂ ਹੁਣ ਸਾਡੇ ਨਹੀਂ ਪਾਉਂਦੇ ਵੀ ਨੀ ਅਸੀਂ, ਤੇ ਉਹਨਾਂ ਦੀ ਗੱਲ ਵੀ ਨੀ ਹੁੰਦੀ। ਸੋ ਉਹਨਾਂ ਬਾਰੇ ਵੀ ਤੁਸੀਂ ਮੈਨੂੰ ਜ਼ਰੂਰ ਦੱਸ ਸਕਦੇ ਹੋ। ਸੋ ਛੱਲੇ ਦੀ ਗੱਲ ਕਰੀਏ, ਛੱਲਾ ਇੱਕ ਬੜਾ ਹੀ ਆਮ ਜਿਹਾ ਇੱਕ ਗਹਿਣਾ, ਬੜਾ ਹੀ ਆਮ ਜਿਹਾ ਗਹਿਣਾ ਇੱਕ, ਜਿਹਨੂੰ ਪੰਜਾਬੀ ਲੋਕ ਗੀਤਾਂ ਨੇ ਵੀ ਬਹੁਤ ਵਧੀਆ ਥਾਂ ਦਿੱਤੀ। ਔਰ ਬਾਕੀ ਗੱਲਾਂ ਮੈਂ ਨੀ ਕਰਾਂਗੀ ਜੀ, ਸੁਣਦੇ ਹਾਂ ਗੁਰਦਾਸ ਮਾਨ ਦੀ ਜ਼ੁਬਾਨੀ ਛੱਲਾ। ਤੋਂ ਛੱਲੇ ਬਾਰੇ ਉਹਨਾਂ ਨੇ ਆਪ ਹੀ ਦੱਸ ਦੇਣਾ। ਸੋ ਛੱਲਾ ਸੁਣੋ ਤੁਸੀਂ, ਉਸ ਤੋਂ ਬਾਅਦ ਮਾਰਦੇ ਹਾਂ ਗੱਲਾਂ ਦੀ ਅਸੀਂ ਆਪਣੇ।
ਛੱਲਾ ਮੇਰੀ ਓਏ ਪੂਰੇ ਬੇ ਵਤਨ ਮਾਹੀ ਦਾ ਦੂਰੇ ਬੇ ਜਾਣਾ ਪਹਿਲੇ ਪੂਰੇ ਬੇ ਗੱਲ ਸੁਣ ਛੱਲਿਆ ਛੋਰਾ ਬੇ ਕਾਦਾ ਲਾਇਆ ਛੋਰਾ ਚਾਕੂ ਤੇ ਕਰੀਏ ਵੇ ਗੱਲਾਂ ਮੂੰਹ ਤੇ ਕਰੀਏ ਵੇ ਸੱਚੇ ਰੱਬ ਤੋਂ ਡਰੀਏ ਵੇ ਗੱਲ ਸੁਣ ਛੱਲਿਆ ਹੋਲਾ ਵੇ ਰੱਬ ਤੋਂ ਕਾਦਾ ਹੋਲਾ ਮਰਚਾ ਵੇ ਮੌਰਾ ਪੀ ਕੇ ਮਰਸਾਂ ਵੇ ਸਿਰੇ ਤੇਰੇ ਚੜਸਾਂ ਵੇ ਗੱਲ ਸੁਣ ਛੱਲਿਆ ਹੋਲਾ ਵੇ ਤਾਰ ਕੇ ਕੀਤਾ ਬੋਲਾ ਪੁੱਤਰ ਮਿੱਠੜੇ ਮੇਵੇ ਵੇ ਅੱਲਾ ਸਭ ਨੂੰ ਦੇਵੇ ਵੇ ਗੱਲ ਸੁਣ ਛੱਲਿਆ ਛਾਵਾਂ ਵੇ ਮਾਵਾਂ ਠੰਡੀਆਂ ਛਾਵਾਂ ਡੰਡੀਆਂ ਵੇ ਸਾਰੇ ਪਿੰਡ ਵਿੱਚ ਦੀਆਂ ਵੇ ਗੱਲਾਂ ਛੱਜ ਪਾ ਛੰਡੀਆਂ ਵੇ ਗੱਲ ਸੁਣ ਛੱਲਿਆ ਹੋਲਾ ਵੇ ਤਾਰ ਕੇ ਕੀਤਾ ਹੋਲਾ ਗਲਦੀ ਗਾਨੀ ਵੇ ਤੁਰ ਗਏ ਦਿਲਾਂ ਦੇ ਜਾਨੀ ਵੇ ਮੇਰੀ ਦੁੱਖਾਂ ਦੀ ਕਹਾਣੀ ਵੇ ਆ ਕੇ ਸੁਣ ਜਾ ਹੋਲਾ ਵੇ ਤੈਥੋਂ ਕਾਦਾ ਹੋਲਾ ਸੱਜਣ ਬੇਲੀ ਨੀ ਰਹਿਣੇ ਵੇ ਦੁੱਖ ਜਿੰਦੜੀ ਨੀ ਸਹਿਣੇ ਵੇ ਗੱਲ ਸੁਣ ਛੱਲਿਆ ਹੋਲਾ ਵੇ ਕਾਦਾ ਪਾਣੀ ਰੌਲਾ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ
ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ ਐਸੀ ਹੱਥ ਚੋਂ ਕੱਢ ਕੇ ਹੇਕ ਲਾਉਂਦੇ
ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਜੀ
ਸੋ ਛੱਲਾ ਕਿੰਨੇ ਕਿੰਨੇ ਛੱਲੇ ਪਾਏ ਹੋਏ ਆ ਤੇ ਕਿੰਨੇ ਕਿੰਨੇ ਛੱਲੇ ਵਟਾਏ ਹੋਏ ਆ। ਸੋ ਬਿਲਕੁਲ ਜੀ, ਪੰਜਾਬੀ ਗਹਿਣਿਆਂ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਗਹਿਣੇ ਆ ਜਿਨ੍ਹਾਂ ਬਾਰੇ ਤਾਂ ਮੈਨੂੰ ਵੀ ਨੀ ਪਤਾ ਹੋਣਾ, ਮੈਂ ਨੀ ਕਹਾਂ ਮੈਨੂੰ ਬਹੁਤ ਜ਼ਿਆਦਾ ਗਹਿਣਿਆਂ ਬਾਰੇ ਨੀ ਪਤਾ, ਪਰ ਫਿਰ ਵੀ ਜਿੰਨੇ ਕੁ ਦੇ ਮੈਨੂੰ ਨਾਮ ਯਾਦ ਹੈ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦੀ ਹਾਂ। ਸੋ ਸਿਰ ਤੋਂ ਸ਼ੁਰੂ ਹੁੰਦੇ ਆ ਜੀ, ਸਿਰ ਤੇ ਸੱਗੀ ਫੁੱਲ ਤੇ ਸੱਗੀ ਤੇ ਫੁੱਲ, ਸੱਗੀ ਤੇ ਫੁੱਲ ਵੈਸੇ ਕਹਿਣ ਨੂੰ ਤਿੰਨਾਂ ਦਾ ਜੋੜ ਤਿੰਨ ਹੁੰਦਾ, ਜਿਹੜਾ ਸੈਂਟਰ ਚ ਵੱਡਾ ਹੁੰਦਾ ਜਿਹੜਾ ਸਿਰ ਦੇ ਉੱਪਰ ਰੱਖਿਆ ਹੁੰਦਾ ਉਹਨੂੰ ਕਹਿੰਦੇ ਸੱਗੀ, ਤੇ ਜਿਹੜੇ ਆਲੇ ਦੁਆਲੇ ਦੋ ਛੋਟੇ ਹੁੰਦੇ ਆ ਉਹਨਾਂ ਨੂੰ ਕਹਿੰਦੇ ਆ ਫੁੱਲ। ਸੋ ਸੱਗੀ ਫੁੱਲ ਹੁੰਦੇ ਸੀ ਜੀ, ਟਿੱਕਾ ਹੁੰਦਾ ਸੀਗਾ, ਔਰ ਟਿੱਕੇ ਤੋਂ ਬਾਅਦ ਜੇ ਕੰਨਾਂ ਦੀ ਗੱਲ ਕਰੀਏ ਤੇ ਕੰਨਾਂ ਦੇ ਕਈ ਹੁੰਦੇ ਸੀ, ਝੁਮਕਾ ਲਾ ਲਓ, ਕਾਂਟੇ ਲਾ ਲਓ, ਵਾਲੀਆਂ ਹੋ ਗਈਆਂ, ਲੋਟਣ ਹੋ ਗਏ, ਪਿੱਪਲ ਪੱਤੀਆਂ ਹੋ ਗਈਆਂ, ਔਰ ਗਲੇ ਦੇ ਜਿਹੜੇ ਗਹਿਣੇ ਆ ਉਹ ਵੀ ਕਈ ਹੁੰਦੇ ਸੀਗੇ, ਜੇ ਕਹਿ ਲਓ ਤੁਸੀਂ ਮਟਰ ਮਾਲਾ ਹੋ ਗਈ, ਮਾਲਾ ਹੋ ਗਈ, ਉਸ ਤੋਂ ਇਲਾਵਾ ਹਾਰ ਹੋ ਗਿਆ, ਹਾਰਾਂ ਦੇ ਵਿੱਚ ਹੀ ਕਈ ਕੁਛ ਹੁੰਦਾ ਸੀਗਾ, ਕਈ ਤਰ੍ਹਾਂ ਦੇ ਹਾਰ ਜਿਹੜੇ ਆ ਉਹ ਹੁੰਦੇ ਸੀ। ਸੋ ਤੁਹਾਨੂੰ ਜੋ ਵੀ ਕੋਈ ਸੁਣ ਰਿਹਾ ਜੇ ਕੋਈ ਗਹਿਣਿਆਂ ਦੇ ਜਿਹੜੇ ਨਾਮ ਹੈ ਛੱਡ ਹੀ ਜਾ ਰਹੀ ਹਾਂ ਉਹ ਤੁਸੀਂ ਜ਼ਰੂਰ ਯਾਦ ਕਰਵਾਇਓ। ਔਰ ਉਸ ਤੋਂ ਇਲਾਵਾ ਬਾਜੂ ਬੰਦ ਹੁੰਦੇ ਸੀ, ਕੜੇ ਹੁੰਦੇ ਸੀਗੇ, ਵੰਗਾਂ ਚੂੜੀਆਂ ਹੋ ਗਈਆਂ, ਚਲੋ ਵੰਗਾਂ ਵਗੈਰਾ ਤੇ ਅਜੇ ਵੀ ਅਸੀਂ ਪਾਉਂਦੇ ਹਾਂ, ਵੰਗਾਂ ਚੂੜੀਆਂ ਜਿਹਨਾਂ ਨੂੰ ਕਹਿ ਲਈਏ, ਪਰ ਹੁਣ ਉਹਨਾਂ ਨੂੰ ਬੈਂਗਲਸ ਹੀ ਕਹਿੰਦੇ ਆ ਜੀ, ਅਸੀਂ ਵੰਗਾਂ ਚੂੜੀਆਂ ਘੱਟ ਹੀ ਕਹਿੰਦੇ ਹਾਂ, ਹੈਨਾ। ਸੋ ਉਸ ਤੋਂ ਇਲਾਵਾ ਛੱਲੇ ਛੱਲੇ ਹੁੰਦੇ ਸੀ, ਮੁੰਦੀਆਂ ਹੋ ਗਈਆਂ, ਕਲੀਚੜੀਆਂ ਹੁੰਦੀਆਂ ਸੀ ਜਿਹੜੇ ਜੀਜੇ ਦਿੰਦੇ ਹੁੰਦੇ ਸੀ ਉਹਨਾਂ ਨੂੰ ਕਲੀਚੜੀਆਂ ਕਹਿੰਦੇ ਸੀਗੇ, ਤੇ ਉਸ ਤੋਂ ਇਲਾਵਾ ਝਾਂਜਰਾਂ ਹੋ ਗਈਆਂ, ਪੰਜੇਬਾਂ ਹੋ ਗਈਆਂ, ਨੱਕ ਦੇ ਵਿੱਚ ਕੋਕਾ ਹੋ ਗਿਆ, ਹਨਾ, ਨੱਥ ਸੀਗੀ ਪਾਉਂਦੇ ਹੁੰਦੇ ਸੀ। ਸੋ ਬਹੁਤ ਸਾਰੇ ਇਹੋ ਜਿਹੇ ਗਹਿਣੇ ਜਿਨ੍ਹਾਂ ਦੇ ਨਾਂ ਵੀ ਹੁਣ ਸਾਨੂੰ ਭੁੱਲਦੇ ਜਾ ਰਹੇ ਆ, ਤੇ ਵੈਸੇ ਵੀ ਹੁਣ ਪਾਉਂਦੇ। ਚਲੋ ਕੋਈ ਜੇ ਕੋਈ ਪ੍ਰੋਗਰਾਮ ਹੋਵੇ ਤੇ ਉਹਦੇ ਵਿੱਚ ਵੀ, ਹੁਣ ਕੋਈ ਵਿਆਹ ਸ਼ਾਦੀ ਹੋਵੇ ਤੇ ਤਾਂ ਵੀ ਨੀ ਪਾਉਂਦੇ। ਮੈਨੂੰ ਯਾਦ ਹੈ ਵੀ ਅੱਗੇ ਜੇ ਬਚਪਨ ਦੇ ਵਿੱਚ ਦੇਖੀਏ ਤੇ ਵਿਆਹਾਂ ਸ਼ਾਦੀਆਂ ਦੇ ਵਿੱਚ ਸਾਡੀਆਂ ਜਿਹੜੀਆਂ ਮਾਵਾਂ ਹੁੰਦੀਆਂ ਸੀ ਉਹਨਾਂ ਨੇ ਕੱਢ ਕੇ ਜਿਹੜੇ ਗਹਿਣੇ ਆ ਉਹ ਪਾ ਲੈਣੇ, ਹਨਾ, ਤੇ ਦੇਖ ਕੇ ਬੜਾ ਵਧੀਆ ਲੱਗਦਾ ਹੁੰਦਾ ਸੀ ਜਦੋਂ ਮਾਵਾਂ ਤਿਆਰ ਹੋਈਆਂ ਹੁੰਦੀਆਂ ਸੀ ਗਹਿਣੇ ਗੁਣੇ ਕੱਢ ਕੇ ਪਾ ਕੇ, ਤੇ ਬੜਾ ਵਧੀਆ ਲੱਗਦਾ ਹੁੰਦਾ ਸੀ ਅੰਦਰੋਂ ਵੀ ਮੰਮੀ ਕਿੰਨੇ ਸੋਹਣੇ ਲੱਗਦੇ ਆ ਸਾਡੇ, ਹਨਾ। ਸੋ ਅੱਜ ਕੱਲ ਜੇ ਗੱਲ ਕਰੀਏ ਤੇ ਅਸੀਂ ਉਹਨਾਂ ਗਹਿਣਿਆਂ ਨੂੰ, ਅੱਛਾ ਗਹਿਣਿਆਂ ਦੀ ਗੱਲ ਕਰੀਏ ਤੇ ਹਾਰ ਸ਼ਿੰਗਾਰ ਦੀ ਵੀ ਗੱਲ ਕਰ ਲਈਏ, ਬਹੁਤ ਕੁਝ ਬਦਲਦਾ ਜਾ ਰਿਹਾ ਆ। ਅੱਗੇ ਮਹਿੰਦੀ ਲਾਉਂਦੇ ਹੁੰਦੇ ਸੀ, ਮਹਿੰਦੀ ਦਾ ਆਪਣਾ ਹਿਸਾਬ ਹੁੰਦਾ ਸੀ, ਹੁਣ ਮਹਿੰਦੀ ਹੋਰ ਹਿਸਾਬ ਦੀ ਲੱਗਦੀ। ਮੰਮੀ ਦੱਸਦੇ ਸੀ ਤੇ ਮਹਿੰਦੀਆਂ ਮੁੱਠੀ ਦੇ ਵਿੱਚ ਮਹਿੰਦੀ ਰੱਖ ਲਈਦੀ ਸੀ ਤੇ ਉੱਪਰੋਂ ਮੁੱਠੀ ਬੰਨ ਦਿੰਦੇ ਹੁੰਦੇ ਸੀਗੇ, ਏਦਾਂ ਹੀ ਮਹਿੰਦੀ ਲਾ ਲੈਂਦੇ ਹੁੰਦੇ ਸੀਗੇ। ਸੋ ਬਹੁਤ ਕੁਝ ਬਦਲਦਾ ਆ ਰਿਹਾ। ਜੇ ਗੱਲ ਕਰੀਏ ਤੇ ਹਾਰ ਸ਼ਿੰਗਾਰ ਦੀ ਗੱਲ ਕਰ ਲਈਏ ਤੇ ਅੱਗੇ ਖੁੱਲੇ ਵਾਲਾਂ ਨੂੰ ਬੁਰਾ ਮੰਨਿਆ ਜਾਂਦਾ ਸੀ। ਮੇਰੀ ਦਾਦੀ ਇੱਕ ਗੱਲ ਕਹਿੰਦੀ ਹੁੰਦੀ ਸੀ ਵੀ ਰੱਬ ਵਾਲ ਖੁੱਲੇ ਨਾ ਦੇਵੇ, ਰਿਜਕ ਖੁੱਲਾ ਦੇਵੇ। ਅੱਗੇ ਵਾਲ ਖੁੱਲਿਆ ਨਾ ਮਤਲਬ ਬੜਾ ਬੁਰਾ ਮਨਾਇਆ ਜਾਂਦਾ ਸੀ ਵੀ ਜੇ ਕਿਸੇ ਦਾ ਜਿਸੇ ਕਿਸੇ ਦੇ ਘਰ ਵਾਲੇ ਦੀ ਮੌਤ ਹੋ ਜਾਂਦੀ ਸੀ ਤੇ ਉਹਦੇ ਵਾਲ ਜਿਹੜੇ ਖੋਲ ਦਿੱਤੇ ਜਾਂਦੇ ਸੀ। ਅੱਗੇ ਜਿਹੜੇ ਬਜ਼ੁਰਗ ਆ ਉਹ ਖੁੱਲੇ ਵਾਲਾਂ ਨੂੰ ਇਸ ਤਰ੍ਹਾਂ ਦੇਖਦੇ ਹੁੰਦੇ ਸੀਗੇ, ਤੇ ਅੱਜ ਕੱਲ ਜੇ ਗੱਲ ਕਰੀਏ ਤੇ ਖੁੱਲੇ ਵਾਲ ਨੂੰ ਆਮ ਇੱਕ ਫੈਸ਼ਨ ਆ ਔਰ ਹਰ ਕੋਈ ਵਧੀਆ ਲੱਗਦਾ। ਸੋ ਗੱਲ ਇਹ ਨੀ ਜੀ ਮੈਂ ਕਹਿ ਰਹੀ ਵੀ ਕਿਉਂ ਖੁੱਲੇ ਛੱਡੋ ਜਾਂ ਤੁਸੀਂ ਜੂੜਾ ਕਰੋ ਜਾਂ ਗੁੱਤ ਕਰੋ, ਅਸੀਂ ਜਨਰਲ ਗੱਲਾਂ ਕਰ ਰਹੇ ਹਾਂ ਵੀ ਕੀ ਜਿਹੜੀਆਂ ਚੀਜ਼ਾਂ ਬਦਲਦੀਆਂ ਜਾ ਰਹੀਆਂ ਔਰ ਬਦਲਣੀਆਂ ਹੁੰਦੀਆਂ ਵੀ ਆ ਸਮੇਂ ਦੇ ਨਾਲ, ਇਹਦੇ ਵਿੱਚ ਕੋਈ ਦੋ ਰਾਏ ਨੀ। ਇੱਕ ਕਾਲ ਆ ਰਹੀ ਹੈ, ਸੋ ਕਾਲਰ ਨੂੰ ਲੈਂਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਹੈਲੋ
ਹੈਲੋ, ਸਤਿ ਸ੍ਰੀ ਅਕਾਲ, ਮੈਂ ਦੀਦੀ ਮੰਮਾ।
ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਕੁਲਵਿੰਦਰ, ਕੀ ਹਾਲ ਚਾਲ ਹੈ ਤੁਹਾਡਾ? ਛੱਡਿਆ ਦੀਦ ਨੂੰ?
ਠੀਕ ਠੀਕ, ਹੁਣ ਪਾਪਾ ਲੈ ਗਏ।
ਅੱਛਾ ਅੱਛਾ, ਠੀਕ ਹੈ ਠੀਕ ਹੈ। ਸੋ ਤੁਸੀਂ ਸੁਣਾਓ। ਅੱਛਾ, ਜੇ ਕੁਲਵਿੰਦਰ ਨੇ ਵੀ ਹੁਣੇ ਜਿੱਦਾਂ ਅਸੀਂ ਕਿਹਾ ਵੀ ਪਾਪਾ ਲੈ ਗਏ, ਅਸੀਂ ਅੱਜ ਕੱਲ ਆਮ ਤੌਰ ਤੇ ਪਾਪਾ ਜਾਂ ਹਨਾ ਡੈਡੀ ਕਹਿੰਦੇ ਆ। ਸੋ ਕੁਲਵਿੰਦਰ, ਕਿਹੜੇ ਕਿਹੜੇ ਉਹ ਸ਼ਬਦ ਹੁੰਦੇ ਸੀ ਜਿਹੜੇ ਅਸੀਂ ਪਾਪਾ ਜਾਂ ਡੈਡੀ ਦੇ ਲਈ ਵਰਤੀਦੇ ਹੁੰਦੇ ਸੀਗੇ? ਤੁਸੀਂ ਆਪਣੇ ਦਾਦਾ ਜੀ ਨੂੰ ਕੀ ਕਹਿੰਦੇ ਹੁੰਦੇ ਸੀ?
ਬਾਪੂ ਜੀ,
ਬਾਪੂ ਜੀ, ਹਾਂ ਠੀਕ ਹੈ, ਸਹੀ ਗੱਲ ਆ ਹਨਾ, ਬਾਪੂ ਜੀ ਕਹਿੰਦੇ ਹੁੰਦੇ ਸੀ, ਜਾਂ ਫਿਰ ਪਾਪਾ ਜੀ ਕਹਿੰਦੇ ਹੁੰਦੇ ਸੀਗੇ, ਕਈ ਦਾਰ ਜੀ ਵੀ ਕਹਿੰਦੇ ਹੁੰਦੇ ਸੀ, ਹਨਾ,
ਦਾਰ ਜੀ, ਹਾਂਜੀ, ਉਹ ਪੜਦਾਦਾ ਜੀ ਨੂੰ ਅਸੀਂ ਦਾਰ ਜੀ ਕਹਿੰਦੇ ਸੀਗੇ, ਤੇ ਜਿਹੜੇ ਬਾਪੂ ਜੀ ਦੇ ਭਰਾ ਹੁੰਦੇ ਸੀ ਉਹਨਾਂ ਨੂੰ ਵੱਡੇ ਬਾਪੂ ਜੀ, ਛੋਟੇ ਬਾਪੂ ਜੀ, ਤੇ ਦਾਦੀ ਨੂੰ ਅਸੀਂ ਸ਼ੁਰੂ ਤੋਂ ਹੀ ਦਿੰਦੇ ਕਹਿੰਦੇ ਆ, ਨਾਨੀ ਨੂੰ ਦੀਦੀ ਕਹਿੰਦੇ ਸੀਗੇ।
ਅੱਛਾ ਠੀਕ ਹੈ, ਹਾਂ ਮੈਂ ਨਾਨੀ ਨੂੰ ਬੀਜੀ ਕਹਿੰਦੀ ਹੁੰਦੀ, ਮੇਰੇ ਨਾਨਾ ਜੀ ਨੂੰ ਪਾਪਾ ਜੀ ਕਹਿੰਦੀ ਸੀ, ਔਰ
ਮੇਰੇ ਜਿਹੜੇ ਡੈਡੀ ਹੁਣੀ ਨੇ ਉਹ ਅੱਜ ਵੀ ਆਪਦੇ ਮਤਲਬ ਫਾਦਰ ਨੂੰ, ਹੁਣ ਤਾਂ ਉਹਨਾਂ ਦੇ ਮੇਰੇ ਦਾਦਾ ਜੀ ਹੈ ਨੀ ਗੇ, ਉਹ ਹਮੇਸ਼ਾ ਕਹਿੰਦੇ ਹੁੰਦੇ ਸੀਗੇ ਬਾਪੂ ਜੀ ਤੇ ਆਪਦੀ ਮਾਂ ਨੂੰ ਉਹ ਬੇਬੇ ਜੀ ਕਹਿੰਦੇ ਸੀਗੇ ਤੇ ਇਵਨ ਕਿ ਮੇਰੀ ਮੰਮੀ ਹੁਣੀ ਮੇਰੀਆਂ ਭੂਆ ਉਹਨਾਂ ਨੂੰ ਬੀਬੀ ਕਹਿੰਦੇ ਆ। ਮੈਂ ਕਈ ਵਾਰੀ ਸੋਚਣਾ ਵੀ ਮੰਮੀ ਤੁਸੀਂ ਭੈਣ ਜੀ ਕਿਉਂ ਨੀ ਕਹਿੰਦੇ, ਉਹਨਾਂ ਨੇ ਕਹਿਣਾ ਨਹੀਂ ਵੀ ਨਨਾਣਾ ਬੀਬੀਆਂ ਹੁੰਦੀਆਂ ਵੀ ਬੀਬੀ ਕਹਿੰਦੇ ਆ,
ਬੀਬੀ ਕਹਿੰਦੇ ਸੀ ਪਹਿਲਾਂ, ਬਿਲਕੁਲ ਠੀਕ ਆ ਤੁਸੀਂ। ਹਾਂ
ਪਰ ਸਾਡੀ ਦੋਨਾਂ ਜਣਿਆਂ ਦੀ ਇਹੀ ਕੋਸ਼ਿਸ਼ ਹੁੰਦੀ ਆ ਕਿ ਦੀਦ ਜਿਹੜੇ ਰਿਸ਼ਤੇ ਹੈਗੇ ਨੇ ਓਦਾਂ ਹੀ ਬੋਲੇ, ਚਾਚੀ ਨੂੰ ਚਾਚੀ ਕਵੇ, ਤਾਈ ਨੂੰ ਤਾਈ ਕਵੇ। ਤੁਸੀਂ ਦੇਖਿਆ ਹੀ ਆ ਦੀਦ ਕਦੇ ਵੀ ਆਂਟੀ ਅੰਕਲ ਯੂਜ ਨੀ ਕਰਦੀ ਹੈਗੀ, ਇਹ ਸ਼ਬਦ ਨੀ ਵਰਤਦੀ ਉਹ। ਤੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਉਹ ਚਾਚੀ ਨੂੰ ਚਾਚੀ, ਤਾਈ ਨੂੰ ਤਾਈ, ਚਾਚਾ ਤਾਇਆ। ਅੱਜ ਕੱਲ ਪਤਾ ਕੀ ਕਹਿੰਦੇ ਮਾਂ ਬਾਪ, ਚਾਚੂ ਤਾਊ, ਅਸੀਂ ਤਾਂ
ਚਾਚੂ ਮਾਮੂ
ਖਤਮ ਹੋਣੇ ਆ।
ਜਿੰਨੀ ਵੀ ਬੋਲੋ ਉਹਨੂੰ ਤੁਸੀਂ, ਮੈਨੂੰ ਲੱਗਦਾ ਕਿ ਉਹਦਾ ਉਚਾਰਨ ਜਿਹੜਾ ਸਹੀ ਹੋਣਾ ਚਾਹੀਦਾ ਤਾਂ ਕਿ ਉਹ ਵਧੀਆ ਤਰੀਕੇ ਨਾਲ ਪੀੜੀ ਜਿਹੜੀ ਆ ਚੱਲਦੀ ਰਹੇ ਜੀ।
ਹਾਂਜੀ ਸਾਡੀ ਬੋਲੀ ਤਾਂ ਇੰਨੀ ਮਿੱਠੀ ਆ, ਜਿੰਨਾ ਤੁਸੀਂ ਇਹਨੂੰ ਕਲੀਅਰ ਬੋਲੋਗੇ ਉਨੀ ਤੁਹਾਡੀ ਜ਼ਬਾਨ ਤੇ ਮਿਠਾਸ ਆਈ ਜਾਣੀ ਆ।
ਬਿਲਕੁਲ ਬਿਲਕੁਲ, ਜਿਦਾਂ ਤੁਸੀਂ ਬਾਪੂ ਹੀ ਕਿਹਾ ਤੇ ਬਾਪੂ ਕਹੋ ਤਾਂ ਕਿੰਨਾ ਮੂੰਹ ਭਰ ਜਾਂਦਾ ਬਾਪੂ ਕਹਿਣ ਨਾਲ ਹੀ, ਹੈਨਾ। ਹਰ ਰਿਸ਼ਤੇ ਦਾ ਆਪਣਾ ਪਿਆਰ ਔਰ ਉਸ ਪਿਆਰ ਰਿਸ਼ਤੇ ਦਾ ਨਾਮ ਜਿਹੜਾ ਉਹਦਾ ਆਪਣਾ ਹੀ ਨੇਕ ਆ।
ਤੇ ਅੱਜ ਕੱਲ ਤੇ ਦੀਦੀ ਬਹੁਤ ਫਾਰਮੈਲਿਟੀ, ਨਾਨੀ ਦਾਦੀ, ਅਸੀਂ ਤਾਂ ਅੱਗੇ ਬੀਬੀ ਕਹਿੰਦੇ ਸੀਗੇ ਜਾਂ ਦਾਦੀ ਨੂੰ ਬੇਬੇ ਕਹਿ ਦਿੰਦੇ ਸੀਗੇ, ਵੀ ਬੇਬੇ ਹੀ ਕਹਿੰਦੇ ਸੀਗੇ, ਹੁਣ ਵੀ ਅਸੀਂ ਸਟਿਲ ਵੀ ਬੇਬੇ ਹੀ ਕਹੀਦਾ ਆ। ਤੁਸੀਂ ਨਾ ਸ਼ਬਦ ਪੁੱਛ ਰਹੇ ਸੀਗੇ ਚੰਗੇਰ, ਚੰਗੇਰ ਨਾ ਛਾਬੇ ਨੂੰ ਹੀ ਕਿਹਾ ਜਾਂਦਾ।
ਅੱਛਾ ਛਾਬੇ ਨੂੰ ਹੀ ਕਹਿੰਦੇ ਚੰਗੇਰ, ਠੀਕ ਹੈ।
ਹਾਂਜੀ ਸਾਡੇ ਵੱਲ ਚੰਗੇਰ ਕਹਿੰਦੇ ਮੇਰੇ ਨਾ ਦਾਦੀ, ਹੁਣ ਤੁਹਾਨੂੰ ਤੁਹਾਡੇ ਏਰੀਏ ਚ ਕੀ ਕਹਿੰਦੇ ਮੈਨੂੰ ਪਤਾ ਨੀ, ਸਾਡੇ ਨਾ ਇੱਕ ਕਾਂ ਹੁੰਦੀ ਸੀ, ਕਾਂ ਤੇ ਕਾਂ ਵੱਢ ਕੇ ਨਾ ਤੇ ਓਹਨੂੰ ਸੁਕਾ ਕੇ ਤੇ ਫਿਰ ਓਹਨੂੰ ਸਰੋਂ ਦਾ ਤੇਲ ਲਾ ਕੇ, ਤੇ ਬੀਬੀ ਜਿਹੜੀ ਮੇਰੀ ਦਾਦੀ ਜੀ ਸੀਗੇ ਤੇ ਮੇਰੀ ਨਾਨੀ ਦੋਨੋਂ ਇਹ ਘਰੇ ਹੀ ਛਾਬੇ ਬਣਾਉਂਦੇ ਹੁੰਦੇ ਸੀਗੇ, ਉਨ ਵਲੇਟ ਵਲੇਟ ਕੇ ਨਾ। ਤੇ ਮੈਂ ਤੁਹਾਨੂੰ ਫੋਟੋ ਵੀ ਭੇਜੂਗੀ ਉਹ ਤੇ। ਹਾਂਜੀ ਤੇ ਉਹ ਕਾਂ ਨੂੰ ਸੁਕਾ ਕੇ ਫਿਰ ਓਹਨੂੰ ਸਰੋਂ ਦਾ ਤੇਲ ਲਾਉਣਾ, ਤੇ ਬੀਬੀ ਹੁਣਾਂ ਨੇ ਤੇ ਬੇਬੇ ਹੁਣਾਂ ਨੇ ਘਰੇ ਹੀ ਛਾਬੇ ਬਣਾਉਣੇ, ਤੇ ਮੰਮੀ ਹੁਣੀ ਜਦੋਂ ਖੇਤ ਲੈ ਕੇ ਜਾਂਦੇ ਸੀ ਰੋਟੀ ਭੱਤਾ ਤਾਂ ਫਿਰ ਛਾਬੇ ਚ ਰੱਖਿਆ ਜਾਂਦਾ ਸੀ, ਉਹ ਛਾਬਾ ਲੈ ਕੇ ਜਾਂਦੇ ਹੁੰਦੇ,
ਛਾਬੇ ਚ ਲੈ ਕੇ ਜਾਂਦੇ ਸੀ।
ਹਾਂਜੀ ਡੱਲ ਤੁਸੀਂ ਸੁਣਿਆ, ਡੱਲ ਡੱਲ ਚ ਭਾਜੀ ਵੰਡਦੇ ਹੁੰਦੇ ਸੀਗੇ।
ਨਹੀਂ ਨਹੀਂ ਡੱਲ ਵੀ ਨੀ ਸਾਡੇ ਵੱਲ ਵਰਤਦੇ ਸੀਗੇ, ਡੱਲ ਹੋ ਸਕਦਾ ਕੋਈ ਹੋਰ ਹੋਵੇ ਪਰ ਡੱਲ ਸ਼ਬਦ ਜਿਹੜਾ ਇਹਨੇ
ਪ੍ਰਾਂਤ ਨੀ ਹੁੰਦੇ ਸੀਗੇ, ਪ੍ਰਾਂਤ ਜਿਵੇਂ ਭਾਜੀ ਵੰਡਣ ਚ ਪਿੰਡ ਚ ਭਾਜੀ ਵੰਡਦੇ ਹੁੰਦੇ ਸੀ ਵਿਆਹ ਤੋਂ ਬਾਅਦ ਜਾਂ ਕੋਈ ਖੁਸ਼ੀ ਦਾ ਜਿਵੇਂ ਜਵਾਕ ਜੰਮਦਾ ਸੀ, ਉਹ ਵੀ ਬੀਬੀ ਹੁਣੀ ਘਰੇ ਹੀ ਬੀਬੀ ਹੁਣੀ ਘਰੇ ਹੀ ਬਣਾਉਂਦੇ ਸੀਗੇ। ਮੇਰੇ ਕੋਲੇ ਡੱਲ ਵੀ ਪਈ ਆ ਤੇ ਉਹ ਬੀਬੀ ਹੁਣੀ ਘਰੇ ਬਣਾਉਂਦੇ ਸੀ, ਮੇਰੇ ਦਾਜ ਲਈ ਬਣਾਈ ਸੀ ਵੈਸੇ, ਚਲੋ ਮੈਂ ਦਾਜ ਲਿਆ ਨੀ ਸੌ ਪੇਕਿਆਂ ਤੋਂ ਮੇਰੇ ਹਸਬੈਂਡ ਨੇ, ਪਰ ਮੈਂ ਕੁਛ ਚੀਜ਼ਾਂ ਜ਼ਰੂਰ ਲੈ ਆਈ।
ਹਾਂ ਇਹੋ ਜਿਹੀਆਂ ਚੀਜ਼ਾਂ ਜ਼ਰੂਰ ਲੈ ਲੈਣੀਆਂ ਚਾਹੀਦੀਆਂ, ਬਿਲਕੁਲ ਇਹੀ ਸਰਮਾਇਆ ਹੁੰਦਾ ਜ਼ਿੰਦਗੀ ਦਾ।
ਹਾਂਜੀ
ਜੀ। ਅੱਛਾ ਤੇ ਅਸੀਂ ਗਹਿਣਿਆਂ ਦੀ ਗੱਲ ਕਰ ਰਹੇ ਸੀ ਕੁਲਵਿੰਦਰ, ਕੁਛ ਗਹਿਣੇ ਮੈਨੂੰ ਲੱਗਦਾ ਵੀ ਮੈਂ ਮੇਰੇ ਤੋਂ ਛੁੱਟ ਗਏ ਹੋਣੇ ਆ, ਕੁਛ ਗਹਿਣੇ ਜਿਹੜੇ ਆ ਉਹ ਤੁਹਾਨੂੰ ਜੇ ਤੁਸੀਂ ਐਡ ਕਰ ਸਕੋ ਵਿੱਚ ਤਾਂ।
ਹਾਂਜੀ ਮੈਂ ਆਪਦੀ ਦਾਦੀ ਦੇ ਵੀ ਦੇਖਿਆ, ਨਾਨੀ ਦੇ ਵੀ, ਜਿਵੇਂ ਪਿੱਪਲ ਪੱਤੀਆਂ ਸੀਗੀਆਂ, ਸਿੰਘ ਤਵੀਤੀਆਂ ਸੀਗੀਆਂ ਤੇ ਮੋਹਰਾਂ ਪਾਉਂਦੇ ਹੁੰਦੇ ਸੀ ਨਾ,
ਮੋਹਰਾਂ ਨੀ ਮੈਂ ਸੁਣੇ। ਅੱਛਾ
ਮੋਹਰਾਂ ਜਿਵੇਂ ਧਾਗੇ ਦੇ ਵਿੱਚ।
ਅੱਛਾ ਅੱਛਾ ਠੀਕ ਹੈ,
ਪੈਸੇ ਉਹਨੂੰ ਹੁਣ ਤੁਹਾਡੇ ਵੱਲ ਕੀ ਕਹਿੰਦੇ, ਇੱਕ ਤਾਂ ਬੋਲੀ ਦਾ ਬੜਾ ਫਰਕ ਪੈ ਜਾਂਦਾ ਨਾ, ਉਹਨੂੰ ਸਾਡੇ ਮੋਹਰਾਂ ਕਹਿੰਦੇ।
ਠੀਕ ਆ ਠੀਕ ਹੈ, ਪੰਜੇਬਾਂ ਹੋ ਗਈਆਂ, ਝਾਂਜਰਾਂ ਹੋ ਗਈਆਂ, ਇਹ ਨੀ ਮੈਂ ਕਹੀਆਂ ਸੀਗੀਆਂ ਬਿਲਕੁਲ
ਜੀ।
ਤੇ
ਪਿੱਪਲ ਪੱਤੀਆਂ ਹੋ ਗਈਆਂ, ਸੱਗੀ ਫੁੱਲ ਹੋ ਗਿਆ, ਸ਼ਿੰਗਾਰ ਪੱਟੀ ਹੋ ਗਈ,
ਸ਼ਿੰਗਾਰ ਪੱਟੀ ਹੁੰਦੀ ਸੀ। ਹਾਂ ਬਿਲਕੁਲ,
ਕਲਿੱਪ ਹੋ ਗਏ,
ਸੋ ਕਲਿੱਪ ਹੋ ਗਏ, ਹਾਂ
ਨੱਥ ਹੋ ਗਈ
ਬਿਲਕੁਲ। ਜੀ ਸੋ ਇਹੋ ਜਿਹੀਆਂ ਚੀਜ਼ਾਂ ਮੈਨੂੰ ਲੱਗਦਾ ਹੁਣ ਅਸੀਂ ਅਸਲ ਜਾਂ ਤਾਂ ਫਿਲਮਾਂ ਵਿੱਚ ਹੀ ਦੇਖਦੇ ਆ ਬਿਛੂਏ ਹੁੰਦੇ ਸੀਗੇ ਬਿਛੂਏ ਵੀ ਹੁੰਦੇ ਸੀ ਹਾਂ
ਛੋਟੀ ਹੁੰਦੀ ਮੈਂ ਨਾ ਜਦੋਂ ਉਹ ਵਿਆਹ ਕਿਸੇ ਦਾ ਹੋਣਾ ਨਾ ਤੇ ਬੀਬੀ ਹੋਣਾ ਨੇ ਸ਼ਗਨ ਪਾਉਣ ਜਾਣਾ ਤੇ ਕਹਿਣਾ ਵੀ ਕੀ ਉਹਦਾ ਨਾਮ ਸ਼ਗਨ ਪਾ ਕੇ ਆਉਣਾ ਆ ਤੇ ਮੈਂ ਨਾ ਦੇਖਣਾ ਵੀ ਕੁੜੀ ਦੇ ਬਿਛੂਏ ਪਾਏ ਮੈਨੂੰ ਬਹੁਤ ਸੋਹਣੇ ਲੱਗਣੇ ਮੈਂ ਕਹਿਣਾ ਵੀ ਮੈਂ ਵੀ ਪਾਉਣੇ ਮੇਰੀ ਦਾਦੀ ਨੇ ਬੇਬੇ ਜੀ ਨੇ ਕਹਿਣਾ ਵੀ ਜਦੋਂ ਤੇਰਾ ਵਿਆਹ ਹੋਊਗਾ ਪਾ ਦਿਆ ਕਰਾਂਗੇ ਮੈਨੂੰ ਐ ਹੋਣਾ ਵੀ ਜਿਹੜੀ ਵੋਟੀ ਦੇ ਪਾਏ ਨਾ ਉਹੀ ਮੇਰੇ ਪਾ ਦੋ
ਬਿਲਕੁਲ ਕੁਲਵਿੰਦਰ ਉਹ ਜਿਹੜੀ ਵੋਟੀ ਹੁੰਦੀ ਸੀ ਉਹਨੂੰ ਦੇਖ ਕੇ ਤਾਂ ਸੱਚੀ ਇਹ ਹੁੰਦਾ ਸੀ ਵੀ ਇਹਦਾ ਸਾਰਾ ਕੁਝ ਲਾ ਕੇ ਪਾ ਲਈ ਉਹਦੇ ਬੜੇ ਸੋਹਣੇ ਲੱਗਦੇ ਹੁੰਦੇ ਸੀ ਮੈਨੂੰ ਕਲੀਰੇ ਬੜੇ ਸੋਹਣੇ ਲੱਗਦੇ ਹੁੰਦੇ ਸੀ ਵੋਟੀਆਂ ਦੇ ਪਾਏ ਹੋਏ
ਹਾਂ ਕਲੀਰੇ ਬਹੁਤ ਸੋਹਣੇ ਹਾਂ ਸਹੀ ਗੱਲ ਆ
ਨਗੰਦਣ ਵਾਲਾ ਸੂਆ ਹੁੰਦਾ ਸੀ ਉਹਦੇ ਨਾਲ ਮੋਰੀਆਂ ਕਰ ਕਰਕੇ ਫਿਰ ਫੁੱਲ ਮਖਾਣੇ ਪਾਉਣੇ ਜਾਂ ਹੋਰ ਕੌਡੀਆਂ ਪਾਉਣੀਆਂ ਕਈ ਕੁਛ ਪਾ ਕੇ ਫਿਰ ਕਲੀਰੇ ਜਿਹੜੇ ਹੱਥੀ ਬਣਾਉਂਦੇ ਹੁੰਦੇ ਸੀ
ਸੂਠੀ ਦਾ ਸਾਡੇ ਮਤਲਬ ਸੂਠੀ
ਦਾ ਹਾਂ
ਫਰੀਦਕੋਟ ਮੁਕਤਸਰ ਏਰੀਆ ਨਾ ਹਲੇ ਵੀ ਥੋੜਾ ਜਿਹਾ ਮਤਲਬ ਪੁਰਾਣਾ ਹੈਗਾ ਆ ਤੇ ਫਿਰੋਜ਼ਪੁਰ ਥੋੜੇ ਜਿਹੇ ਲੋਕ ਪੁਰਾਣੇ ਹੈਗੇ ਆ ਹਨਾ ਤੇ ਜਿਵੇਂ ਠੂਠੀ ਪਹੁੰਚ ਜਾਂਦੇ ਹੁੰਦੇ ਸੀ ਨਾ ਕੁੜੀ ਨੂੰ ਵੀ ਵਿਆਹ ਜਦੋਂ ਧਰਿਆ ਹੁੰਦਾ ਸੀ ਤਾਂ ਪਿੰਡ ਦੀਆਂ ਕੁੜੀਆਂ ਕਹਿੰਦੀਆਂ ਹੁੰਦੀਆਂ ਸੀ ਵੀ ਅਸੀਂ ਠੂਠੀ ਪਹੁੰਚ ਜਾਣਾ ਆ ਤਾਂ ਉਹਨਾਂ ਠੂਠੀਆਂ ਦਾ ਹੀ ਮਤਲਬ ਕਲੀਰਾ ਬਣਾਇਆ ਜਾਂਦਾ ਸੀਗਾ ਉੱਥੇ ਬਹਿ ਕੇ ਕੁੜੀਆਂ ਆਪ ਹੀ ਬਣਾਉਂਦੀਆਂ ਹੁੰਦੀਆਂ ਸੀਗੀਆਂ ਉਨ ਨੂੰ ਉਨ ਦੇ ਫੁੱਲ ਜੇ ਬਣਾ ਲੈਣੇ ਤੇ ਵਿੱਚ ਮਖਾਣੇ ਭਰ ਦੇਣੇ ਤੇ ਫਿਰ ਉਹ ਠੂਠੀ ਨੂੰ ਜੋੜ ਦੇਣਾ ਹਨਾ ਨਾਲ ਧਾਗਾ ਪਾ
ਜੋੜ ਦੇਣਾ ਹਾਂ ਹਾਂ
ਹਾਂ
ਬਿਲਕੁਲ ਬਿਲਕੁਲ ਸਹੀ ਗੱਲ ਆ ਚਲੋ ਜੀ ਬਹੁਤ ਕੁਝ ਇਹੋ ਜਿਹਾ ਜਿਹੜਾ ਹੁਣ ਅਸੀਂ ਅੱਜ ਕੱਲ ਨਹੀਂ ਹੰਡਾ ਰਹੇ ਜੀ ਅੱਜ ਕੱਲ ਅਸੀਂ ਨਹੀਂ ਆਪਣੇ ਆਮ ਵਰਤਦੇ ਪਰ ਫਿਰ ਵੀ ਸਾਡੀਆਂ ਯਾਦਾਂ ਦੇ ਵਿੱਚ ਅਸੀਂ ਜ਼ਰੂਰ ਸੰਭਾਲ ਕੇ ਰੱਖੀਆਂ ਹੋਈਆਂ ਇਹ ਚੀਜ਼ਾਂ ਸੋ ਖੁਸ਼ ਨਸੀਬ ਆ ਜੀ ਅਸੀਂ ਅੱਜ ਦੇ ਜਿਹੜਾ ਇਹ ਵਾਲਾ ਦੌਰ ਹੈ ਉਹਨੂੰ ਵੀ ਵਧੀਆ ਹੰਡਾ ਰਹੇ ਹਾਂ ਤੇ ਬਹੁਤ ਕੁਝ ਜਿਹੜਾ ਅਸੀਂ ਪਿੱਛੇ ਆਪਣਾ ਬਚਪਨ ਚ ਬਿਤਾਇਆ ਹੋਇਆ ਉਹ ਵੀ ਬਹੁਤ ਖੂਬਸੂਰਤ ਹੈ
ਬਿਲਕੁਲ ਬਿਲਕੁਲ
ਹਾਂਜੀ ਵਧੀਆ ਰਹੀਏ ਖੁਸ਼ ਰਹੀਏ
ਅਸੀਂ ਅਸੀਂ ਹਾਂਜੀ ਸਾਡਾ ਵਿਰਸਾ ਤਾਂ ਬਹੁਤ ਅਮੀਰ ਆ ਬਹੁਤ ਅਮੀਰ ਆ
ਬਿਲਕੁਲ ਬਿਲਕੁਲ ਠੀਕ ਹੈ ਗੁਰਿੰਦਰ ਤੁਸੀਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹਾਜ਼ਰੀ ਲਵਾਉਣ ਦੇ ਲਈ ਔਰ ਬੜੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰਨ ਦੇ ਲਈ ਆਉਂਦੇ ਜਾਂਦੇ ਰਿਹਾ ਕਰੋ ਏਦਾਂ ਹੀ ਆਪਣੀਆਂ ਗੱਲਾਂ ਸਾਡੇ ਸਾਰਿਆਂ ਨਾਲ ਤੁਸੀਂ ਜਿਹੜੀਆਂ ਸਾਂਝੀਆਂ ਕਰਦੇ ਰਿਹਾ ਕਰੋ ਗੁਰਿੰਦਰ
ਹਾਂਜੀ ਧੰਨਵਾਦ
ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਸੋ ਬਿਲਕੁਲ ਜੀ ਵਿਰਸਾ ਬਹੁਤ ਅਮੀਰ ਹੈ ਪਰ ਮੈਨੂੰ ਲੱਗਦਾ ਹਰ ਵਿਰਸਾ ਹੀ ਅਮੀਰ ਹੁੰਦਾ ਸਿਰਫ ਪੰਜਾਬੀ ਵਿਰਸਾ ਹੀ ਨਹੀਂ ਹਰ ਵਿਰਸਾ ਅਮੀਰ ਹੁੰਦਾ ਹਰ ਜੋ ਕਲਚਰ ਹੁੰਦਾ ਇੱਕ ਜਿਹੜੀ ਇੱਕ ਆਪਣੀ ਉਹਦਾ ਖਾਣ ਪੈਣ ਉਹਦਾ ਰਹਿਣ ਸਹਿਣ ਉਹਦੀ ਬੋਲੀ ਇਹ ਸਾਰਾ ਕੁਝ ਮਿਲ ਕੇ ਇੱਕ ਵਿਰਸਾ ਬਣਦਾ ਔਰ ਵਿਰਸਾ ਕੋਈ ਵੀ ਹੋਵੇ ਅਸੀਂ ਆਪਣੇ ਜੇ ਆਪਣੇ ਭਾਰਤ ਵਿੱਚ ਹੀ ਦੇਖੀਏ ਤੇ ਕਿੰਨੇ ਸੂਬੇ ਆ ਉਹਨਾਂ ਦਾ ਆਪਣਾ ਆਪਣਾ ਵਿਰਸਾ ਉਹ ਬੜਾ ਅਮੀਰ ਹੈ ਔਰ ਜੇ ਅਸੀਂ ਉਸ ਤੋਂ ਪਰੇ ਜੇ ਵੱਖ ਵੱਖ ਦੇਸ਼ਾਂ ਦੀ ਗੱਲ ਕਰੀਏ ਤੇ ਉਹਨਾਂ ਦੇਸ਼ਾਂ ਦਾ ਆਪਣਾ ਆਪਣਾ ਵਿਰਸਾ ਜਿਹੜਾ ਬੜਾ ਅਮੀਰ ਹੈ ਸੋ ਗੱਲ ਹੁੰਦੀ ਹੈ ਕਿ ਉਹਨੂੰ ਅਸੀਂ ਬਹੁਤ ਵਾਰੀ ਏਦਾਂ ਹੁੰਦਾ ਕਿ ਦੂਸਰੇ ਦਾ ਵਿਰਸਾ ਦੇਖ ਕੇ ਦੂਸਰੇ ਦਾ ਪੱਕਾ ਦੇਖ ਕੇ ਆਪਣੇ ਕੱਚੇ ਢਾਉਣ ਵਾਲੀ ਗੱਲ ਹੋ ਜਾਂਦੀ ਹੈ ਸੋ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਗੱਲ ਨਹੀਂ ਜੀ ਕਦੀ ਅਸੀਂ ਵੀ ਇਹ ਚੀਜ਼ਾਂ ਕੀਤੀਆਂ ਹੋਈਆਂ ਵੀ ਸਾਨੂੰ ਆਪਣਾ ਆਪ ਬੜਾ ਦੇਸੀ ਲੱਗਦਾ ਸੀ ਜਾਂ ਲੱਗਦਾ ਸੀ ਵੀ ਨਹੀਂ ਜੀ ਇਹ ਚੀਜ਼ਾਂ ਤੇ ਐਵੇਂ ਜਿਹੀਆਂ ਗੱਲਾਂ ਆ ਪਰ ਹੁਣ ਲੱਗਦਾ ਤੇ ਨਹੀਂ ਆਪਣਾ ਜਿਹੜਾ ਹੁੰਦਾ ਆ ਉਹ ਆਪਣਾ ਹੀ ਹੁੰਦਾ ਸੋ ਇਹਦੇ ਲਈ ਬਹੁਤ ਸਾਰੇ ਖਾਣ ਮੁਹਾਵਰੇ ਜਿਹੜੇ ਆ ਉਹ ਵੀ ਸਾਡੀ ਬੋਲੀ ਦੇ ਵਿੱਚ ਹੈਗੇ ਆ ਸੋ ਬਜ਼ੁਰਗਾਂ ਦੀਆਂ ਕਈਆਂ ਜਿਹੜੀਆਂ ਗੱਲਾਂ ਹੁੰਦੀਆਂ ਨਾ ਉਹ ਸਮਝ ਸਮੇਂ ਦੇ ਨਾਲ ਹੀ ਹੁੰਦੀਆਂ ਸੋ ਸਹੀ ਗੱਲ ਔਲਿਆਂ ਦਾ ਖਾਧਾ ਤੇ ਬਜ਼ੁਰਗਾਂ ਦਾ ਕਿਹਾ ਬਾਅਦ ਚ ਹੀ ਪਤਾ ਲੱਗਦਾ ਸੋ ਇਹ ਸਾਰੀਆਂ ਚੀਜ਼ਾਂ ਦਾ ਪਤਾ ਤੁਹਾਨੂੰ ਇੱਕ ਉਮਰ ਦੇ ਨਾਲ ਹੀ ਲੱਗਦਾ ਸੋ ਆਓ ਸਾਰੇ ਆਪਣੀਆਂ ਬਜ਼ੁਰਗਾਂ ਦੇ ਇਸ ਖਜ਼ਾਨੇ ਨੂੰ ਸੰਭਾਲ ਕੇ ਰੱਖੀਏ ਜਿੰਨਾ ਹੋ ਸਕੇ ਜ਼ਿੰਦਗੀ ਚ ਜ਼ਰੂਰ ਅਮਲ ਚ ਲਿਆਉਂਦੇ ਰਹੀਏ ਤੇ ਆਪਣੇ ਬੱਚਿਆਂ ਨੂੰ ਇਹਨਾਂ ਬਾਰੇ ਜ਼ਰੂਰ ਦੱਸਦੇ ਰਹੀਏ ਸੋ ਪ੍ਰੋਗਰਾਮ ਦੇ ਵਿੱਚ ਗੈਰੀ ਹੁਣਾਂ ਨੇ ਸਾਂਝ ਪਾਈ ਹੈ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਸਤਿ ਸ਼੍ਰੀ ਅਕਾਲ ਸੁਪ੍ਰੀਤ ਜੀ ਗੈਰੀ ਫਰੋਮ ਮੈਲਬਰਨ ਬਹੁਤ ਬਹੁਤ ਸਵਾਗਤ ਗੈਰੀ ਕੀ ਹਾਲ ਚਾਲ ਹੈ ਤੁਹਾਡਾ ਤੇ ਇਹਨਾਂ ਨੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਗੁਰਦਾਸ ਮਾਨ ਦਾ ਪਿੰਡ ਦੀਆਂ ਗਲੀਆਂ ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਗੀਤ ਚਲਾਵਾਂਗੇ ਜੀ ਪਿੰਡ ਦੀਆਂ ਗਲੀਆਂ ਦੀ ਸੋ ਪਿੰਡ ਦੀਆਂ ਗਲੀਆਂ ਦੇ ਵਿੱਚ ਕੀ ਯਾਦ ਆਇਆ ਉਹ ਵੀ ਦੱਸ ਦਿਓ ਜ਼ਰਾ ਤੇ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਕਹਿੰਦੇ ਮੈਂ ਛੱਲੇ ਦਾ ਪੁੱਛਿਆ ਸੀ ਵੀ ਛੱਲੇ ਮੁੰਦੀਆਂ ਕਿੰਨੇ ਕਿੰਨੇ ਪਾਈਆਂ ਤੇ ਮੋੜੀਆਂ ਕਹਿੰਦੇ ਨਾ ਜੀ ਨਾ ਚੂੜੀ ਤੇ ਨਾ ਛੱਲੇ ਮੁੰਦੀਆਂ ਸਾਡੀ ਕਿਸਮਤ ਵਿੱਚ ਨਾ ਬਾਬਾ ਨਾ ਠੀਕ ਹੈ, ਕੋਈ ਗੱਲ ਨੀ ਜੀ, ਇਹਦੇ ਵਿੱਚ ਕਿਹੜੀ ਗੱਲ ਹੈ, ਜੋ ਦਿਲ ਵਿੱਚ ਹੋਵੇ ਉਹ ਕਰ ਲੈਣਾ ਚਾਹੀਦਾ, ਤੁਸੀਂ ਛੱਲੇ ਮੁੰਡੀਆਂ ਹੁਣ ਦੇ ਦੋ, ਕੋਈ ਗੱਲ ਨੀ, ਹੁਣ ਤੇ ਸੁੱਖ ਨਾਲ ਦੇਣ ਵਾਲੀ ਵੀ ਕੋਲ ਬੈਠੀ ਹੈ, ਸੋ ਹੁਣ ਵਟਾਓ, ਕਿਹੜੀ ਗੱਲ ਹੈ, ਤੇ ਚੂੜੀਆਂ ਵੀ ਹੁਣ ਖਾਓ। ਜ਼ਿੰਦਗੀ ਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਜਿਹੜੀ ਤੁਹਾਨੂੰ ਲੱਗੇ ਵੀ ਹਾਏ ਕੀਤੀ ਨੀ, ਕਰ ਲੈਣੀ ਚਾਹੀਦੀ ਹੈ, ਮੈਨੂੰ ਲੱਗਦਾ ਆਪਣੀ ਜ਼ਿੰਦਗੀ ਦੇ ਵਿੱਚ ਜੇ ਅਸੀਂ ਆਪਣੀ ਮਨ ਦੀ ਨਾ ਕੀਤੀ ਤੇ ਫਿਰ ਕੋਈ ਫਾਇਦਾ ਨਹੀਂ। ਪਰ ਹਾਂ, ਮਨ ਦੇ ਨਾਲ ਨਾਲ ਆਪਣੀ ਬੁੱਧੀ ਨੂੰ ਵੀ ਜ਼ਰੂਰ ਸੁਣਨਾ ਚਾਹੀਦਾ, ਇਕੱਲੇ ਮਨ ਦੇ ਪਿੱਛੇ ਨਹੀਂ ਦੌੜਨਾ ਚਾਹੀਦਾ। ਸੋ ਕਹਿੰਦੇ ਇਸ ਤੇ ਇਲਾਵਾ ਇਹਨਾਂ ਨੇ ਲਿਖਿਆ, ਕਹਿੰਦੇ ਝੁਮਕੇ ਤੇ ਜੰਜੀਰੀ ਜਿਸ ਦੀ ਵਰਤੋਂ ਜੇਕਰ ਕੰਨਾਂ ਦੀਆਂ ਵਾਲੀਆਂ ਭਾਰੀਆਂ ਹੁੰਦੀਆਂ ਸੀ ਤੇ ਉਸ ਨਾਲ ਬੰਨ ਦਿੱਤਾ ਜਾਂਦਾ ਸੀ, ਬਿਲਕੁਲ ਜੰਜੀਰੀਆਂ ਹੁੰਦੀਆਂ ਸੀਗੀਆਂ ਜਿਹਦੇ ਨਾਲ ਫਿਰ ਉਹਨਾਂ ਨੂੰ, ਕਿਉਂਕਿ ਬੜੇ ਭਾਰੇ ਹੁੰਦੇ ਸੀਗੇ ਉਹ ਕਾਂਟੇ ਝੁਮਕੇ ਜਾਂ ਜਿਹੜੇ ਕੰਨਾਂ ਚ ਪਾਉਣ ਵਾਲੀਆਂ ਜੋ ਵੀ ਚੀਜ਼ਾਂ ਹੁੰਦੀਆਂ ਸੀ ਤੇ ਕੰਨ ਕਈ ਵਾਰੀ ਉਹ ਲਮਕ ਜਾਂਦੇ ਹੁੰਦੇ ਸੀ, ਫਿਰ ਜੰਜੀਰੀਆਂ ਦੇ ਨਾਲ ਜਿਹੜੀਆਂ ਉਹ ਬੰਨ ਦਿੱਤੇ ਜਾਂਦੇ ਹੁੰਦੇ ਸੀ। ਤੇ ਨਰਿੰਦਰ ਠੌਰ ਹੋਣਾ ਨੇ ਕਿਹਾ ਜੀ ਪਰਾਤ ਆਟਾ ਗੁੰਨਣ ਵਾਲੇ ਭਾਂਡੇ ਨੂੰ ਕਹਿੰਦੇ ਨੇ, ਹਾਂਜੀ ਪਰਾਤ ਦਾ ਤਾਂ ਮੈਨੂੰ ਪਤਾ, ਮੇਰੇ ਤੋਂ ਪਿੱਤਲ ਦੀ ਪਰਾਤ ਪਈ ਵੀ ਹੋਈ ਹੈ, ਤੇ ਚੰਗੇਰ ਕਹਿੰਦੇ ਪੰਜੂਰ ਦੇ ਪੱਤਿਆਂ ਦੀ ਬਣਦੀ ਹੈ, ਮੈਨੂੰ ਲੱਗਦਾ ਖਜੂਰ ਦੇ ਪੱਤਿਆਂ ਦੀ ਕੀ ਹੋਣੀ ਤੁਸੀਂ, ਹੈ ਨਾ, ਬਾਕੀ ਪੰਜੂਰ ਮੈਨੂੰ ਪਤਾ ਨੀ ਕੀ ਹੁੰਦਾ, ਕਹਿੰਦੇ ਹਾਂ ਖਜੂਰ ਦੇ ਪੱਤਿਆਂ ਦੀ ਬਿਲਕੁਲ, ਤੇ ਕਹਿੰਦੇ ਮੇਰੀ ਮਾਂ ਮੇਰੇ ਕੋਲ ਬੈਠੇ ਦੱਸ ਰਹੇ ਨੇ। ਬਹੁਤ ਖੁਸ਼ਕਿਸਮਤ ਹੋ ਜੀ ਤੁਹਾਡੇ ਕੋਲ, ਤੁਹਾਡੀ ਮੰਮੀ ਬੈਠੇ ਹੋਏ ਆ, ਤੁਹਾਡੀ ਮਾਂ ਬੈਠੀ ਹੋਈ ਹੈ ਜਿਹੜੀ ਤੁਹਾਨੂੰ ਇਹ ਸਾਰਾ ਕੁਝ ਦੱਸ ਰਹੀ ਹੈ ਨਾ। ਸੋ ਆਂਟੀ ਜੀ ਕੋਲ ਸਾਡੇ ਨਾਲ ਹੋਰ ਵੀ ਜਿਹੜੀਆਂ ਗੱਲਾਂ ਉਹ ਸਾਂਝੀਆਂ ਕਰਨ। ਤੇ ਹਰਜਿੰਦਰ ਘੁੰਮਣ ਅੰਕਲ ਦੇ ਮੈਸੇਜ ਵੀ ਆ ਰਹੇ ਆ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਪਹਿਲਾਂ ਇਹ ਚੀਜ਼ਾਂ ਵਰਤਣ ਵਾਸਤੇ ਸੀ, ਹੁਣ ਇਹ ਚੀਜ਼ਾਂ ਨੁਮਾਇਸ਼ ਵਿੱਚ ਹਨ। ਗੋਲਾ ਕਿੱਠਾ ਹੁੰਦਾ ਨੱਕ ਵਿੱਚ ਲੌਂਗ, ਆਪਣੀ ਪਛਾਣ ਬੱਚੇ ਕਹਿ ਕੇ ਕਰਾਉਂਦੇ ਆ, ਕਹਿੰਦੇ ਹੁਣ ਚਾਚੇ ਫੁੱਫੜ ਭੂਆ ਬਣ ਗਏ ਸਾਰੇ ਆਂਟੀ ਅੰਕਲ, ਕਹਿੰਦੇ ਕੋਈ ਨੀ ਹੱਸ ਕੇ, ਕਹਿੰਦੇ ਕਊਆ ਚਲਾ ਹੰਸਕੀ ਚਾਹ ਤੇ ਉਹ ਪਹਾੜੀ ਕਾਂ ਬਣ ਗਿਆ। ਠੀਕ ਆ, ਤੁਸੀਂ ਬਿਲਕੁਲ ਹੀ ਪਹਾੜੀ ਕਾਂ ਬਣਾ ਦਿੱਤਾ ਹੈ, ਕਾਂ ਵੀ ਨੀ ਰਹਿਣ ਦਿੱਤਾ। ਠੀਕ ਆ, ਤੇ ਚੰਗੇਰ ਇਹਨਾਂ ਨੇ ਕਿਹਾ ਛਾਬਾ ਬਠਲੀ ਜਿਸ ਨਾਲ ਬਰਾਤ ਨੂੰ ਲੱਡੂ ਵਰਤਾਉਂਦੇ ਸੀ, ਬਠਲੀ ਠੀਕ ਹੈ ਹਾਂਜੀ। ਡਾਲੀ ਹੁੰਦਾ ਸੀ ਗਜਾ ਕਰਨ ਜਾਣ ਵਾਲੇ, ਇਹ ਗਾਜੀ ਕੋਲ ਵੱਡਾ ਛਾਬਾ ਹੁੰਦਾ ਸੀ ਜਾਂ ਕੱਪੜੇ ਦੀ ਝੋਲੀ ਬਣਾਈ ਹੁੰਦੀ ਸੀ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਅਜਮੇਰ ਸਿੰਘ ਹੋਣਾ ਨੇ ਇਹ ਚੀਜ਼ਾਂ ਸਾਨੂੰ ਦੱਸੀਆਂ। ਚੰਗੇਰ ਦਾ ਉਹਨਾਂ ਨੇ ਅੱਗੇ ਡਿਸਕ੍ਰਿਪਸ਼ਨ ਦਿੱਤੀ ਹੈ ਵੀ ਛਾਬਾ ਹੁੰਦੀ ਸੀ ਬਠਲੀ ਜਿਸ ਨਾਲ ਬਰਾਤ ਨੂੰ ਲੱਡੂ ਵਰਤਾਉਂਦੇ ਸੀ। ਠੀਕ ਹੈ, ਤੇ ਡਾਲੀ ਹੁੰਦਾ ਸੀਗਾ ਵੱਡਾ ਸਾਰਾ ਛਾਬਾ, ਬਿਲਕੁਲ ਸੇਵਾਦਾਰਾਂ ਕੋਲ ਹੁੰਦਾ ਜਿਹਦੇ ਨਾਲ ਉਹਨਾਂ ਨੇ ਵਰਤਾਉਂਦੇ ਆ ਜਾਂ ਗਜਾ ਕਰਨ ਲਈ ਆਉਂਦੇ। ਬਿਲਕੁਲ ਠੀਕ ਆ, ਤੁਸੀਂ ਮੈਨੂੰ ਯਾਦ ਕਰਾਤਾ, ਸਾਡੇ ਘਰ ਵੀ ਸਵੇਰੇ ਸਵੇਰੇ ਆਉਂਦੇ ਹੁੰਦੇ ਸੀ, ਡੇਰਾ ਹੁੰਦਾ ਸੀਗਾ ਪਿੰਡ ਦੇ ਵਿੱਚ ਇੱਕ, ਤੇ ਉੱਥੋਂ ਆਉਂਦੇ ਹੁੰਦੇ ਸੀ ਸਵੇਰੇ ਸਵੇਰੇ ਉਹ ਗਜਾ ਕਰਨ ਦੇ ਲਈ, ਤੇ ਫਿਰ ਉਹ ਪ੍ਰਸ਼ਾਦੇ ਲੈ ਕੇ ਜਾਂਦੇ ਹੁੰਦੇ ਸੀ ਜਾਂ ਸਬਜ਼ੀ ਲੈ ਕੇ ਜਾਂਦੇ ਹੁੰਦੇ ਸੀ। ਤੇ ਘੁੰਮਣ ਅੰਕਲ ਨੇ ਅੱਗੇ ਕਿਹਾ ਜੀ ਸਤਿ ਸ੍ਰੀ ਅਕਾਲ ਜੀ, ਜਨਾਨੀ ਨੂੰ ਕੱਪੜੇ ਗਹਿਣੇ ਪਿਆਰੇ ਲੱਗਦੇ ਆ, ਤੇ ਹਾਂਜੀ ਬਿਲਕੁਲ ਸਹੀ ਗੱਲ ਆ ਜੀ, ਕੱਪੜੇ ਤਾਂ ਇਹ ਗੱਲ ਤੁਹਾਡੀ ਠੀਕ ਹੀ ਆ ਘੁੰਮਣ ਅੰਕਲ, ਵੀ ਕੱਪੜੇ ਗਹਿਣੇ ਤਾਂ ਜਨਾਨੀਆਂ ਨੂੰ ਪਿਆਰੇ ਲੱਗਦੇ ਹੀ ਲੱਗਦੇ ਆ। ਸੋ ਚਲੋ ਜੀ, ਬਹੁਤ ਸਾਰੀਆਂ ਇਹੋ ਜਿਹੀਆਂ ਹੋਰ ਇਹੋ ਜਿਹੇ ਸ਼ਬਦ ਆ ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਡੇ ਜ਼ਿਹਨ ਦੇ ਵਿੱਚ ਹੈਗੀਆਂ, ਕੁਝ ਮੇਰੇ ਵਿੱਚ ਵੀ ਆ ਤੇ ਬਹੁਤ ਸਾਰੀਆਂ ਤੁਹਾਡੇ ਕੋਲ ਵੀ ਹੋਣੀਆਂ। ਸੋ ਸਾਰੀਆਂ ਸਾਂਝੀਆਂ ਕਰਨੀਆਂ ਜੀ ਅਸੀਂ, ਪਰ ਵਿਹਲਾ ਹੋ ਗਿਆ, ਇੱਕ ਬ੍ਰੇਕ ਦਾ ਬ੍ਰੇਕ ਲੈਂਦੇ ਹਾਂ ਤੇ ਨਾਲ ਇੱਕ ਬਹੁਤ ਸੋਹਣਾ ਜਿਹਾ ਗੀਤ ਮੈਂ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਸੋ ਉਹ ਗੱਲਾਂ ਜਿਹੜੀਆਂ ਮੈਂ ਨਹੀਂ ਕਹਿ ਪਾਵਾਂਗੀ, ਸ਼ਾਇਦ ਸਤਿੰਦਰ ਸਰਤਾਜ ਵਧੀਆ ਤਰੀਕੇ ਨਾਲ ਕਹਿ ਦੇਗਾ ਔਰ ਗਾ ਕੇ ਕਹਿ ਦੇਗਾ। ਉਹ ਸਾਰੇ ਫੁੱਲ ਜਿਹੜੇ ਸਾਡੀਆਂ ਯਾਦਾਂ ਦੇ ਵਿੱਚ ਵਸੇ ਹੋਏ ਆ, ਉਹ ਫੁੱਲ ਜਿਨ੍ਹਾਂ ਦੇ ਨਾਮ ਅਸੀਂ ਭੁੱਲਦੇ ਜਾ ਰਹੇ ਹਾਂ ਔਰ ਭੁੱਲ ਹੀ ਗਏ ਹਾਂ ਕਾਫੀ ਹੱਦ ਤੱਕ, ਉਹ ਸਾਰੇ ਫੁੱਲਾਂ ਦੇ ਨਾਮ ਚੇਤੇ ਕਰਾਉਣੇ ਆ ਸਤਿੰਦਰ ਸਰਤਾਜ ਦੇ ਇਸ ਗੀਤ ਨੇ। ਸੋ ਮਾਣੋ ਜੀ ਇਸ ਗੀਤ ਨੂੰ, ਤੇ ਮੈਂ ਹਾਜ਼ਰ ਹੁੰਦੀ ਹਾਂ ਬ੍ਰੇਕ ਤੋਂ ਬਾਅਦ ਹੋਰ ਗੱਲਾਂ ਬਾਤਾਂ ਦੇ ਨਾਲ ਜੀ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ, 24 ਘੰਟੇ 7 ਦਿਨ
ਹਰਮਨ ਰੇਡੀਓ।
ਰਿਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਜ਼ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
अपनी बिजनेस की तरक्की ले तुसी भी हरमन रेडियो दी सेवावां हासिल कर सकते हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
मोतिया चमेली बेला केत की तरह एक फूल तारा मीरा सरों ते फलाइंदे हाँ मोतिया चमेली बेला केत की तरह एक फूल तारा मीरा सरों ते फलाइंदे केसू कचनार नी शरी ते अमल तास तेरे नहीं खेता चे उगाई दे मोतिया चमेली बेला केत की तरह एक फूल तारा मीरा सरों ते फलाइंदे अमोतिया चमेली बेला केत की तरह फुल तारा मीरा सरों ते फराइंदे के सुगत नार निशनी ते अमल दास तेरे नहीं खेता चे उगाई दे मोतिया चमेली बेला केत की तरह फुल तारा मीरा सरों ते फराइंदे ਸਿੱਟਿਆਂ ਦਾ ਬਣੂੰਗਾ ਪਰਾਂਦਾ ਫੁੱਲ ਸਣ ਵਾਲੇ ਬੋਟਿਆਂ ਨੂੰ ਲਾਈ ਦੇ ਚਰੀ ਦੇ ਆ ਸਿੱਟਿਆਂ ਦਾ ਬਣੂੰਗਾ ਪਰਾਂਦਾ ਫੁੱਲ ਸਣ ਵਾਲੇ ਬੋਟਿਆਂ ਨੂੰ ਲਾਈ ਦੇ ਤੇ ਸੁਕਤ ਨੋਰ ਨੀ ਸ਼ਰੀ ਤੇ ਅਮਲ ਦਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਤੀਆਂ ਨੇ ਲਿਵੇ ਲੇਤ ਕੀ ਤਰੇ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈ ਦੇ
ਅਮਲ ਦਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਤੀਆਂ ਚਮੇਲੀ ਵੇਲਾ ਕੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈ ਦੇ ਧੁੱਪਾਂ ਵਿੱਚ ਪਾਈ ਦੇ ਕਾਹੀ ਦੀਆਂ ਦੁੰਬੀਆਂ ਦੀ ਝਾਲਰ ਬਣਾ ਕੇ ਨੀ ਚੇਤ ਦੀਆਂ ਧੁੱਪਾਂ ਵਿੱਚ ਪਾਈ ਦੇ ਕੈਸੂ ਕਚਨਾਰਨੀ ਸ਼ਰੀਰ ਦੇ ਅਮਲ ਦਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਦੀਆ ਚਮੇਲੀ ਵੇਲਾ ਕੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈ ਸੱਚੀ ਜਾਣਾ ਪੈਣਾ ਫੇ ਸਾਨੂੰ ਜਾਣਾ ਪੈਣਾ ਜਾਣਾ ਪੈਣਾ ਫੇਰ ਸਾਨੂੰ ਮਾਲਵੇ ਦੇ ਵੱਲ ਕੇ ਦੁਆਬੇ ਵਿੱਚ ਫੁੱਲ ਨੀ ਪਾਈ ਦੇ ਜਾਣਾ ਪੈਣਾ ਫੇਰ ਸਾਨੂੰ ਮਾਲਵੇ ਦੇ ਵੱਲ ਕੇ ਦੁਆਬੇ ਵਿੱਚ ਫੁੱਲ ਨੀ ਪਾਈ ਦੇ ਸੂਕਚ ਨਾਰਮੀ ਸ਼ਰੀਰ ਦੇ ਅਮਲ ਦਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਤੀਆ ਚਮੇਲੀ ਵੇਲਾ ਕੇਤ ਕੀ ਤਰੇ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈ ਦੇ ਫੁੱਲ ਲੱਗੇ ਆਸਾਂ ਵਾਲੇ ਬਾਂਸ ਨੂੰ ਨੀ ਸੁਪਨੇ ਵੀ ਉਦੋਂ ਹੀ ਵਿਆਹੀਦੇ ਜਿਹੜੀ ਰੁੱਤੇ ਫੁੱਲ ਲੱਗੇ ਆਸਾਂ ਵਾਲੇ ਬਾਂਸ ਨੂੰ ਨੀ ਸੁਪਨੇ ਵੀ ਉਦੋਂ ਹੀ ਵਿਆਹੀਦੇ ਕੇ ਸੁਕਚ ਨਾਰਨੀ ਸ਼ਰੀਰ ਦੇ ਅਮਲ ਦਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਤੀਆ ਚਮੇਲੀ ਵੇਲਾ ਕੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈ ਦੇ ਮੋਤੀਆ ਚਮੇਲੀ ਵੇਲਾ ਕੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈ ਦੇ ਕੇਸੂ ਕਚਨਾਰਨੀ ਸ਼ਰੀਰ ਦੇ ਅਮਲ ਦਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਤੀਆ ਚਮੇਲੀ ਵੇਲਾ ਕੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈ ਦੇ ਤਾਰਾ ਮੀਰਾ ਸਰੋਂ ਤੇ ਫਲਾਈ ਦੇ ਨੀ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਈ ਦੇ ਨੀ ਤੇਰੇ ਲਈ ਉਗਾਈ ਦੇ
ਕਿਉਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ ਬੁੱਧਵਾਰ 12 ਅਗਸਤ 2020 ਦਾ ਵਰਾ ਜਦੋਂ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸਾਉਣ ਮਹੀਨੇ ਦੀ 28 ਤਰੀਕ ਹੋ ਗਈ ਹੈ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਨਿਊਜ਼ੀਲੈਂਡ ਹਰਮਨ ਰੇਡੀਓ ਆਸਟ੍ਰੇਲੀਆ ਫਰੰਟਲਾਈਨ ਰੇਡੀਓ ਕੈਨੇਡਾ ਅਤੇ ਖਬਰਨਾਮਾ ਵੈਬਸਾਈਟ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਭਾਰਤ ਦੇਸ਼ ਦੇ ਵਿਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 22,70,000 ਤੱਕ ਪਹੁੰਚ ਗਈ ਹੈ ਦੂਸਰੇ ਪਾਸੇ ਜੇਕਰ ਮੌਤਾਂ ਦੀ ਗਿਣਤੀ ਦਾ ਅੰਦਾਜ਼ਾ ਲਾਈਏ ਤੇ 46,000 ਦੇ ਕਰੀਬ ਮੌਤਾਂ ਹੁਣ ਤੱਕ ਪੂਰੇ ਦੇਸ਼ ਚ ਹੋ ਚੁੱਕੀਆਂ ਨੇ ਇਕੱਲੇ ਸੂਬੇ ਪੰਜਾਬ ਦਾ ਜ਼ਿਕਰ ਕਰੀਏ ਤੇ ਹੁਣ ਤੱਕ 25,400 ਲੋਕ ਕੋਰੋਨਾ ਵਾਇਰਸ ਦੇ ਨਾਲ ਪਾਜ਼ੇਟਿਵ ਪਾਏ ਗਏ ਨੇ ਜਿਨ੍ਹਾਂ ਦੇ ਵਿਚੋਂ ਭਾਵੇਂ ਕਿ 16,000 ਤੋਂ ਵੱਧ ਲੋਕ ਕੋਰੋਨਾ ਨੂੰ ਹਾਰ ਦੇ ਚੁੱਕੇ ਨੇ, ਲੇਕਿਨ ਮੌਤਾਂ ਦਾ ਅੰਕੜਾ 621 ਤੱਕ ਪਹੁੰਚ ਗਿਆ ਹੈ। ਪੰਜਾਬ ਦੇ ਗੁਆਂਢੀ ਰਾਜ ਹਿਮਾਚਲ ਦੇ ਵਿਚ ਵੀ ਹੌਲੀ ਹੌਲੀ ਇਸ ਦਾ ਪ੍ਰਕੋਪ ਵਧਦਾ ਨਜ਼ਰ ਆ ਰਿਹਾ, ਭਾਵੇਂ ਕਿ ਉਥੇ ਹਾਲੇ ਮੌਤਾਂ ਦੀ ਗਿਣਤੀ ਸਿਰਫ 15 ਦੱਸੀ ਜਾ ਰਹੀ ਹੈ ਅਤੇ ਸਰਕਾਰ ਇਸ ਦੇ ਉੱਤੇ ਕਾਬੂ ਪਾਉਣ ਦੇ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਆਖਿਰਕਾਰ 3.5 ਵਰੇ ਪਹਿਲਾਂ ਕੀਤੇ ਗਏ ਚੋਣ ਵਾਅਦਿਆਂ ਦੇ ਵਿੱਚੋਂ ਇੱਕ ਪ੍ਰਮੁੱਖ ਵਾਅਦਾ ਪੜੂ ਵਿਦਿਆਰਥੀਆਂ ਨੂੰ ਸਮਾਰਟਫੋਨ ਦੇਣ ਦਾ ਉਹ ਅੱਜ ਪੂਰਾ ਹੋਣ ਜਾ ਰਿਹਾ ਹੈ। ਦਰਅਸਲ ਪਹਿਲੇ ਫੇਜ਼ ਦੇ ਵਿੱਚ 50,000 ਸਮਾਰਟਫੋਨ 12ਵੀਂ ਜਮਾਤ ਦੇ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਨੂੰ ਦਿੱਤੇ ਜਾਣਗੇ, ਭਾਵੇਂ ਕਿ ਇਨ੍ਹਾਂ ਫੋਨਾਂ ਦੇ ਉੱਤੇ ਮਾਣਯੋਗ ਮੁੱਖ ਮੰਤਰੀ ਦੀ ਫੋਟੋ ਨੂੰ ਕਾਫ਼ੀ ਆਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਲੇਕਿਨ ਸਰਕਾਰ ਨੇ ਦੱਸਿਆ ਕਿ ਅਗਲੇ ਫੇਜ਼ ਦੇ ਵਿੱਚ ਇਸ ਨੂੰ ਹੋਰ ਵੀ ਵਧੀਆ ਸਹੂਲਤਾਂ ਦੇ ਨਾਲ ਨਵਾਜਿਆ ਜਾਵੇਗਾ ਅਤੇ 1 ਸਾਲ ਦਾ ਡਾਟਾ ਫ੍ਰੀ ਦਿੱਤਾ ਜਾਵੇਗਾ। ਦੂਜੇ ਪਾਸੇ ਜਦੋਂ ਜ਼ਿਕਰ ਚੱਲਦਾ ਹੈ ਰੈਗੂਲਰ ਟ੍ਰੇਨਾਂ ਦਾ, ਤੇ ਹੁਣ ਤੱਕ ਵੀ ਭਾਰਤ ਦੇ ਵਿੱਚ ਰੈਗੂਲਰ ਟ੍ਰੇਨਾਂ ਨਹੀਂ ਚੱਲ ਰਹੀਆਂ, ਇਕੱਲੇ ਪੰਜਾਬ ਦੀ ਹੀ ਗੱਲ ਕਰੀਏ, ਤੇ ਜਿਹੜੀਆਂ ਰੈਗੂਲਰ ਟ੍ਰੇਨਸ ਨੇ 30 ਸਤੰਬਰ ਤੱਕ ਹਾਲ ਦੀ ਘੜੀ ਉਨ੍ਹਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ, ਜਦੋਂ ਕਿ ਮੌਜੂਦਾ 230 ਰੇਲ ਗੱਡੀਆਂ ਆਪਣੇ ਟਾਈਮ ਟੇਬਲ ਦੇ ਮੁਤਾਬਕ ਜਾਰੀ ਰਹਿਣਗੀਆਂ। ਤੇ ਉਧਰ ਮਾਣਯੋਗ ਮੁੱਖ ਮੰਤਰੀ ਨੇ ਪੰਜਾਬ ਦੇ ਉਦਯੋਗਪਤੀਆਂ ਦੇ ਨਾਲ ਵਰਚੁਅਲ ਮੀਟਿੰਗ ਕੀਤੀ, ਜਿਸ ਦੇ ਵਿੱਚ ਪੰਜਾਬ ਦੀ ਅਰਥ ਵਿਵਸਥਾ ਨੂੰ ਦੁਬਾਰਾ ਪੈਰਾਂ ਸਿਰ ਲਿਆਉਣ ਦੇ ਲਈ ਚਰਚਾ ਚੱਲੀ। ਲੇਕਿਨ ਕਾਂਗਰਸ ਦੇ ਅੰਦਰਲੇ ਕਾਟੋ ਕਲੇਸ਼ ਦੀ ਗੱਲ ਕਰੀਏ ਤੇ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋਂ ਇੱਕ ਵਾਰ ਫੇਰ ਬੁਰੀ ਤਰ੍ਹਾਂ ਇਸ ਮਾਮਲੇ ਵਿੱਚ ਸੀਐਮ ਦੇ ਖਿਲਾਫ਼ ਨੇ, ਜਦੋਂ ਕਿ ਜਾਖੜ ਹੁਣੀ ਇਸ ਗੱਲ ਦੇ ਪਲਟਵਾਰ ਕਰਨ ਦੇ ਵਿੱਚ ਲਗਾਤਾਰ ਚਰਚਾ ਦਾ ਕਾਰਨ ਬਣੇ ਹੋਏ ਨੇ। ਬਾਜਵਾ ਉਨ੍ਹਾਂ ਦੀ ਸੁਰੱਖਿਆ ਨੂੰ ਵਾਪਸ ਲਏ ਜਾਣ ਦੇ ਮੱਦੇਨਜ਼ਰ ਮਾਣਯੋਗ ਮੁੱਖ ਮੰਤਰੀ ਨੇ ਆਖਿਆ ਕਿ ਇਹ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਦਾ ਜਨਮ ਸਿੱਧ ਅਧਿਕਾਰ ਨਹੀਂ ਹੈ, ਜਦੋਂ ਕਿ ਮੌਕੇ ਦਰ ਮੌਕੇ ਸੁਰੱਖਿਆ ਅਧਿਕਾਰੀਆਂ ਜਾਂ ਸੁਰੱਖਿਆ ਏਜੰਸੀਆਂ ਵੱਲੋਂ ਇਸ ਨੂੰ ਰਿਵਿਊ ਕੀਤਾ ਜਾਂਦਾ, ਜਿਸ ਦੇ ਆਧਾਰ ਤੇ ਇਹ ਸਹੂਲੀਅਤ ਵਾਪਸ ਲਈ ਗਈ ਹੈ। ਤੇ ਇਧਰ ਜਿੱਥੇ ਪੰਜਾਬ ਦੇ ਕਿਸਾਨ 250 ਦੇ ਕਰੀਬ ਵੱਖ ਵੱਖ ਜਥੇਬੰਦੀਆਂ ਵਿਚ ਵੰਡੇ ਹੋਏ ਨੇ, ਲੇਕਿਨ ਫਿਰ ਵੀ ਸੰਘਰਸ਼ ਦੇ ਮਾਮਲੇ ਵਿਚ ਇਕ ਨੇ ਕੇਂਦਰ ਦੁਆਰਾ ਪਾਸ ਕੀਤੇ ਗਏ 3 ਖੇਤੀਬਾੜੀ ਦੇ ਖਿਲਾਫ਼ ਆਰਡੀਨੈਂਸਿਸ ਦੇ ਮਾਮਲੇ ਵਿਚ ਇਹ ਸੰਘਰਸ਼ ਲਗਾਤਾਰ ਪ੍ਰਚੰਡ ਹੋ ਰਿਹਾ ਹੈ। ਲੇਕਿਨ ਦੂਜੇ ਪਾਸੇ ਪੰਜਾਬ ਦੇ ਵਿਚ ਬੀਤੇ 3.5 ਵਰਗ ਭਰਿਆਂ ਪਹਿਲਾਂ ਜਿਹੜੀ ਸਿੰਘਾਸਨ ਤੇ ਬਿਰਾਜਮਾਨ ਬੀਜੇਪੀ ਜਾਂ ਫਿਰ ਅਕਾਲੀਆਂ ਦੀ ਸਰਕਾਰ ਕਾਇਮ ਸੀ, ਉਸ ਦੇ ਵੱਲੋਂ ਹੁਣ ਵਾਰ ਵਾਰ ਸੁਖਬੀਰ ਬਾਦਲ ਕਿਸਾਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ 3 ਆਰਡੀਨੈਂਸ ਉਨ੍ਹਾਂ ਦੇ ਹੱਕ ਵਿਚ ਨੇ। ਬੀਤੇ ਕੱਲ ਉਨ੍ਹਾਂ ਨੇ ਆਪਣੀ ਰਿਹਾਇਸ਼ ਦੇ ਉੱਤੇ ਵੱਖ ਵੱਖ ਕਿਸਾਨ ਆਗੂਆਂ ਦੇ ਨਾਲ ਇਸ ਸ਼ੰਕੇ ਨੂੰ ਦੂਰ ਕਰਨ ਦੇ ਲਈ ਲਗਾਤਾਰ ਮਿਲਣੀਆਂ ਜਾਰੀ ਰੱਖੀਆਂ। ਤੇ ਇਧਰ ਗੱਲ ਕਰੀਏ ਪੰਜਾਬ ਰੋਡਵੇਜ਼ ਦੇ ਕਰਮਚਾਰੀ ਹੁਣ ਇਸ ਗੱਲ ਨੂੰ ਲੈ ਕੇ ਸੜਕਾਂ ਤੇ ਉਤਰ ਆਏ ਨੇ ਕਿ ਉਨ੍ਹਾਂ ਦੀਆਂ ਤਨਖਾਹਾਂ ਦੇ ਵਿਚ ਕਟੌਤੀ ਹੋਣ ਜਾ ਰਹੀ ਹੈ, ਜਿਸ ਦੇ ਚਲਦਿਆਂ 15 ਅਗਸਤ ਨੂੰ ਉਨ੍ਹਾਂ ਨੇ ਗੁਲਾਮੀ ਦਿਹਾੜੇ ਦੇ ਤੌਰ ਦੇ ਉੱਤੇ ਮਨਾਉਣ ਦੀ ਗੱਲ ਆਖੀ ਹੈ। ਅਤੇ ਨਾਲ ਨਾਲ ਜੇਕਰ ਗੱਲ ਕਰੀਏ ਪੰਜਾਬ ਦੇ ਵਿਚ ਚੈਰਿਟੀ ਜਾਂ ਫਿਰ ਸਮਾਜ ਸੇਵਾ ਦੇ ਨਾਂ ਦੇ ਉੱਤੇ ਜਿੱਥੇ ਗੋਲਡੀ ਪੁਨੀਤ ਅਤੇ ਮਨਦੀਪ ਸਿੱਧੂ ਲਗਾਤਾਰ ਚਰਚਾ ਦੇ ਵਿਚ ਨੇ, ਉੱਥੇ ਉਨ੍ਹਾਂ ਦੇ ਖਿਲਾਫ਼ ਹੁਣ ਸੋਸ਼ਲ ਮੀਡੀਆ ਦੇ ਉੱਤੇ ਬਘੇਲ ਸਿੰਘ ਨਾਂ ਦੇ ਇਕ ਨੌਜਵਾਨ ਨੇ ਜੰਗ ਜਾਰੀ ਕਰ ਦਿੱਤੀ ਹੈ, ਜੋ ਕਿ ਅਮਰੀਕਾ ਦਾ ਵਸਨੀਕ ਹੈ ਅਤੇ ਉਸਦਾ ਕਹਿਣਾ ਕਿ ਇਨ੍ਹਾਂ 3 ਸਮਾਜ ਸੇਵਕਾਂ ਨੇ ਆਪੋ ਆਪਣੇ ਕਾਰਜ ਖੇਤਰਾਂ ਦੇ ਵਿਚ ਕਦੇ ਵੀ ਪਾਰਦਰਸ਼ੀ ਤਰੀਕੇ ਦੇ ਨਾਲ ਹਿਸਾਬ ਨਹੀਂ ਦਿੱਤਾ। ਬਰਜਿੰਦਰ ਚੌਹਾਨ ਸਾਹਿਬ ਦੇ ਇਸ ਖਿਆਲ ਦੇ ਨਾਲ ਆਗਿਆ ਚਾਹਾਂਗੇ ਕਿ ਸਭ ਕੁਝ ਸਹਿਣਾ, ਕੁਝ ਨਾ ਕਹਿਣਾ, ਹੱਸਦੇ ਰਹਿਣਾ ਸਿੱਖ ਲਿਆ, ਇਸ ਹੁਨਰ ਦੇ ਬਾਝੋਂ ਅੱਜ ਕੱਲ ਔਖੇ ਬਹੁਤ ਗੁਜ਼ਾਰੇ ਨੇ। ਪਰਮਿੰਦਰ ਦੀ ਇਜਾਜ਼ਤ, ਮਿਹਰਬਾਨੀ।
ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹਾਂ ਮੈਂ ਸੁਖਪ੍ਰੀਤ ਅਲੀ ਲੇਟ ਸਟੂਡੀਓ ਤੋਂ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ। ਸੋ ਲਹਿਰਾਂ ਦੇ ਵਿੱਚ ਸਾਡੇ ਕੋਲ ਕੋਈ ਅੱਧੇ ਪੌਣੇ ਘੰਟੇ ਦਾ ਸਮਾਂ ਬਾਕੀ ਹੈ, ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਨੀਆਂ। ਅੱਜ ਗੱਲਾਂ ਬਾਤਾਂ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ ਕੁਝ ਵਿਸਰਦੇ ਜਾਂਦੇ ਸ਼ਬਦਾਂ ਦੀਆਂ, ਉਹਨਾਂ ਚੀਜ਼ਾਂ ਦੀਆਂ ਜੋ ਜ਼ਿੰਦਗੀ ਦੇ ਵਿੱਚ ਹੁਣ ਸਾਡੀ ਵਰਤੋਂ ਦੇ ਵਿੱਚ ਨਹੀਂ ਰਹੀਆਂ, ਪਰ ਸਾਡੀਆਂ ਯਾਦਾਂ ਦੇ ਵਿੱਚ ਕਿਤੇ ਨਾ ਕਿਤੇ ਟੁੱਕੀਆਂ ਬੈਠੀਆਂ। ਸੋ ਅੱਜ ਉਹਨਾਂ ਸਾਰੀਆਂ ਯਾਦਾਂ ਨੂੰ ਕੱਢ ਰਹੇ ਹਾਂ ਜੀ, ਉਹਨਾਂ ਸ਼ਬਦਾਂ ਨੂੰ, ਤੇ ਕੋਸ਼ਿਸ਼ ਕਰ ਰਹੀ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਿੰਨਾ ਹੋ ਸਕੇ ਜਿੰਨੀਆਂ ਕੁ ਮੇਰੀਆਂ ਯਾਦਾਂ ਦੇ ਵਿੱਚ ਚੀਜ਼ਾਂ ਉਹਨਾਂ ਨੂੰ ਤੁਹਾਡੇ ਨਾਲ ਸਾਂਝਾ ਕਰ ਸਕਾਂ। ਸੋ ਤੁਸੀਂ ਵੀ ਜ਼ਰੂਰ ਇਸ ਚੀਜ਼ ਦੇ ਵਿੱਚ ਹੱਥ ਵਟਾਇਆ ਕਰੋ, ਆਪਣੇ ਸੁੱਖ ਸੁਨੇਹੇ ਜ਼ਰੂਰ ਭੇਜਿਆ ਕਰੋ ਤੇ ਦੱਸਿਆ ਕਰੋ ਤੁਸੀਂ ਕੀ ਮਹਿਸੂਸ ਕਰਦੇ ਹੋ, ਕੀ ਸੋਚਦੇ ਹੋ। ਜੋ ਸਾਡੇ ਸਾਰਿਆਂ ਦੀਆਂ ਸੋਚਾਂ ਦਾ ਨਾਮ ਹੀ ਜਿਹੜਾ ਸਾਡੇ ਸਾਰਿਆਂ ਦੇ ਵਿਚਾਰ ਜਦੋਂ ਰਲਦੇ ਆ, ਜਜ਼ਬਾਤ ਰਲਦੇ ਆ, ਗੱਲਾਂ ਬਾਤਾਂ, ਤੇ ਫੇਰ ਪ੍ਰੋਗਰਾਮ ਜਿਹੜਾ ਉਹ ਹੋਰ ਸੋਹਣਾ ਬਣਦਾ। ਸੋ ਪ੍ਰੋਗਰਾਮ ਦੇ ਵਿੱਚ ਗੱਲ ਕਰ ਚੁੱਕੇ ਹਾਂ ਜੀ ਅਸੀਂ ਰਸੋਈ ਦੀਆਂ ਚੀਜ਼ਾਂ ਦੀ ਜਾਂ ਗਹਿਣਿਆਂ ਦੀ ਗੱਲ ਕਰ ਚੁੱਕੇ ਹਾਂ ਉਸ ਤੋਂ ਇਲਾਵਾ ਜੋ ਫੁੱਲ ਬੂਟਿਆਂ ਦੀਆਂ ਗੱਲਾਂ ਸਤਿੰਦਰ ਸਰਤਾਜ ਹੋਣਾ ਨੇ ਦੱਸ ਦਿੱਤੀਆਂ ਸਾਨੂੰ ਹੈ ਨਾ ਬਹੁਤ ਸੋਹਣਾ ਗੀਤ ਲੱਗਦਾ ਹੈ ਵਾਲਾ ਮੈਨੂੰ ਬਹੁਤ ਹੀ ਪਿਆਰਾ ਗੀਤ ਲੱਗਦਾ ਵੈਸੇ ਹੀ ਫੁੱਲ ਬੜੇ ਸੋਹਣੇ ਲੱਗਦੇ ਆ ਬੜੇ ਪਿਆਰੇ ਮੈਨੂੰ ਲੱਗਦੇ ਆ ਪਰ ਇਹ ਗੀਤ ਜਦੋਂ ਵੀ ਸੁਣਦੀ ਆ ਨਾ ਤੇ ਸੱਚੀ ਮੁੱਚੀ ਉਹ ਸਾਰਾ ਕੁਛ ਯਾਦ ਆ ਜਾਂਦਾ ਉਹ ਫੁੱਲ ਜਿਹੜੇ ਬਚਪਨ ਦੇ ਵਿੱਚ ਅਸੀਂ ਦੇਖੇ ਹੋਏ ਆ ਉਹਨਾਂ ਦੇ ਵਿੱਚੋਂ ਬਹੁਤੇ ਫੁੱਲ ਹੁਣ ਦਿਸਦੇ ਨੇ ਮੈਂ ਕਿਆਰੀ ਦੇ ਵਿੱਚ ਵੀ ਘਰ ਦੀ ਮੈਂ ਸਾਗ ਚਲੋ ਲਾਇਆ ਹੁੰਦਾ ਸਰੋਂ ਬੀਜੀ ਹੁੰਦੀ ਆ ਤੇ ਕੁਛ ਕੁ ਨਾ ਮੈਂ ਤੋੜਦੀ ਨੀ ਓਦਾਂ ਹੀ ਲੱਗੀ ਰਹਿਣ ਦਿੰਦੀ ਹੁਣ ਵੀ ਮੇਰੀ ਬਗੀਚੀ ਦੇ ਵਿੱਚ ਸਰੋਂ ਦੇ ਫੁੱਲ ਖਿੜੇ ਹੋਏ ਆ ਸੋ ਉਹ ਫੁੱਲ ਕਿਸੇ ਨੂੰ ਦੇਖਣ ਨੂੰ ਲੱਗਦਾ ਹੋਣਾ ਤੇ ਗੰਦਲਾਂ ਨੀ ਤੋੜੀਆਂ ਤਾਂ ਫੁੱਲ ਪੈ ਗਏ ਗੱਲ ਇੱਥੇ ਵੀ ਇਹ ਆ ਤੇ ਅਸੀਂ ਤਾਂ ਫੀਲਿੰਗਾਂ ਦੇ ਭੁੱਖੇ ਆ ਜੀ ਮੈਂ ਤੇ ਸਿਰਫ ਦੇਖਣ ਲਈ ਆਪਣੇ ਸਵਾਦ ਲੈਣ ਲਈ ਛੱਡ ਰੱਖੇ ਹੁੰਦੇ ਆ ਤੇ ਉਹਨਾਂ ਤੇ ਜਲਦੀ ਫੁੱਲ ਆਉਣ ਸਰੋਂ ਦੇ ਤੇ ਮੈਂ ਉਹਨਾਂ ਸਰੋਂ ਦੇ ਫੁੱਲਾਂ ਦੇ ਨਾਲ ਆਪਣੇ ਜਜ਼ਬਾਤਾਂ ਨੂੰ ਰਿਲੇਟ ਕਰ ਸਕਾਂ ਤੇ ਮੁੜ ਸਕਾਂ ਆਪਣੀਆਂ ਯਾਦਾਂ ਦੇ ਵਿੱਚ ਤੁਸੀਂ ਇਹੋ ਜਿਹੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਕਰਦੇ ਹੋ ਤੁਸੀਂ ਦੱਸ ਸਕਦੇ ਹੋ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਬੜੇ ਸੀਕ੍ਰੇਟਸ ਆ ਜੀ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਂਦੀ ਹਾਂ ਹੈਨਾ ਔਰ ਤੁਸੀਂ ਵੀ ਕਰਿਆ ਕਰੋ ਵਧੀਆ ਔਰ ਮੈਨੂੰ ਪਤਾ ਕਿ ਅਸੀਂ ਸਾਰੇ ਹੀ ਕਰਦੇ ਹੁੰਦੇ ਹਾਂ ਜੀ ਇਹੋ ਜਿਹਾ ਕੁਝ ਨਾ ਕੁਝ ਬੱਚਿਆਂ ਵਾਲਾ ਔਰ ਉਹ ਬੱਚਾ ਜੀ ਉਹਦਾ ਰਹਿਣਾ ਬੜਾ ਜ਼ਰੂਰੀ ਆ ਦੇ ਅੰਦਰ ਤੇ ਅੱਛਾ ਉਸ ਤੋਂ ਬਾਅਦ ਹੋਰ ਗੱਲਾਂ ਕਰਦੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਜਿਨ੍ਹਾਂ ਦੇ ਮੈਂ ਨਾਂ ਲੈਣੇ ਤੇ ਤੁਹਾਡੇ ਮੂੰਹ ਚ ਪਾਣੀ ਆ ਜਾਣਾ ਕਿਉਂਕਿ ਉਹ ਤੁਸੀਂ ਇੱਥੇ ਕਦੀ ਨੀ ਖਾ ਨਹੀਂ ਸਕਦੇ ਆਸਟ੍ਰੇਲੀਆ ਦੇ ਵਿੱਚ ਮੈਂ ਦੱਸਾਂ ਤੁਹਾਨੂੰ ਤੇ ਉਹ ਆ ਜੀ ਹੋਬਲੂ ਤੇ ਬੋਇਲ ਹੈ ਨਾ ਲੱਸੀ ਮਿਸ ਕਰਦੇ ਹਾਂ ਜੀ ਅਸੀਂ ਮੱਖਣ ਕਰਦੇ ਹਾਂ ਘਰ ਵਾਲਾ ਮਿਸ ਉਹ ਦਹੀਂ ਉਹ ਦੁੱਧ ਮਿਸ ਕਰਦੇ ਹਾਂ ਤੇ ਜਿਹੜੀ ਇਹ ਬੋਲੀ ਤੇ ਹੋਬਲੂ ਹੈ ਉਹ ਵੀ ਕਿੱਥੇ ਨਸੀਬ ਹੈ ਪਤਾ ਨੀ ਕਿੰਨੇ ਸਾਲ ਹੋ ਗਏ ਹੁਣ ਤੇ ਹੋਬਲੂ ਬੋਇਲ ਖਾਦੇ ਹਨ ਦੇ ਵਿੱਚ ਜਦੋਂ ਮੱਝ ਸੂੰਦੀ ਹੁੰਦੀ ਸੀ ਤੇ ਉਹਦਾ ਜਿਹੜਾ ਉਹਦਾ ਪਹਿਲਾ ਦੁੱਧ ਹੁੰਦਾ ਸੀਗਾ ਉਹਦੇ ਤੋਂ ਹੋਬਲੂ ਤੇ ਜਿਹੜੀ ਬੋਇਲ ਬਣਦੀ ਹੁੰਦੀ ਸੀ ਹੱਥ ਤੱਕ ਅੱਛਾ ਉਹ ਆਪ ਵੀ ਖਾਣੀ ਤੇ ਫੇਰ ਆਪਣੇ ਆਂਢ ਗੁਆਂਢ ਨੂੰ ਜਾਂ ਰਿਸ਼ਤੇਦਾਰਾਂ ਨੂੰ ਵੀ ਦੁੱਧ ਚ ਪਾ ਕੇ ਭੇਜਣੀ ਹੈ ਨਾ ਭੇਜਦੇ ਰਹੇ ਹੈ ਨਾ ਸੋ ਇਹ ਵਾਲੀ ਚੀਜ਼ ਵੀ ਜਿਹੜੀ ਹੈ ਅੱਛਾ ਹੋਰ ਜੇ ਅਸੀਂ ਡੰਗਰਾਂ ਦੀ ਗੱਲ ਹੀ ਕਰੀਏ ਤੇ ਜਿਹੜਾ ਪਸ਼ੂ ਹੁੰਦੇ ਸੀਗੇ ਉਹਨਾਂ ਨੂੰ ਪਸ਼ੂ ਪਹਿਲਾਂ ਤਾਂ ਪਸ਼ੂ ਨੂੰ ਹੁਣ ਕੋਈ ਕਹਿੰਦਾ ਜਾਂ ਲਵੀੜਾ ਕਹਿੰਦੇ ਹੁੰਦੇ ਸੀ ਡੰਗਰ ਕਹਿੰਦੇ ਹੁੰਦੇ ਸੀਗੇ ਉਹਨਾਂ ਦੇ ਲਈ ਫਿਰ ਬਾੜਾ ਹੁੰਦਾ ਸੀ ਜਾਂ ਹਵੇਲੀ ਕਹਿੰਦੇ ਹੁੰਦੇ ਸੀ ਜਿੱਥੇ ਰਹਿੰਦੇ ਹੁੰਦੇ ਸੀਗੇ ਜਿੱਥੇ ਉਹਨਾਂ ਨੂੰ ਰੱਖਦੇ ਹੁੰਦੇ ਸੀ ਤੇ ਖੁਰਲੀਆਂ ਹੁੰਦੀਆਂ ਸੀਗੀਆਂ ਕਿੱਲਾ ਹੁੰਦਾ ਸੀ ਕਿੱਲੇ ਦੇ ਨਾਲ ਹਿੱਸਾ ਵੱਜਿਆ ਹੁੰਦਾ ਸੀ ਉਹਨਾਂ ਦਾ ਤੇ ਫਿਰ ਉਹਨਾਂ ਨੂੰ ਵਡੇਵੇਂ ਪਾਉਂਦੇ ਹੁੰਦੇ ਸੀਗੇ ਖਲ ਪੈਂਦੀ ਹੁੰਦੀ ਸੀ ਵੰਡ ਪੈਂਦੀ ਹੁੰਦੀ ਸੀ ਵੰਡ ਵਾਲਾ ਭਾਂਡਾ ਹੁੰਦਾ ਸੀਗਾ ਇੱਕ ਹੈ ਨਾ ਸੋ ਉਹਦੇ ਵਿੱਚ ਰੱਖਣ ਵਾਲੀਆਂ ਚੀਜ਼ਾਂ ਹੋਰ ਬੜੀਆਂ ਹੁੰਦੀਆਂ ਸੀਗੀਆਂ ਜਿਹੜੀਆਂ ਹਵੇਲੀ ਦੇ ਵਿੱਚ ਵੀ ਹੁੰਦੀਆਂ ਸੀ ਇੱਕ ਫੋੜਾ ਜਿਹਾ ਹੁੰਦਾ ਸੀਗਾ ਜਿਹਦੇ ਨਾਲ ਗੋਹਾ ਇਕੱਠਾ ਕਰਦੇ ਹੁੰਦੇ ਸੀਗੇ ਤੰਗਲੀ ਪਈ ਹੁੰਦੀ ਸੀ ਜਿਹਦੇ ਨਾਲ ਤੂੜੀ ਇਕੱਠੀ ਕਰਦੇ ਹੁੰਦੇ ਸੀ ਔਰ ਖੇਤੀ ਦੇ ਇਹੋ ਜਿਹੇ ਕਈ ਸੰਦ ਹੁੰਦੇ ਸੀ ਜੀ ਸੁਹਾਗਾ ਹੋ ਗਿਆ ਪੰਜਾਲੀ ਹੋ ਗਈ ਤੰਗਲੀ ਹੋ ਗਈ ਛੱਜ ਤੇ ਟਿੰਡਾ ਤੇ ਰੰਬਾ ਹੋ ਗਿਆ ਕਈ ਬਗੂੜੀ ਹੋ ਗਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮੈਂ ਦੇਖੀਆਂ ਹੋਈਆਂ ਜਿਹਨਾਂ ਸੰਦਾਂ ਬਾਰੇ ਮੈਨੂੰ ਜਾਣਕਾਰੀ ਹੈਗੀ ਆ ਸੋ ਕੁਝ ਇਸ ਤੋਂ ਇਲਾਵਾ ਤੁਸੀਂ ਵੀ ਜਾਣਦੇ ਹੋਏ ਤੁਸੀਂ ਵੀ ਜ਼ਰੂਰ ਦੱਸਿਓ ਜੀ ਅੱਛਾ ਹੋਰ ਕਈ ਚੀਜ਼ਾਂ ਹੁੰਦੀਆਂ ਸੀਗੀਆਂ ਜਿੱਦਾਂ ਜਿਹਨਾਂ ਨੂੰ ਅਸੀਂ ਜਿਹਨਾਂ ਦੇ ਠੇਠ ਵਰਡ ਹੁਣ ਅਸੀਂ ਨਹੀਂ ਬੋਲਦੇ ਜਿੱਦਾਂ ਅਸੀਂ ਕਹਿ ਲਈਏ ਵੀ ਮੁੜਕਾ ਹੁਣ ਅਸੀਂ ਜੇ ਪੰਜਾਬੀ ਵੀ ਬੋਲੀਏ ਤਾਂ ਕਹਿੰਦੇ ਪਸੀਨਾ ਆ ਗਿਆ ਅਸੀਂ ਮੁੜਕਾ ਨਹੀਂ ਕਹਿੰਦੇ ਮੁੜਕਾ ਲਫ਼ਜ਼ ਜਿਹੜਾ ਉਹ ਨਹੀਂ ਵਰਤਦੇ ਮੁੜਕਾ ਆ ਜਾਣਾ ਜਾਂ ਇਸ ਤੋਂ ਇਲਾਵਾ ਜੇ ਅਸੀਂ ਲੋਕ ਕਹਿੰਦੇ ਲੋਕ ਲਾ ਤਾ ਤਾਲਾ ਜਾ ਤਾਲਾ ਲਗਾ ਤਾ ਜਿੰਦਰਾ ਨਹੀਂ ਕਹਿੰਦੇ ਜਿੰਦਾ ਜਿੰਦਾ ਮਾਰ ਦੋ ਹੈਨਾ ਉਹ ਇੱਕ ਠੇਠ ਵਰਡ ਜਿਹੜਾ ਪੰਜਾਬੀ ਦਾ ਉਹ ਵੀ ਕਿਤੇ ਗੁਆਚਦਾ ਜਾ ਰਿਹਾ ਇਸ ਤੋਂ ਇਲਾਵਾ ਝਾੜੂ ਕਹਿ ਦਿੰਦੇ ਝਾੜੂ ਲਾ ਦੋ ਬੁੱਕਰ ਨਹੀਂ ਕਹਿੰਦੇ ਬੁੱਕਰ ਵੀ ਹੈ ਨਾ ਪੰਜਾਬੀ ਦਾ ਵਰਡ ਆ ਬੁੱਕਰ ਨਾਲ ਵਿਹੜਾ ਸੁੰਬਰਨਾ ਬੁੱਕਰ ਨਾਲ ਵਿਹੜਾ ਸੁੰਬਰਨਾ ਜਾਂ ਅਸੀਂ ਕਹਿ ਦਿੰਦੇ ਹਾਂ ਜੀ ਝਾੜੂ ਲਾ ਦੋ ਇਹ ਸਾਦੀ ਜਿਹੀ ਬੋਲੀ ਹੋ ਗਈ ਬੁੱਕਰ ਨਾਲ ਵਿਹੜਾ ਸੁੰਬਰਨਾ ਹੈ ਥੋੜ੍ਹੀ ਜਿਹੀ ਉਸ ਤੋਂ ਇਲਾਵਾ ਥਾਪੀ ਹੁੰਦੀ ਸੀਗੀ ਜੀ ਸਾਡੇ ਗੁਸਲਖਾਨੇ ਦੇ ਵਿੱਚ ਗੁਸਲਖਾਨਾ ਵੀ ਮੈਨੂੰ ਲੱਗਦਾ ਵੀ ਪੰਜਾਬੀ ਦਾ ਵਰਡ ਨਹੀਂ ਹੋਣਾ ਇਹਦੇ ਉੱਤੇ ਵੀ ਜ਼ਰੂਰ ਮੁਸਲਮਾਨ ਜਦੋਂ ਆਏ ਆ ਉਹ ਕੁਛ ਪਰ ਨਹੀਂ ਹੋਣੀ ਪਰ ਪੰਜਾਬੀ ਚ ਗੁਸਲਖਾਨੇ ਕਹਿੰਦੇ ਹੁੰਦੇ ਸੀ ਜਾਂ ਫਿਰ ਹਨਾ ਉਹਦੇ ਵਿੱਚ ਥਾਪੀ ਹੁੰਦੀ ਸੀਗੀ ਝਾਵਾਂ ਹੋ ਗਿਆ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਪਈਆਂ ਹੁੰਦੀਆਂ ਸੀਗੀਆਂ ਉਸ ਤੋਂ ਇਲਾਵਾ ਬਹੁਤ ਸਾਰੇ ਹੋਰ ਇਹੋ ਜਿਹੇ ਸ਼ਬਦ ਆ ਜਿੱਦਾਂ ਕਹਿ ਲਓ ਬਟੂਆ ਬਟੂਆ ਨੀ ਹੁਣ ਅਸੀਂ ਬੋਲਦੇ ਪਰਸ ਕਹਿੰਦੇ ਹਾਂ ਹਨਾ ਅੱਗੇ ਬਟੂਆ ਕਹਿੰਦੇ ਹੁੰਦੇ ਸੀ ਵੀ ਬਟੂਏ ਚੋਂ ਪੈਸੇ ਕੱਢ ਲਓ ਜਾਂ ਖੀ ਗੀਜਾ ਕਹਿੰਦੇ ਹੁੰਦੇ ਸੀ ਗੀਜਾ ਹਨਾ ਖੀਸਾ ਹੁੰਦਾ ਸੀ ਬਹੁਤ ਸਾਰੇ ਸ਼ਬਦ ਆ ਜਿਹੜੇ ਮੈਨੂੰ ਲੱਗਦਾ ਮੇਰੇ ਵੀ ਗਵਾਚ ਤੇ ਜਾ ਰਹੇ ਆ ਅੱਜ ਤੁਹਾਡੇ ਨਾਲ ਗੱਲਾਂ ਕਰਨ ਬੈਠੀ ਆ ਤੇ ਜ਼ੋਰ ਪਾ ਰਹੀ ਆ ਦਿਮਾਗ ਚ ਕੁਝ ਯਾਦ ਆਵੇ ਵਿੰਡੋਜ਼ ਹੋ ਗਈਆਂ ਵਿੰਡੋਜ਼ ਨੂੰ ਤਾਕੀਆਂ ਕਹਿੰਦੇ ਸੀਗੇ ਜਾਂ ਬਾਰੀਆਂ ਕਹਿੰਦੇ ਹੁੰਦੇ ਸੀਗੇ ਹਨਾ ਬਾਰੀਆਂ ਨੀ ਕਹਿੰਦੇ ਸੀ ਬਾਰੀਆਂ ਤੋਂ ਬਾਅਦ ਤਾਕੀਆਂ ਕਹਿਣ ਲੱਗ ਗਏ ਤਾਕੀਆਂ ਤੇ ਬਾਰੀਆਂ ਵਿੰਡੋਜ਼ ਨੂੰ ਕਹਿੰਦੇ ਹੁੰਦੇ ਸੀ ਬਾਹਰ ਹੁੰਦਾ ਸੀਗਾ ਦਰਵਾਜ਼ਾ ਬਾਹਰ ਵੀ ਨੀ ਕੋਈ ਕਹਿੰਦਾ ਹੁਣ ਦਰਵਾਜ਼ਾ ਹੀ ਕਹਿੰਦੇ ਆ ਜ਼ਿਆਦਾਤਰ ਹਨਾ। ਸੋ ਨਰਿੰਦਰ ਰਾਠੌਰ ਹੁਣਾਂ ਦਾ ਮੈਸੇਜ ਆਇਆ, ਕਹਿੰਦੇ ਬੜੀ ਖਾਧੀ ਹੈ ਜੀ ਬੋਲੀ। ਮਾਲ ਵੀ ਕਹਿੰਦੇ ਨੇ ਮਾਲ ਡੰਗਰ, ਹਾਂਜੀ ਮਾਲ ਡੰਗਰ ਬਿਲਕੁਲ ਸਹੀ ਕਿਹਾ ਤੁਸੀਂ। ਕਹਿੰਦੇ ਗੁਰਿੰਦਰ ਸਿੰਘ ਹੁਣ ਕਹਿ ਰਹੇ ਕਿ ਸੁੱਕੀ ਬੋਲੀ ਕਿਸ ਕਿਸ ਨੇ ਖਾਧੀ ਹੈ ਜੀ। ਮੈਂ ਬਹੁਤ ਖਾਧੀ ਸੁੱਕੀ ਬੋਲੀ, ਮੈਂ ਦੂਸਰੀ ਨੀ ਖਾਂਦੀ ਹੁੰਦੀ ਸੀ ਕਿਉਂਕਿ ਮੈਂ ਦੁੱਧ ਨੀ ਪੀਂਦੀ ਸੀ। ਇੱਕ ਤੁਹਾਨੂੰ ਮੈਂ ਗੱਲ ਦੱਸਾਂ, ਮੈਂ ਦੁੱਧ ਅਜੇ ਵੀ ਨੀ ਪੀਂਦੀ, ਪਤਾ ਨੀ ਕਿਉਂ ਮੈਨੂੰ ਦੁੱਧ ਨੀ ਸਵਾਦ ਲੱਗਦਾ ਹੁੰਦਾ ਸੀਗਾ। ਮੈਨੂੰ ਬੜੀਆਂ ਗਾਲਾਂ ਪੈਂਦੀਆਂ ਰਹੀਆਂ ਇਸ ਗੱਲ ਪਿੱਛੇ, ਤੇ ਅਜੇ ਤੱਕ ਵੀ ਮੈਂ ਦੁੱਧ ਨੀ ਪੀ ਸਕਦੀ, ਮੈਨੂੰ ਸਵਾਦ ਨੀ ਲੱਗਦਾ, ਤੇ ਇਸ ਕਰਕੇ ਫਿਰ ਮੈਂ ਬੋਲੀ ਓਦਾਂ ਨੀ ਖਾਂਦੀ ਹੁੰਦੀ ਸੀ। ਹੋਬਰੂ ਜੇ ਹੁੰਦਾ ਸੀ ਤੇ ਸ਼ੱਕਰ ਪਾ ਕੇ ਕਿਤੇ ਖਾ ਲਿਆ, ਬੋਲੀ ਮੈਂ ਸੁੱਕੀ ਖਾਂਦੀ ਹੁੰਦੀ ਸੀ, ਉਹ ਬੜੀ ਸਵਾਦ ਹੁੰਦੀ ਸੀ। ਸੁੱਕੀ ਬੋਲੀ ਤਾਂ ਤੁਸੀਂ ਕਿੱਥੇ ਯਾਦ ਕਰਾਤੀ ਜੀ, ਇੱਥੇ ਕਿਤੇ ਨੇੜਲੇ ਵੀ ਨਹੀਂ ਹੁਣ। ਹਰਜਿੰਦਰ ਕੁਮਾਰ ਅੰਕਲ ਹੁਣਾਂ ਨੇ ਕਈ ਮੈਸੇਜ ਕੀਤੇ ਹੋਏ ਆ, ਕਹਿੰਦੇ ਕਿ ਕਹਿੰਦੇ ਸੱਤੂ ਬਣਾ ਕੇ ਪੀਂਦੇ ਹੁੰਦੇ ਸੀਗੇ ਜੀ ਅਸੀਂ ਗਰਮੀਆਂ ਦੇ ਵਿੱਚ, ਕਹਿੰਦੇ ਬੱਚਿਆਂ ਨੂੰ ਪਤਾ ਨੀ ਹੁਣ ਬਿਲਕੁਲ ਜੀ, ਬੱਚਿਆਂ ਨੂੰ ਕਿੱਥੇ ਪਤਾ ਹੋਣਾ। ਤੇ ਕਹਿੰਦੇ ਕਿ ਪਹਿਲਾਂ ਹੁੰਦਾ ਸੀਗਾ ਕਿ ਦੀਵੇ ਦੇ ਥੱਲੇ ਹਨੇਰਾ ਹੁੰਦਾ ਸੀ ਤੇ ਹੁਣ ਬਲਬ ਦੇ ਉੱਪਰ ਹਨੇਰਾ ਹੈ। ਤੇ ਗੱਲ ਉਹੀ ਹੈ ਜੀ, ਜਿੱਧਰ ਨੂੰ ਮਰਜ਼ੀ ਘੁਮਾ ਕੇ ਕਰ ਲਓ ਹਨਾ। ਤੇ ਕਹਿ ਰਹੇ ਨੇ ਕਿ ਯਾਦਾਂ ਭੇਜੇ ਆਪਣਾ ਵੇ, ਕਈਆਂ ਦਿਲ ਬਰੀਆਂ ਨੇ। ਕਹਿੰਦੇ ਮੱਕੀ ਦੇ ਦਾਣੇ, ਕਹਿੰਦੇ ਉਹ ਬੋਲੀ ਹੁਣ ਬੱਚਿਆਂ ਨੂੰ ਪਤਾ ਨਹੀਂ, ਬਿਲਕੁਲ ਜੀ ਬੋਲੀ ਵੀ ਨੀ ਹੁਣ ਮੈਨੂੰ ਲੱਗਦਾ ਬੱਚਿਆਂ ਨੂੰ ਕਿੱਥੇ ਪਤਾ ਹੋਣੀ ਹੈ। ਤੇ ਤੂੜੀ ਵਾਲੇ ਟੱਗੜ ਹੁੰਦੇ ਸੀ, ਹਾਂਜੀ ਸਾਡੇ ਤੂੜੀ ਦੇ ਕੁੱਪ ਕਹਿੰਦੇ ਹੁੰਦੇ ਸੀ ਜੀ, ਤੂੜੀ ਦੇ ਕੁੱਪ ਬੰਨ ਲਓ, ਤੂੜੀ ਦੇ ਕੁੱਪ ਹੁੰਦੇ ਸੀ, ਪਾਥੀਆਂ ਦੀਆਂ ਸਰਾੜੀਆਂ ਹੁੰਦੀਆਂ ਸੀਗੀਆਂ, ਸਰਾੜੀਆਂ ਬੰਨਦੇ ਹੁੰਦੇ ਸੀ, ਜਾਂ ਬੋਲ ਹੁੰਦੇ ਸੀ ਕੁੱਪਾਂ ਦੇ, ਉਹਨਾਂ ਨੂੰ ਬੋਲ ਵੀ ਕਹਿੰਦੇ ਹੁੰਦੇ ਸੀਗੇ। ਤੇ ਬੜਾ ਕੁਛ ਉਹ ਕਈ ਵਾਰੀ ਇੰਨਾ ਕੁਛ ਇਕੱਠਾ ਹੀ ਯਾਦ ਆਉਣ ਲੱਗ ਜਾਂਦਾ ਨਾ ਦਿਮਾਗ ਦੇ ਵਿੱਚ, ਤੇ ਇਹ ਨੀ ਪਤਾ ਲੱਗਦਾ ਵੀ ਕਿਹੜੀ ਗੱਲ ਕਰੋ ਹਨਾ। ਸੋ ਚਲੋ ਜੀ ਇੱਕ ਗੀਤ ਸੁਣਦੇ ਆ, ਤੁਸੀਂ ਸੁਣੋ ਇਹ ਗੀਤ, ਤੇ ਮੈਂ ਕੁਝ ਹੋਰ ਯਾਦਾਂ ਦੇ ਵਿੱਚੋਂ ਇਹੋ ਜਿਹੇ ਜਿਹੜੇ ਲਫ਼ਜ਼ ਆ ਉਹ ਚੁਣਦੀ ਆ, ਤੇ ਤੁਸੀਂ ਵੀ ਯਾਦ ਕਰੋ ਤੇ ਫਿਰ ਇੱਕ ਦੂਜੇ ਨਾਲ ਸਾਂਝੇ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਅਜੇ ਹੈਗਾ ਸਾਡੇ ਕੋਲ ਥੋੜਾ ਜਿਹਾ ਸਮਾਂ ਹੋਰ, ਸੋ ਇਸ ਗੀਤ ਤੋਂ ਬਾਅਦ
ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਣ
ਜਾ। Would you like to join Harman Radio? If so, contact Harman Radio on harmanradio.com. Thank you.
ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ, ਹੋ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ। ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ, ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ, ਖਲੀਆਂ ਦੀ ਸਸਤੀ ਲੈ ਲੋ ਦਰਜਣ ਪੀ।
ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਪਿੰਡ ਦੀਆਂ ਗਲੀਆਂ ਦੀ ਗੀਤ ਸੁਣ ਕੇ ਹਟੀਆਂ ਸੋ ਯਾਦਾਂ ਸਹੀ ਗੱਲ ਆ, ਪਿੰਡ ਦੀਆਂ ਗਲੀਆਂ ਨਾਲ ਜੁੜੀਆਂ ਸਾਨੂੰ ਸਾਰਿਆਂ ਨੂੰ ਆ ਗਈਆਂ ਹੋਈਆਂ। ਇਹਨਾਂ ਦੇ ਗੀਤ ਜਦੋਂ ਵੀ ਸੁਣਦੇ ਹਾਂ, ਜਦੋਂ ਅਸੀਂ ਗੱਲ ਕਰਦੇ ਹਾਂ, ਜਿਵੇਂ ਮੈਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਵੀ ਕਿਹਾ ਵੀ ਉਹ ਸਿਰਫ ਗੱਲ ਕਰਦੇ ਨੀ, ਉਹਦੇ ਨਾਲ ਨਾਲ ਸਾਡੀਆਂ ਅੱਖਾਂ ਦੇ ਅੱਗੇ ਉਹ ਤਸਵੀਰ ਫਿਰ ਤੋਂ ਆ ਜਾਂਦੀ ਹੈ। ਏਦਾਂ ਲੱਗਦਾ ਕਿ ਸਾਰਾ ਉਹ ਸਾਰਾ ਖੜਾ ਹੋਇਆ ਫਿਰ ਤੋਂ ਚੱਲਣ ਲੱਗ ਗਿਆ, ਉਹ ਸਾਡੀਆਂ ਯਾਦਾਂ ਦੇ ਵਿੱਚ ਜਾਨ ਆ ਗਈ ਔਰ ਉਹ ਸਾਰਾ ਕੁਛ ਸਾਡੀਆਂ ਅੱਖਾਂ ਦੇ ਅੱਗੇ ਉਦਾਂ ਦਾ ਉਦਾਂ ਹੀ ਆ ਜਾਂਦਾ, ਮੇਰੀਆਂ ਅੱਖਾਂ ਦੇ ਅੱਗੇ ਉਦਾਂ ਹੀ ਆ ਜਾਂਦੀਆਂ। ਉਹ ਪਿੰਡ ਦੀਆਂ ਗਲੀਆਂ ਜਿਨ੍ਹਾਂ ਦੇ ਵਿੱਚ ਛੋਟੀ ਜਿਹੀ ਸੁੱਖ ਦੜੰਗੇ ਲਾਉਂਦੀ ਹੁੰਦੀ ਸੀ, ਹਨਾ, ਉਹ ਗਲੀਆਂ ਜਿੱਥੇ ਅਸੀਂ ਆਪਣੇ ਸਾਥੀਆਂ ਨਾਲ ਆਪਣੀਆਂ ਸਹੇਲੀਆਂ ਨਾਲ ਖੇਡਦੇ ਹੁੰਦੇ ਸੀ ਮੈਂ, ਔਰ ਉਹ ਜਗ੍ਹਾ ਉਹ ਰਸਤੇ ਜਿਹਨਾਂ ਰਾਹੀਂ ਸਕੂਲ ਜਾਈਦਾ ਹੁੰਦਾ ਸੀਗਾ, ਜਾਂ ਉਹ ਸਕੂਲ ਜਿੱਥੇ ਪੜ੍ਹੀਦਾ ਸੀ, ਉਹ ਬਨੇਰੇ ਜਿਨ੍ਹਾਂ ਨੂੰ ਟੱਪ ਕੇ ਇੱਕ ਦੂਜੇ ਦੇ ਘਰਾਂ 'ਚ ਜਾਈਦਾ ਸੀ, ਉਹ ਬਲਦੇ ਚੌਂਕੇ ਜਿੱਥੇ ਬੈਠ ਕੇ ਰੋਟੀ ਖਾਈਦੀ ਹੁੰਦੀ ਸੀ, ਉਹ ਚੌਂਕਾ ਸਿਰਫ ਸਾਡੇ ਆਪਣੇ ਘਰ ਦਾ ਹੀ ਨਹੀਂ ਹੁੰਦਾ ਸੀ, ਸਾਡੇ ਆਂਢੀਆਂ ਗੁਆਂਢੀਆਂ ਦਾ ਵੀ ਹੁੰਦਾ ਸੀ, ਸਾਡੇ ਆਪਣੇ ਚਾਚੇ ਤਾਈਆਂ ਦਾ, ਜਾਂ ਕਿਤੇ ਵੀ ਬੈਠ ਕੇ ਰੋਟੀ ਖਾ ਲਈ ਦੀ ਸੀਗੀ, ਹਨਾ। ਸੋ ਕਿੰਨਾ ਖੁੱਲਾ ਜਿਹਾ ਮਾਹੌਲ ਹੁੰਦਾ ਸੀਗਾ, ਕਿੰਨੇ ਵਧੀਆ ਦਿਨ ਹੁੰਦੇ ਸੀ। ਜਦੋਂ ਕਿਤੇ ਯਾਦ ਇੰਨੇ ਪਿੱਛੇ ਚਲੇ ਜਾਈਦਾ ਤੇ ਏਦਾਂ ਲੱਗਦਾ ਹੁੰਦਾ ਕਿਤੇ ਪਿਛਲੇ ਜਨਮ ਦੀਆਂ ਗੱਲਾਂ ਆ, ਇੰਨਾ ਕੁਛ ਬਦਲ ਗਿਆ ਹੁਣ। ਔਰ ਪਰ ਗੱਲ ਇਹ ਹੁੰਦੀ ਹੈ ਕਿ ਬਦਲਦੇ ਸਮੇਂ ਨੂੰ ਵੀ ਅਸੀਂ ਜੇ ਇੱਕ ਪੋਜ਼ਿਟਿਵ ਵੇ ਦੇ ਵਿੱਚ ਦੇਖੀਏ ਤੇ ਚਲੋ ਵਧੀਆ ਲੱਗਦਾ ਹੈ। ਜ਼ਿੰਦਗੀ ਦੇ ਵਿੱਚ ਉਹ ਦੌਰ ਸੀ ਉਹਨੂੰ ਵੀ ਬੜੀ ਚੰਗੀ ਤਰ੍ਹਾਂ ਹੰਡਾਇਆ ਮਾਣਿਆ, ਔਰ ਜ਼ਿੰਦਗੀ ਦੇ ਵਿੱਚ ਚਲੋ ਜਦੋਂ ਕਿਤੇ ਦੁੱਖ ਤਕਲੀਫ ਵੀ ਆਉਂਦੀ ਆ, ਹਮੇਸ਼ਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ, ਉਹਨੂੰ ਵੀ ਉਦਾਂ ਹੀ ਤੁਸੀਂ ਆਰਾਮ ਦੇ ਨਾਲ ਸਹਿਜ ਦੇ ਵਿੱਚ ਰਹਿ ਕੇ ਪਾਰ ਕਰੋ ਉਸ ਸਮੇਂ ਨੂੰ ਵੀ, ਨਾ ਸੁੱਖ ਦੇ ਵਿੱਚ ਜ਼ਿਆਦਾ ਛਾਲਾਂ ਮਾਰੀਏ ਤੇ ਨਾ ਦੁੱਖ ਦੇ ਵਿੱਚ ਜ਼ਿਆਦਾ ਦੁਖੀ ਹੋਈਏ, ਇਹ ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ। ਪਰ ਯਾਦਾਂ ਜਿਹੜੀਆਂ ਉਹ ਸਿਰਫ ਯਾਦ ਕਰਨ ਲਈ ਹੁੰਦੀਆਂ, ਸਾਨੂੰ ਬਹੁਤ ਕੁਝ ਸਿਖਾ ਜਾਂਦੀਆਂ ਆ। ਅੱਜ ਵੀ ਜਦੋਂ ਦੌੜੀ ਜਾਂਦੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੀਆਂ ਯਾਦਾਂ ਨੂੰ ਯਾਦ ਕਰਦੇ ਹਾਂ ਤਾਂ ਥੋੜਾ ਜਿਹਾ ਮਨ ਠਹਿਰ ਜਾਂਦਾ ਆ, ਮਨ ਵੀ ਅੰਦਰ ਬੈਠਾ ਹੈਰਾਨ ਜਿਹਾ ਹੋ ਜਾਂਦਾ ਵੀ ਮੈਂ ਕਿਸ ਭੱਜ 'ਚ ਪਿਆ ਹੋਇਆ ਆ। ਜੇ ਮੈਂ ਯਾਦ ਕਰਾਂ ਅੱਜ ਵੀ ਆਪਣੇ ਪੁਰਾਣੇ ਸਮੇਂ ਨੂੰ, ਆਪਣੇ ਬਚਪਨ ਨੂੰ, ਤੇ ਮੈਂ ਉਦੋਂ ਜ਼ਿਆਦਾ ਖੁਸ਼ ਨਹੀਂ ਸੀ, ਉਦੋਂ ਕੋਲ ਇੰਨਾ ਸੁੱਖ ਸੁਵਿਧਾਵਾਂ ਨਹੀਂ ਸੀ, ਇੰਨੇ ਪੈਸੇ ਧੇਲੇ ਨਹੀਂ ਸੀ, ਪਰ ਫਿਰ ਵੀ ਮੈਂ ਕਿੰਨਾ ਖਿੜਿਆ ਖਿੜਿਆ ਰਹਿੰਦਾ ਸੀ। ਅੱਜ ਕੋਲ ਸਭ ਕੁਛ ਆ, ਫਿਰ ਵੀ ਕਿਉਂ ਬੁਝਿਆ ਬੁਝਿਆ ਰਹਿੰਦਾ, ਕਿਸ ਚੀਜ਼ ਦੀ ਤਲਾਸ਼ ਹੈ ਮੈਨੂੰ, ਮਨ ਅਕਸਰ ਤੁਹਾਨੂੰ ਪੁੱਛਦਾ ਤੇ ਹੋਣਾ ਹੈ ਨਾ। ਸੋ ਗੈਰੀ ਹੁਣਾਂ ਨੇ ਜਿਨ੍ਹਾਂ ਦੀ ਫਰਮਾਇਸ਼ ਤੇ ਗੀਤ ਲਾਇਆ ਸੀ, ਉਹਨਾਂ ਨੇ ਵੀ ਕਿਹਾ ਸੀ, ਕਹਿੰਦੇ ਮੇਰੀ ਯਾਦ ਆ ਇਸ ਸੌਂਗ 'ਚ ਸੁਖਪ੍ਰੀਤ ਜੀ, ਕਹਿੰਦੇ ਆਈ ਮਿਸ ਐਵਰੀਥਿੰਗ, ਬਸ ਲਾਈਫ ਚੇਂਜ ਹੋ ਗਈ ਆ, ਹੁਣ ਆਸਟ੍ਰੇਲੀਆ ਆ ਕੇ ਜੋਬ ਜੋਬ ਤੇ ਜੋਬ ਆ ਕੇ ਸੋ ਜਾਓ ਜੋਬ। ਬਿਲਕੁਲ ਸਹੀ ਗੱਲ ਆ, ਪਰ ਗੈਰੀ ਦੇਖੋ ਇਹ ਤੁਹਾਡੀ ਜ਼ਿੰਦਗੀ ਆ, ਹੈ ਨਾ। ਜਦੋਂ ਡੈਡੀ ਇੱਥੇ ਹੁੰਦੇ ਹੁੰਦੇ ਨਾ, ਉਹ ਆਲਾ ਦੌਲਾ ਦੇਖ ਕੇ ਕਹਿੰਦੇ ਹੁੰਦੇ ਤੁਸੀਂ ਤੇ ਪੱਟੇ ਤੇ ਚੜੇ ਆ, ਤੇ ਮੈਨੂੰ ਵੀ ਲੱਗਦਾ ਹੁੰਦਾ ਕਈ ਵਾਰੀ ਕਿ ਪੱਟੇ ਤੇ ਚੜੇ ਆ, ਤੁਸੀਂ ਘੁੰਮੀ ਜਾਂਦੇ ਆ, ਉਹੀ ਤੁਹਾਡਾ ਰੂਟੀਨ, ਘੁੰਮੀ ਜਾਂਦੇ ਆ ਘੁੰਮੀ ਜਾਂਦੇ ਆ। ਪਰ ਜਦੋਂ ਤੁਹਾਡਾ ਦਿਲ ਤੁਹਾਨੂੰ ਕਹਿਣ ਲੱਗ ਜਾਏ ਨਾ ਵੀ ਨਹੀਂ ਮੈਂ ਇਸ ਲਈ ਨਹੀਂ, ਮੇਰੀ ਜ਼ਿੰਦਗੀ ਇਸ ਚੀਜ਼ ਲਈ ਨਹੀਂ, ਹੋ ਸਕਦਾ ਕਿਸੇ ਦੀ ਜ਼ਿੰਦਗੀ ਦਾ ਮਕਸਦ ਉਹ ਹੀ ਹੋਵੇ ਔਰ ਉਸ ਚੀਜ਼ 'ਚ ਖੁਸ਼ ਹੋਵੇ, ਉਹਦੇ ਲਈ ਉਹ ਬਹੁਤ ਵਧੀਆ ਹੈ। ਪਰ ਜੇ ਤੁਹਾਨੂੰ ਲੱਗਦਾ ਹੈ ਵੀ ਨਹੀਂ ਮੇਰੀ ਜ਼ਿੰਦਗੀ ਦਾ ਇਹ ਮਕਸਦ ਨਹੀਂ ਹੈ, ਸਿਰਫ ਇਹ ਹੀ ਨਹੀਂ ਹੋ ਸਕਦਾ, ਕੁਛ ਹੋਰ ਵੀ ਹੈ, ਫਿਰ ਉਸ ਮਕਸਦ ਨੂੰ ਜ਼ਰੂਰ ਲੱਭੋ। ਉਹ ਮਕਸਦ ਕੋਈ ਬਹੁਤੇ ਵੱਡੇ ਵੱਡੇ ਨਹੀਂ ਹੋ ਸਕਦੇ, ਇਹ ਹੀ ਨਹੀਂ ਹੁੰਦਾ ਕਿ ਅਸੀਂ ਵੱਡੀਆਂ ਵੱਡੀਆਂ ਮੱਲਾਂ ਮਾਰਨੀਆਂ ਜੀ, ਜਾਂ ਕਿਸੇ ਨੇ ਅਸੀਂ ਸਿੰਗਰ ਹੀ ਬਣ ਜਾਣਾ ਤਾਂ, ਜਾਂ ਅਸੀਂ ਫਿਰ ਇਸ ਕਮਿਊਨਿਟੀ ਦੇ ਲਈ ਕੁਛ ਕਰ ਗੁਜ਼ਰਨਾ ਆ। ਨਹੀਂ, ਤੁਸੀਂ ਪਹਿਲਾਂ ਆਪਣੇ ਆਪ ਨੂੰ ਸੁਣੋ, ਤੁਸੀਂ ਕੀ ਕਰਨਾ ਚਾਹੁੰਦੇ ਆ, ਹਨਾ। ਜੇ ਤੁਹਾਨੂੰ ਸਿੰਗਿੰਗ ਦਾ ਸ਼ੌਂਕ ਹੈ ਤਾਂ ਜ਼ਰੂਰੀ ਨਹੀਂ ਤੁਸੀਂ ਕਮਰਸ਼ੀਅਲ ਸਿੰਗਿੰਗ ਹੀ ਕਰਨੀ ਹੈ, ਬੈਠੋ ਇਕੱਲੇ ਆਪਣੇ ਆਪ ਲਈ ਗਾਓ। ਤੁਹਾਨੂੰ ਨੇਚਰ ਦਾ ਸ਼ੌਂਕ ਹੈ ਤੇ ਆਪਣੇ ਘਰ ਦੇ ਵਿੱਚ ਫੁੱਲ ਬੂਟੇ ਲਾਓ, ਆਪਣੇ ਆਲੇ ਦੁਆਲੇ ਨੂੰ ਸੋਹਣਾ ਬਣਾਓ, ਕੋਈ ਵੀ ਸ਼ੌਂਕ ਹੋ ਸਕਦਾ ਹੈ, ਹਨਾ। ਸ਼ੌਂਕ ਹੋ ਸਕਦਾ ਗੱਲਾਂ ਬਾਤਾਂ ਮਾਰਨ ਦਾ, ਤੇ ਬਸ ਜੀ, ਫੇਰ ਕੀ, ਤੁਸੀਂ ਲਹਿਰਾਂ ਦੇ ਵਿੱਚ ਆ ਜਾਇਆ ਕਰੋ, ਜਿੰਨੀਆਂ ਮਰਜ਼ੀ ਗੱਲਾਂ ਮਾਰਿਆ ਕਰੋ। ਸੋ ਕੋਈ ਵੀ ਚੀਜ਼ ਜਿਹੜੀ ਦਿਲ ਨੂੰ ਸਕੂਨ ਦੇਵੇ ਉਹ ਜ਼ਰੂਰ ਕਰਨੀ ਚਾਹੀਦੀ ਹੈ। ਜੇ ਸਿਰਫ ਅਸੀਂ ਸਿਰਫ ਇਹ ਹੀ ਕਹੀ ਜਾਵਾਂਗੇ ਨਾ ਵੀ ਬਸ ਪਿਛਲੀ ਜ਼ਿੰਦਗੀ ਬਹੁਤ ਸੋਹਣੀ, ਹੁਣ ਤੇ ਕੁਛ ਨਹੀਂ ਰਹਿ ਗਿਆ, ਹੁਣ ਤੇ ਜ਼ਿੰਦਗੀ ਆਇਆ, ਪਰ ਹਜੇ ਜ਼ਿੰਦਗੀ ਦਾ ਪਤਾ ਨਹੀਂ ਨਾ ਹੋਰ ਕਿੰਨੀ ਪਈ ਹੋਈ ਹੈ। ਸੋ ਉਸ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਹੈ, ਯਾਦਾਂ ਜੇ ਮੈਂ ਤੁਹਾਡੇ ਨਾਲ ਯਾਦ ਕਰਦੀ ਹਾਂ ਨਾ, ਤਾਂ ਉਹਦਾ ਇੱਕ ਮਕਸਦ ਇਹ ਵੀ ਹੁੰਦਾ ਹੈ ਕਿ ਅਸੀਂ ਉਹਨਾਂ ਯਾਦਾਂ ਦੇ ਵਿੱਚੋਂ ਕੁਝ ਇਹੋ ਜਿਹਾ ਕੱਢ ਕੇ ਲੈ ਕੇ ਆਈਏ ਜਿਹਦੇ ਨਾਲ ਅੱਜ ਦੀ ਜ਼ਿੰਦਗੀ ਨੂੰ ਸੋਹਣਾ ਬਣਾ ਸਕੀਏ। ਸੋ ਗੈਰੀ, ਤੁਸੀਂ ਮੈਨੂੰ ਅਗਲੇ ਹਫ਼ਤੇ ਜ਼ਰੂਰ ਦੱਸਣਾ ਇਸ ਹਫ਼ਤੇ ਤੁਸੀਂ ਕੀ ਕੁਝ ਵੱਖਰਾ ਕੀਤਾ, ਜੋਬ ਤੋਂ ਜੋਬ ਤੇ ਆ ਕੇ ਸੌਣ ਤੋਂ ਇਲਾਵਾ ਹੋਰ ਇਹੋ ਜਿਹਾ ਕੀ ਕੀਤਾ ਜਿਹੜਾ ਤੁਹਾਨੂੰ ਵਧੀਆ ਲੱਗਾ, ਜਿਹਦੇ ਨਾਲ ਲੱਗਾ ਵੀ ਨਹੀਂ ਯਾਰ ਜ਼ਿੰਦਗੀ ਸੋਹਣੀ ਵੀ ਹੈ। ਸੋ ਇਹ ਮੈਂ ਪੁੱਛਣਾ ਹੈ ਗੈਰੀ ਤੁਹਾਡੇ ਤੋਂ ਅਗਲੇ ਹਫ਼ਤੇ, ਠੀਕ ਹੈ, ਜ਼ਰੂਰ ਦੱਸਿਓ ਮੈਨੂੰ। ਸਵਰਿੰਦਰ ਸਿੰਘ ਹੁਣਾਂ ਨੇ ਵੀ ਜੀ ਜਿਹੜੀਆਂ ਗੱਲਾਂ ਕਰ ਰਹੇ ਸੀ ਉਹਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ ਕਹਿੰਦੇ ਕਿ ਤੂੜੀ ਵਾਲਾ ਤੰਗੜ ਹੁੰਦਾ ਸੀ ਬਿਲਕੁਲ, ਜਿਸ ਵਿੱਚ ਤੂੜੀ ਨੂੰ ਬੰਨ ਕੇ ਸਿਰ ਉੱਪਰ ਚੁੱਕ ਕੇ ਪਸ਼ੂਆਂ ਦੇ ਵਾੜੇ ਵਿੱਚ ਲਿਆਂਦਾ ਜਾਂਦਾ ਸੀਗਾ, ਤੇ ਉਸ ਤੋਂ ਬਾਅਦ ਖਾਦ ਦੇ ਬੋਰਿਆਂ ਨਾਲ ਉਹ ਟਰੱਕਾਂ ਦੇ ਵਿੱਚ ਜਾਂ ਟਰਾਲੀਆਂ ਦੇ ਵਿੱਚ ਹੁੰਦੇ ਸੀਗੇ, ਕਿੱਡੇ ਕਿੱਡੇ ਵੱਡੇ ਹੁੰਦੇ ਸੀਗੇ ਨਾ ਉਹ ਵੀ। ਤੇ ਹਾਂ, ਉਸ ਤੋਂ ਬਾਅਦ ਖਾਦ ਦੀਆਂ ਬੋਰੀਆਂ ਤੇ ਪੱਲੀਆਂ ਆ ਗਈਆਂ ਸੀਗੀਆਂ, ਉਹ ਖਾਦ ਦੀਆਂ ਜਿਹੜੀਆਂ ਬੋਰੀਆਂ ਆਈਆਂ ਸੀ ਉਹਨੂੰ ਕੱਟ, ਉਹਨਾਂ ਨੂੰ ਵੀ ਤਾਂ ਸੀ ਸੂ ਕੇ ਉਹਨਾਂ ਨੂੰ ਪੱਲੀਆਂ ਬਣਾਉਂਦੇ ਹੁੰਦੇ ਸੀਗੇ, ਹਨਾ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਜਗਤਾਰ ਗਿੱਲ ਭਾਜੀ ਵੀ ਆ ਗਏ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ। ਤੇ ਬਹੁਤ ਸੋਹਣੀ ਤਸਵੀਰ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ, ਔਰ ਬਹੁਤ ਵਧੀਆ ਵਿਚਾਰ। ਕਹਿੰਦੇ ਵਧੀਆ ਜ਼ਿੰਦਗੀ ਕੋਈ ਲਾਟਰੀ ਨਹੀਂ ਹੁੰਦੀ, ਉਹ ਤਾਂ ਰੋਜ਼ਮਰਾ ਜ਼ਿੰਦਗੀ ਚ ਹਾਸਿਆਂ ਤੇ ਖੁਸ਼ੀਆਂ ਵੰਡਣ ਦਾ ਦੂਸਰਾ ਨਾਮ ਹੈ। ਲਓ ਜੀ, ਇਹ ਵੀ ਗੱਲ ਭਾਜੀ ਦੇ ਨਾਲ ਲੱਗਦੀ ਕਹਿ ਦਿੱਤੀ ਜਿਹੜੀ ਗੱਲ ਮੈਂ ਕਰ ਰਹੀ ਸੀਗੀ, ਹੈਨਾ। ਸੋ ਬਿਲਕੁਲ ਜੀ, ਕੋਈ ਲਾਟਰੀ ਨਹੀਂ ਹੁੰਦੀ। ਸੋ ਲਾਟਰੀ ਅਸੀਂ ਇਹਨੂੰ ਏਦਾਂ ਹੀ ਬਣਾ ਸਕਦੇ ਹਾਂ ਕਿ ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਹਾਸੇ ਤੇ ਖੁਸ਼ੀਆਂ ਵੰਡੀਏ ਇੱਕ ਦੂਜੇ ਦੇ ਨਾਲ। ਦੂਸਰਿਆਂ ਨੂੰ ਕੋਈ ਚੀਜ਼ ਦੇਣ ਤੋਂ ਪਹਿਲਾਂ ਸਾਡੇ ਕੋਲ ਉਹ ਚੀਜ਼ ਹੋਣੀ ਜ਼ਰੂਰੀ ਹੈ। ਸੋ ਅਸੀਂ ਖੁਸ਼ੀਆਂ ਤੇ ਹਾਸੇ ਤਾਂ ਹੀ ਵੰਡ ਸਕਾਂਗੇ ਜੇ ਅਸੀਂ ਖੁਦ ਹੱਸਦੇ ਹਾਂ, ਜੇ ਅਸੀਂ ਖੁਦ ਖੁਸ਼ੀਆਂ ਤੇ, ਹਨਾ। ਨਹੀਂ ਤੇ ਬਸ ਸਾਰੇ ਮੰਗਤਿਆਂ ਵਾਂਗੂ ਹੱਥ ਅੱਡ ਕੇ ਖੜੇ ਰਵਾਂਗੇ। ਸੋ ਆਓ ਮੰਨਣਾ ਸ਼ੁਰੂ ਕਰੀਏ ਇਹਨਾਂ ਚੀਜ਼ਾਂ ਨੂੰ। ਅਰਸ਼ ਮੱਲੀ ਵੀ ਆ ਗਿਆ, ਲਓ ਨਰਿੰਦਰ ਰਾਠੌਰ ਜੀ ਆ ਗਿਆ। ਅਰਸ਼ ਮੱਲੀ ਵੀ ਕਹਿੰਦੇ ਕਿ ਪਿਛਲੀ ਵਾਰੀ ਗੈਰ ਹਾਜ਼ਰੀ ਲਾਤੀ ਸੀ ਅਰਸ਼, ਤੁਹਾਡੀ ਵੀ ਤੇ ਮੇਰੀ ਵੀ, ਨਰਿੰਦਰ ਰਾਠੌਰ ਹੋਣਾ ਨੇ। ਸੋ ਅਰਸ਼ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ। ਤੇ ਸਰਬਜੀਤ ਭਾਜੀ ਕਹਿੰਦੇ ਸ਼ੋਅ ਇਜ਼ ਸੋ ਨਾਈਸ, ਕੁਲਵੀਰ ਚਿੰਜਰ ਦਾ ਸੌਂਗ ਸੁਣਾ ਦਿਓ ਜੀ ਪਿੰਡ। ਜ਼ਰੂਰ ਜੀ। ਸੋ ਲਓ ਸਰਬਜੀਤ ਭਾਜੀ ਅਰਸ਼ ਮੱਲੀ ਦੀ ਫਰਮਾਇਸ਼ ਤੇ ਪਿੰਡ ਵੀ ਸੁਣਾ ਦਈਏ, ਤੇ ਹੁਣ ਪਿੰਡ ਦੀਆਂ ਗਲੀਆਂ ਚ ਤੇ ਫੇਰਾ ਲਾਇਆ ਆ, ਹੁਣ ਇੱਕ ਵਾਰੀ ਫਿਰ ਪਿੰਡ ਜਾਵਾਂਗੇ ਅਸੀਂ ਅਰਸ਼ ਦੇ ਨਾਲ ਇਸ ਗੀਤ ਦੇ ਜ਼ਰੀਏ। ਤੇ ਨਰਿੰਦਰ ਰਾਠੌਰ ਹੁਣਾਂ ਨੇ ਕਿਹਾ ਹੈ ਜੀ ਕਿ ਕਹਿੰਦੇ ਬੜੀ ਖਾਧੀ ਹੈ ਜੀ ਬੋਲੀ ਮਾਂ, ਮੈਂ ਪੜ੍ਹ ਦਿੱਤਾ ਸੀ ਮੈਸੇਜ, ਸੋਰੀ। ਕਹਿੰਦੇ ਮੇਰੀ ਮਾਂ ਲਈ ਹੀ ਕਹਿੰਦੀ ਮੇਰੀ ਮਾਂ ਲਈ ਹੀ ਤਾਂ ਲਾ ਕੇ ਜਾਇਓ ਨੂਰ ਜਹਾਂ ਜੀ ਦਾ ਗਾਏਗੀ ਦੁਨੀਆ ਗੀਤ ਮੇਰੇ। ਅੱਛਾ ਜੀ, ਨੂਰ ਜਹਾਂ ਦੀ ਆਵਾਜ਼ ਦੇ ਵਿੱਚ ਇਹਨਾਂ ਨੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ। ਗਾਏਗੀ ਦੁਨੀਆ ਗੀਤ ਮੇਰੇ। ਸੋ ਇਹਨਾਂ ਦੇ ਮੰਮੀ ਦੀ ਫਰਮਾਇਸ਼ ਤੇ ਗੀਤ ਲਗਾਉਣਾ ਜੀ ਸਰਬਜੀਤ ਭਾਜੀ, ਤੁਸੀਂ ਨੋਟ ਕਰ ਲਓ। ਸੋ ਪ੍ਰੋਗਰਾਮ 'ਚ ਜ਼ਰੂਰ ਚਲਾਵਾਂਗੇ ਜੀ। ਤੇ ਖਰਜਿੰਦਰ ਘੁੰਮਣ ਅੰਕਲ ਕਹਿ ਰਹੇ ਸਤਿ ਸ਼੍ਰੀ ਅਕਾਲ ਜੀ, ਪਿੱਤਲ ਦੀ ਬਾਲਟੀ ਧਾਰ ਕੱਢਣ ਦੇ ਲਈ ਹੁੰਦੀ ਸੀ। ਬਿਲਕੁਲ ਜੀ, ਪਿੱਤਲ ਦੀਆਂ ਬਾਲਟੀਆਂ ਦੇ ਵਿੱਚ ਧਾਰ ਕੱਢੀ ਜਾਂਦੀ ਹੁੰਦੀ ਸੀ, ਤੁਸੀਂ ਸਹੀ ਕਿਹਾ। ਉਸ ਤੋਂ ਇਲਾਵਾ ਅੱਛਾ, ਇੱਕ ਹੋਰ ਚੀਜ਼ ਅਸੀਂ ਭੁੱਲਦੇ ਜਾ ਰਹੇ ਹਾਂ, ਜਿਹੜੇ ਆ ਦੇਸੀ ਮਹੀਨਿਆਂ ਦੇ ਨਾਂ, ਹਨਾ। ਉਹ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਿਤੇ ਵੀ ਹੁਣ ਵਰਤੋਂ ਵਿੱਚ ਨਹੀਂ ਲਿਆਉਂਦੇ। ਜਨਵਰੀ, ਫਰਵਰੀ, ਮਾਰਚ ਇਹੀ ਚੱਲਦੇ ਆ ਸਾਡੀ ਜ਼ਿੰਦਗੀ ਦੇ ਵਿੱਚ, ਪਰ ਉਹ ਹੀ ਹਨਾ ਫੱਗਣ, ਚੇਤ, ਵਿਸਾਖ, ਇਹ ਜਿਹੜੇ ਦੇਸੀ ਮਹੀਨੇ ਉਹਨਾਂ ਨੂੰ ਨਹੀਂ ਵਰਤਦੇ। ਔਰ ਦੂਸਰੀ ਵੱਡੀ ਗੱਲ ਹੈ ਕਿ ਹੁਣ ਸੰਗਰਾਂਦ ਦਾ ਪਤਾ ਹੀ ਨਹੀਂ ਲੱਗਦਾ। ਅੱਗੇ ਘਰਾਂ ਦੇ ਵਿੱਚ ਸੰਗਰਾਂਦ ਹੁੰਦੀ ਸੀਗੀ ਤੇ ਜ਼ਰੂਰੀ ਇੱਕ ਦੂਜੇ ਨੂੰ ਦੱਸਿਆ ਜਾਂਦਾ ਸੀ ਵੀ ਅੱਜ ਇਹ ਮਹੀਨਾ ਚੜ੍ਹ ਗਿਆ, ਹਨਾ। ਔਰ ਅਕਸਰ ਮੈਨੂੰ ਯਾਦ ਹੈ ਅਜੇ ਵੀ ਮੰਮੀ ਹੁਣੀ ਜਦੋਂ ਇੱਥੇ ਵੀ ਆਏ ਹੁੰਦੇ ਆ ਮੇਰੇ ਕੋਲ ਵੀ, ਤੇ ਤਾਂ ਵੀ ਸੰਗਰਾਂਦ ਵਾਲੇ ਦਿਨ ਸਵੇਰੇ ਉੱਠ ਕੇ ਜ਼ਰੂਰ ਉਹਨਾਂ ਨੇ ਨਿਤਨੇਮ ਤੋਂ ਬਾਅਦ ਜਿਹੜੇ ਕੜਾਹ ਪ੍ਰਸ਼ਾਦ ਬਣਾਉਣਾ ਔਰ ਫਿਰ 12 ਮਾਹ ਜਿਹੜਾ ਉਹਨਾਂ ਨੇ ਪੜ੍ਹਨਾ ਸਾਨੂੰ ਸਾਰਿਆਂ ਨੂੰ ਮਹੀਨਾ ਦੱਸਣਾ। ਸੋ ਉਹ ਚੀਜ਼ਾਂ, ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਡੇ ਤੇ ਆ ਕੇ ਬਲੌਕ ਹੁੰਦੀਆਂ ਜਾ ਰਹੀਆਂ, ਜਿਹੜੀਆਂ ਸਾਡੇ ਪੇਰੈਂਟਸ ਨੇ ਤੇ ਸਾਨੂੰ ਦਿੱਤੀਆਂ ਆ। ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਸਾਨੂੰ ਪਾਸ ਔਨ ਕੀਤੀਆਂ ਆ, ਪਰ ਅਸੀਂ ਉਹ ਚੀਜ਼ਾਂ ਹੁਣ ਆਪਣੇ ਬੱਚਿਆਂ ਨੂੰ ਨਹੀਂ ਦਿੰਦੇ। ਮੈਂ ਵੀ ਨਹੀਂ ਦੇ ਰਹੀ, ਮੈਂ ਤੁਹਾਨੂੰ ਨਹੀਂ ਕਹਿ ਰਹੀ ਜੀ, ਮੈਂ ਵੀ ਨਹੀਂ ਦੇ ਰਹੀ। ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮੈਂ ਅੱਗੇ ਪਾਸ ਔਨ ਨਹੀਂ ਕਰ ਰਹੀ, ਪਰ ਜ਼ਰੂਰ ਪੜ੍ਹਦੀਆਂ। ਸੋ ਸੰਗਰਾਂਦ ਨਹੀਂ ਪਤਾ ਜੀ ਕਿਸੇ ਨੂੰ, ਫਿਰ ਪੁੰਨਿਆ, ਮੱਸਿਆ, ਸੰਗਰਾਂਦ, ਪੂਰਨਮਾਸ਼ੀ ਤੇ ਮੱਸਿਆ, ਇਹ ਤਿੰਨ ਦਿਨ ਹੁੰਦੇ ਸੀ ਜਿਹੜੇ ਘਰਾਂ ਦੇ ਵਿੱਚ ਜ਼ਰੂਰ ਦੱਸੇ ਜਾਂਦੇ ਹੁੰਦੇ ਸੀਗੇ ਵੀ ਹਾਂ ਅੱਜ ਸੰਗਰਾਂਦ ਆ, ਅੱਜ ਪੂਰਨਮਾਸੀ ਆ ਤੇ ਅੱਜ ਮੱਸਿਆ ਆ। ਸੋ ਇਹ ਚੀਜ਼ਾਂ ਵੀ ਅਸੀਂ ਇੱਕ ਦੂਜੇ ਨਾਲ ਹੁਣ ਬਿਲਕੁਲ ਵੀ ਗੱਲ ਨਹੀਂ ਕਰਦੇ ਇਹਨਾਂ ਬਾਰੇ। ਸੋ ਲਓ ਜੀ, ਗੀਤਾਂ ਦੀ ਦੋ ਫਰਮਾਇਸ਼ ਆਈ ਹੋਈ ਹੈ ਕਰਸ਼ ਮੱਲੀ ਦੀ ਤੇ ਇੱਕ ਸਾਨੂੰ ਨਰਿੰਦਰ ਰਾਠੌਰ ਹੋਣਾਂ ਨੇ ਗੀਤ ਦੀ ਫਰਮਾਇਸ਼ ਕਹੀ ਹੈ, ਤੇ ਗੀਤ ਕੁਝ ਮੈਂ ਵੀ ਬੜੇ ਪਿਆਰੇ ਪਿਆਰੇ ਤੁਹਾਡੇ ਲਈ ਹੋਰ ਕੱਢੇ ਹੋਏ ਸੀ। ਸੋ ਸੁਣਦੇ ਹਾਂ ਇੱਕ ਗੀਤ ਤੇ ਗੀਤ ਤੋਂ ਬਾਅਦ ਕੁਝ ਹੋਰ ਗੱਲਾਂ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਤੋਂ ਇਜਾਜ਼ਤ ਲੈਣੀ ਹੈ ਜੀ।
ਬੜਾ ਕਿਉਂ ਮਨਾਏ ਇੰਡੀਆ ਤੋਂ ਆਇਆ,
ਲੋ ਜੀ ਅਰਸ਼ ਮਲੀ ਹੁਣਾਂ ਦੀ ਫਰਮਾਇਸ਼ ਤੇ ਗੀਤ ਸੁਣਿਆ। ਯਾਦਾਂ ਪਿੰਡ ਦੀਆਂ ਆਉਂਦੀਆਂ ਨੇ, ਬਿਲਕੁਲ ਜੀ ਯਾਦਾਂ ਬਹੁਤ ਆਉਂਦੀਆਂ ਸਾਨੂੰ ਪਿੰਡ ਦੀਆਂ, ਪਰ ਚਲੋ ਵਧੀਆ ਇਹ ਵੀ ਗੱਲ ਵਧੀਆ ਕਿ ਸਾਨੂੰ ਯਾਦਾਂ ਤੇ ਆਉਂਦੀਆਂ ਨਾ। ਬਹੁਤ ਸਾਰੇ ਲੋਕ ਆ ਜਿਹਨਾਂ ਨੂੰ ਯਾਦਾਂ ਹੀ ਨਹੀਂ ਆਉਂਦੀਆਂ ਹੈਗੀਆਂ, ਹੈ ਨਾ। ਸੋ ਪਿੰਡ ਦੇ ਨਾਲ ਅਸੀਂ ਆਪਣੇ ਕੁਛ ਇਸ ਕਦਰ ਜੁੜੇ ਹੋਏ ਆ ਕਿ ਬਸ ਦਿਨ ਨੂੰ ਖਿਆਲ ਵੀ ਆਉਂਦੇ ਆ ਤੇ ਰਾਤ ਨੂੰ ਸੁਪਨੇ ਵੀ ਆਉਂਦੇ ਆ, ਤੇ ਨਾਲ ਨਾਲ ਅਸੀਂ ਆਪਣੇ ਕੰਮ ਕਾਰ ਵੀ ਕਰੀ ਜਾਂਦੇ ਆ। ਬਿਲਕੁਲ ਜੀ ਇਹੋ ਹੀ ਤੇ ਜ਼ਿੰਦਗੀ ਹੈ, ਕਿੰਨੀ ਸੋਹਣੀ ਜ਼ਿੰਦਗੀ ਹੈ, ਹੈ ਨਾ। ਸੋ ਬਿਲਕੁਲ ਜੀ ਇਸ ਸੋਹਣੀ ਜਿਹੀ ਜ਼ਿੰਦਗੀ ਨੂੰ ਬੜੇ ਪਿਆਰ ਦੇ ਨਾਲ ਚੰਗੀ ਤਰ੍ਹਾਂ ਹੰਡਾਈਏ, ਕਿਉਂਕਿ ਜੋ ਅੱਜ ਕਰ ਰਹੇ ਹਾਂ ਉਹਨੇ ਕੱਲ ਨੂੰ ਤੁਹਾਡੀ ਯਾਦ ਬਣਨਾ ਹੈ। ਸੋ ਇਹ ਨਾ ਭੁੱਲਿਓ ਕਿ ਆਪਣੀਆਂ ਯਾਦਾਂ ਨੂੰ ਤਾਂ ਯਾਦ ਕਰ ਹੀ ਰਹੇ ਹਾਂ, ਪਰ ਅੱਜ ਜੋ ਵਰਤਮਾਨ ਹੈ ਉਹਨੂੰ ਵੀ ਅਸੀਂ ਇੰਨਾ ਸੋਹਣਾ ਬਣਾਉਣਾ, ਇੰਨੀ ਚੰਗੀ ਤਰ੍ਹਾਂ ਜੀਣਾ ਹੈ ਕਿ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੋਈ ਰਿਗਰੈਟ ਨਾ ਰਹੇ, ਸਾਨੂੰ ਕੋਈ ਦੁੱਖ ਨਾ ਰਹੇ ਕਿ ਹਾਏ ਆਹ ਯਾਦ ਨਹੀਂ ਸਹੀ ਬਣੀ, ਉਦੋਂ ਐਂ ਹੋ ਗਿਆ ਥੋੜ੍ਹਾ ਜਿਹਾ, ਉਦੋਂ ਮੈਂ ਥੋੜ੍ਹਾ ਹੋਰ ਚੰਗੀ ਤਰ੍ਹਾਂ ਜੀ ਲੈਂਦਾ। ਮੈਂ ਆਪਣੀ ਜ਼ਿੰਦਗੀ ਨੂੰ ਜ਼ਰੂਰ ਏਦਾਂ ਹੀ ਦੇਖਦੀ ਹੁੰਦੀ ਹਾਂ, ਜਦੋਂ ਵੀ ਕੁਛ ਕਰਨਾ ਹੋਵੇ ਜਾਂ ਮੇਰੇ ਦਿਲ ਦੇ ਵਿੱਚ ਕੋਈ ਪਰੇਸ਼ਾਨੀ ਹੋਵੇ ਨਾ, ਤੇ ਮੈਂ ਸਿਰਫ ਇਹ ਸੋਚਦੀ ਹੁੰਦੀ ਹਾਂ ਕਿ ਜਦੋਂ ਮੈਂ ਇਸ ਦੁਨੀਆਂ ਤੋਂ ਜਾਣ ਲੱਗਣਾ, ਜਦੋਂ ਮੇਰਾ ਆਖਰੀ ਸਮਾਂ ਹੋਣਾ ਆ, ਉਸ ਪਲ ਦੇ ਵਿੱਚ ਮੈਂ ਕੀ ਸੋਚੂਗੀ ਇਸ ਜ਼ਿੰਦਗੀ ਨੂੰ ਲੈ ਕੇ ਕਿ ਮੈਨੂੰ ਉਹ ਕਰਨਾ ਚਾਹੀਦਾ ਸੀ ਜਾਂ ਨਹੀਂ, ਮੈਂ ਇਸ ਕਰਕੇ ਟਲ ਗਈ ਕਿ ਦੁਨੀਆਂ ਕੀ ਕਹੂਗੀ, ਕੋਈ ਮੇਰੇ ਬਾਰੇ ਕੀ ਕਹੂਗਾ, ਇਹ ਨਾ ਹੋ ਜਾਏ ਉਹ ਨਾ ਹੋ ਜਾਏ, ਇਹੋ ਜਿਹਾ ਕੁਛ ਵੀ ਨਹੀਂ ਹੁੰਦਾ ਐਕਚੁਅਲ ਚ, ਹੈ ਨਾ। ਇਹ ਸਾਡਾ ਦਿਮਾਗ ਹੀ ਹੁੰਦਾ। ਦੂਸਰੀ ਗੱਲ ਕਿ ਜਿਹੜੀ ਸਾਡੀ ਅਵੇਅਰਨੈਸ ਹੁੰਦੀ ਹੈ ਨਾ, ਉਹ ਇੱਕ ਟਾਈਮ ਤੇ ਕਈ ਪਾਸੇ ਖਿਲਰੀ ਹੁੰਦੀ ਹੈ, ਹੈ ਨਾ। ਅਸੀਂ ਇੱਕ ਟਾਈਮ ਤੇ ਉੱਥੇ ਨਹੀਂ ਹੁੰਦੇ, ਇੱਕ ਟਾਈਮ ਤੇ ਅਸੀਂ ਆਪਣੀਆਂ ਸੋਚਾਂ ਚ ਕਈ ਜਗ੍ਹਾ ਤੇ ਖਿਲਰੇ ਹੁੰਦੇ ਹਾਂ। ਇਹ ਚੀਜ਼ ਨਹੀਂ ਹੋਣੀ ਚਾਹੀਦੀ। ਮੈਨੂੰ ਲੱਗਦਾ ਅਸੀਂ ਜਿਸ ਟਾਈਮ ਤੇ ਜੋ ਚੀਜ਼ ਕਰ ਰਹੇ ਹਾਂ ਉੱਥੇ ਹੀ ਰਹੀਏ। ਮੈਂ ਜਦੋਂ ਤੁਹਾਡੇ ਨਾਲ ਪ੍ਰੋਗਰਾਮ ਕਰਦੀ ਹਾਂ ਤੇ ਬੇਸ਼ੱਕ ਥੋੜੇ ਜਿਹੇ ਕੰਮ ਆਲੇ ਦੁਆਲੇ ਜੋ ਵੀ ਹੋਵੇ, ਪਰ ਫਿਰ ਵੀ ਮੈਂ ਉਸ ਵੇਲੇ ਸੱਚੀ ਆਪਣੀਆਂ ਯਾਦਾਂ ਨਾਲ ਜੁੜੀ ਹੁੰਦੀ ਹਾਂ, ਆਪਣੇ ਪਿੰਡ ਨਾਲ ਜੁੜੀ ਹੁੰਦੀ ਹਾਂ। ਤੇ ਮੈਨੂੰ ਇੱਕ ਅਹਿਸਾਸ ਹੁੰਦਾ ਕਿ ਤੁਸੀਂ ਸਾਰੇ ਜਿਨ੍ਹਾਂ ਨਾਲ ਮੈਂ ਗੱਲਾਂ ਕਰ ਰਹੀ ਹਾਂ, ਕੋਈ ਵੀ ਕੰਮ ਕਰੀਏ ਉਸ ਵੇਲੇ ਸਾਡੀ ਅਵੇਅਰਨੈਸ ਜ਼ਰੂਰ ਉੱਥੇ ਰੱਖਿਆ ਕਰੀਏ। ਸੋ ਗੈਰੀ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਥੈਂਕਸ ਸੁਖਪ੍ਰੀਤ ਜੀ, ਫੀਲਿੰਗ ਮੱਚ ਬੈਟਰ ਆਫਟਰ ਯੂਅਰ ਸ਼ੋ, ਗੋਡ ਬਲੈਸ ਯੂ। ਬਹੁਤ ਬਹੁਤ ਸ਼ੁਕਰੀਆ ਗੈਰੀ। ਤੇ ਕਹਿੰਦੇ ਪਲੀਜ਼ ਤੁਸੀਂ ਮੰਡੇ ਤੋਂ ਸੰਡੇ ਸ਼ੋ ਕਰ ਦਿਓ, ਤੁਸੀਂ ਕਹਿਣਾ ਰੋਜ਼ ਹੀ ਸਿਰ ਖਾਣ ਆ ਜਾਂਦੀ ਹੈ। ਤੇ ਕਹਿੰਦੇ ਬਸ ਜੀ ਲਾਈਫ ਵੈਰੀ ਬਿਜ਼ੀ, ਵੀਕ ਐਵਰੀ ਵੀਕ 5000 ਕਿਲੋਮੀਟਰ ਟਰੱਕ ਚ ਹੀ ਹੁੰਦਾ, 5000 ਕਿਲੋਮੀਟਰ ਇੱਕ ਹਫ਼ਤੇ ਚ ਬਹੁਤ ਹੁੰਦਾ ਜੀ ਬਿਲਕੁਲ। ਪਰ ਕਹਿੰਦੇ ਮੈਲਬਰਨ ਟੂ ਸਿਡਨੀ, ਸਿਡਨੀ ਟੂ ਬ੍ਰਿਸਬਨ ਤੇ ਫਿਰ ਮੈਲਬਰਨ, ਠੀਕ ਹੈ। ਹੁਣ ਤੁਹਾਡੇ ਦੇਖੋ ਇਸ ਗੱਲ ਦੇ ਵਿੱਚ ਹੀ ਤੁਹਾਡਾ ਆਂਸਰ ਛਿਪਿਆ ਹੋਇਆ ਹੈ ਕਿ 5000 ਕਿਲੋਮੀਟਰ ਟਰੱਕ ਦੇ ਵਿੱਚ ਹੀ, ਹੈਨਾ। ਸੋ ਇਹਦਾ ਮਤਲਬ ਤੁਹਾਡਾ ਸਭ ਤੋਂ ਜ਼ਿਆਦਾ ਬੈਸਟ ਟਾਈਮ ਉਹੀ ਹੁੰਦਾ ਜਦੋਂ ਤੁਸੀਂ ਟਰੱਕ ਦੇ ਵਿੱਚ ਹੁੰਦੇ ਹੋ, ਤੁਸੀਂ ਆਪਣਾ ਜ਼ਿਆਦਾ ਸਮਾਂ ਉਹਦੇ ਵਿੱਚ ਹੀ ਹੁੰਦੇ, ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ। ਮੈਂ ਤੁਹਾਨੂੰ ਸੱਚੀ ਦੱਸਾਂ, ਗੱਲ ਇਹ ਹੀ ਆ ਵੀ ਜਿਹੜਾ ਹਨਾ ਅਸੀਂ ਇੱਕ ਦੂਜੇ ਵੱਲ ਦੇਖ ਰਹੇ ਹੁੰਦੇ ਹਾਂ, ਤੁਹਾਨੂੰ ਇਹ ਲੱਗਦਾ ਵੀ ਹਾਏ ਮੈਂ 5000 ਕਿਲੋਮੀਟਰ ਸਫ਼ਰ ਤੇ ਰਹਿਣਾ, ਕੋਈ ਇਹੋ ਜਿਹਾ ਹੋਣਾ ਜਿਹਨੂੰ ਇਹ ਲੱਗਦਾ ਹੋਣਾ ਵੀ ਹਾਏ ਮੇਰੀ ਇਹ ਜੋਬ ਹੋਵੇ, ਹਨਾ, ਇਕੱਲਾ ਹੀ ਨਾ ਕੋਈ ਸਿਰ ਤੇ ਨਾ ਹੋਰ ਤੇ ਤੁਸੀਂ ਸਿਰਫ ਆਪਣੇ ਨਾਲ ਹੀ। ਮੈਂ ਵੀ ਕਹਾਂ, ਮੈਂ ਜਦੋਂ ਡਰਾਈਵਿੰਗ ਕਰਦੀ ਹਾਂ, ਜਦੋਂ ਮੈਂ ਜੋਬ ਤੱਕ ਜਾਂਦੀ ਹਾਂ ਆਪਣੀ, ਤੇ ਮੇਰੇ ਲਈ ਉਹ ਸਮਾਂ ਬੜਾ ਇੰਪੋਰਟੈਂਟ ਹੁੰਦਾ ਹੈ ਕਿਉਂਕਿ ਸਿਰਫ ਮੈਂ ਹੀ ਹੁੰਦੀ ਹਾਂ, ਹਨਾ। ਤੁਸੀਂ ਜਦੋਂ ਡਰਾਈਵਿੰਗ ਕਰਦੇ ਹੁੰਦੇ ਆ ਤੁਸੀਂ ਸਿਰਫ ਆਪਣੇ ਆਪ ਨਾਲ ਹੁੰਦੇ ਆ ਉਸ ਵੇਲੇ, ਤੁਸੀਂ ਆਪਣੇ ਆਪ ਨਾਲ ਆਪਣੇ ਬਾਰੇ ਸੋਚ ਸਕਦੇ ਆ, ਤੁਸੀਂ ਕੀ ਕਰਨਾ ਚਾਹੁੰਦੇ ਆ। ਯਾਨੀ ਅਦਰਵਾਈਜ਼ ਜਦੋਂ ਤੁਸੀਂ ਘਰ ਹੁੰਦੇ ਆ ਜਾਂ ਬਾਕੀਆਂ ਨਾਲ ਹੁੰਦੇ ਆ ਉਸ ਵੇਲੇ ਤੁਸੀਂ ਆਪਣੇ ਆਪ ਨਾਲ ਘੱਟ ਹੁੰਦੇ ਆ, ਬਾਕੀਆਂ ਨਾਲ ਜ਼ਿਆਦਾ ਹੁੰਦੇ ਆ। ਸੋ ਸਗੋਂ ਤੁਹਾਡੇ ਕੋਲ ਤੇ ਕਿੰਨਾ ਸਮਾਂ ਹੁੰਦਾ ਜਿਹੜਾ ਤੁਸੀਂ ਆਪਣੇ ਆਪ ਨਾਲ ਹੀ ਕੱਢਣਾ ਹੁੰਦਾ। ਸੋ ਉਹਨੂੰ ਦੇਖੋ ਤੁਸੀਂ ਕਿੱਦਾਂ ਯੂਜ਼ ਕਰ ਸਕਦੇ ਹੋ, ਉਹਦੇ ਚ ਕੁਛ ਬਹੁਤ, ਉਹਦੇ ਚ ਕੁਛ ਵਧੀਆ ਸੁਣ ਸਕਦੇ ਆ, ਹਨਾ। ਜਿੱਥੇ ਵਧੀਆ ਲੱਗਿਆ ਉੱਥੇ ਰੁਕ ਸਕਦੇ ਹਾਂ ਥੋੜੀ ਦੇਰ। ਸੋ ਕੋਈ ਦੌੜ ਨਹੀਂ ਹੈ, ਹੌਲੀ ਸਹਿਜੇ ਚੱਲਦੇ ਰਹੋ। ਇਹ ਜਿਹੜੇ 5000 ਕਿਲੋਮੀਟਰ ਪੂਰੇ ਕਰਨੇ ਹੁੰਦੇ ਆ, 2-3 ਘੰਟੇ ਉੱਪਰ ਥੱਲੇ ਵੀ ਹੋ ਜਾਣਗੇ ਤਾਂ ਮੈਨੂੰ ਲੱਗਦਾ ਇੰਨਾ ਫਰਕ ਨਹੀਂ ਪੈਣਾ, ਪਰ ਹਾਂ ਉਸ ਤੋਂ ਜ਼ਿਆਦਾ ਇੰਪੋਰਟੈਂਟ ਤੁਹਾਡੀ ਜ਼ਿੰਦਗੀ ਹੈ, ਤੁਹਾਡੀ ਖੁਸ਼ੀ ਹੈ, ਔਰ ਉਸ ਖੁਸ਼ੀ ਨਾਲ ਉਸ ਜ਼ਿੰਦਗੀ ਨੂੰ ਜੀਣਦੀ ਹੈ। ਤੇ ਤਾਰਗਿਲ ਭਾਜੀ ਹੁਣਾਂ ਨੇ ਕਿਹਾ ਬਲਧੀਰ ਮਾਲੇ ਦਾ ਗੀਤ ਚੰਨ ਸੂਰਜ ਵਹਿੰਦੀ ਵਹਿੰਗੀ, ਚੰਨ ਸੂਰਜ ਵਹਿੰਗੀ ਸੁਣਾ ਦਿਓ ਸੁੱਖ। ਠੀਕ ਹੈ, ਜ਼ਰੂਰ ਜੀ, ਤੁਹਾਡੀ ਫਰਮਾਇਸ਼ ਵੀ ਮੈਂ ਪਹੁੰਚਾ ਦਿੱਤੀ ਭਾਜੀ ਤੋਂ। ਤੇ ਜ਼ਰੂਰ ਇਹ ਗੀਤ, ਇੱਕ ਨੂਰ ਜਹਾਂ ਦਾ ਗੀਤ ਨਰਿੰਦਰ ਰਾਠੌਰ ਹੁਣਾਂ ਦੇ ਮੰਮੀ ਲਈ ਅਸੀਂ ਜ਼ਰੂਰ ਚਲਾਉਣਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਬਹੁਤ ਇਹੋ ਜਿਹੇ ਸ਼ਬਦ ਹੈ, ਬਹੁਤ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹਜੇ ਰਹਿ ਗਈਆਂ ਜੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ, ਜਿਹੜਾ ਤੋਂ ਮੈਂ ਪ੍ਰੋਗਰਾਮ ਸ਼ੁਰੂ ਕੀਤਾ ਸੀ, ਕਿ ਕੁਝ ਇਹੋ ਜਿਹੇ ਅੱਖਰ, ਕੁਝ ਇਹੋ ਜਿਹੇ ਸ਼ਬਦ, ਕੁਝ ਇਹੋ ਜਿਹੀਆਂ ਚੀਜ਼ਾਂ ਜੋ ਅਸੀਂ ਅੱਜ ਕੱਲ੍ਹ ਭੁੱਲਦੇ ਜਾ ਰਹੇ ਹਾਂ, ਜਿਹਨਾਂ ਨੂੰ, ਉਹਨਾਂ ਬਾਰੇ ਅੱਜ ਦੇ ਪ੍ਰੋਗਰਾਮ ਤੇ ਗੱਲ ਕੀਤੀ, ਔਰ ਨਾਲ ਦੀ ਨਾਲ ਗੱਲ ਕੀਤੀ ਕਿ ਸੱਚੀ ਅਸੀਂ ਭੁੱਲਦੇ ਜਾ ਰਹੇ ਹਾਂ ਜ਼ਿੰਦਗੀ ਨੂੰ ਜੀਣਾ। ਬਾਕੀ ਚੀਜ਼ਾਂ ਭੁੱਲ ਵੀ ਜਾਵਾਂਗੇ ਤਾਂ ਐਡਾ ਫਰਕ ਨਹੀਂ ਪੈਂਦਾ। ਚਲੋ ਜੀ, ਸਮੇਂ ਦੇ ਨਾਲ ਨਾਲ ਪਰਿਵਰਤਨ ਬਹੁਤ ਜ਼ਰੂਰੀ ਹੈ, ਕੁਝ ਨਾ ਕੁਝ ਬਦਲਦਾ ਹੀ ਰਹਿੰਦਾ, ਔਰ ਬਦਲਦਾ ਰਹਿਣਾ ਆ। ਜਿੱਥੇ ਸਮੁੰਦਰ ਸੀ ਉੱਥੇ ਪਹਾੜ ਬਣ ਗਏ, ਜਿੱਥੇ ਪਹਾੜ ਆ ਉੱਥੇ ਕਦੇ ਆਓ ਕੋਸ਼ਿਸ਼ ਕਰੀਏ ਔਰ ਅਗਲੇ ਹਫਤੇ ਅਸੀਂ ਇੱਕ ਦੂਜੇ ਨੂੰ ਜ਼ਰੂਰ ਦੱਸੀਏ ਕਿ ਅਸੀਂ ਇਸ ਹਫਤੇ ਵਿੱਚ ਇਹੋ ਜਿਹਾ ਕੀ ਕੀਤਾ ਜਿਹਦਾ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਚੋਂ ਥੋੜਾ ਜਿਹਾ ਹਟ ਕੇ ਸੀ, ਹੈ ਨਾ। ਇਹੋ ਜਿਹੀ ਕਿਹੜੀ ਚੀਜ਼ ਆ ਜਿਹਨੇ ਸਾਨੂੰ ਇਸ ਹਫਤੇ ਵਿੱਚ ਖੁਸ਼ੀ ਦਿੱਤੀ ਜਾਂ ਸਕੂਨ ਦਿੱਤਾ, ਉਹਦੇ ਬਾਰੇ ਅਸੀਂ ਅਗਲੇ ਹਫਤੇ ਚ ਜ਼ਰੂਰ ਇੱਕ ਦੂਜੇ ਨੂੰ ਦੱਸਾਂਗੇ। ਸੋ ਲਓ ਜੀ, 2 ਘੰਟੇ ਹੋ ਗਏ, ਮੈਨੂੰ ਹੁਣ ਜਾਣਾ ਪੈਣਾ। ਮੈਂ ਸੱਚੀ ਦੱਸਾਂ, ਮੇਰਾ ਦਿਲ ਨਹੀਂ ਕਰਦਾ, ਜੀ ਕਰਦਾ ਤੁਹਾਡੇ ਸਾਰਿਆਂ ਨਾਲ ਗੱਲਾਂ ਕਰੀ ਜਾਵਾਂ, ਪਰ ਪ੍ਰੋਗਰਾਮ ਦੇ 2 ਘੰਟੇ ਮੈਂ ਲੈ ਚੁੱਕੀ ਹਾਂ। ਸੋ ਇਸ ਲਈ ਹੁਣ ਇਜਾਜ਼ਤ ਦਾ ਵੇਲਾ ਹੋ ਗਿਆ, ਅਗਲੇ ਹਫਤੇ ਜ਼ਰੂਰ ਆਵਾਂਗੀ, ਰੱਬ ਨੇ ਸੁੱਖ ਰੱਖਿਆ ਤੇ ਫਿਰ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਇਕੱਠੇ ਬੈਠ ਕੇ ਮਾਰਾਂਗੇ। ਸੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੋ ਚੁੱਪ ਚਾਪ ਪ੍ਰੋਗਰਾਮ ਸੁਣਦੇ ਰਹਿੰਦੇ ਆ, ਹੁੰਗਾਰਾ ਨਹੀਂ ਭਰਦੇ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਹੱਸਦੇ ਵਸਦੇ ਰਹੋ। ਤੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜਿਹੜੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਹਾਜ਼ਰੀ ਲਵਾਉਂਦੇ ਹੋ ਤੁਸੀਂ ਔਰ ਆਪਣੇ ਸੁਨੇਹੇ ਪਹੁੰਚਾਉਂਦੇ ਹੋ ਤੇ ਮੈਨੂੰ ਗੱਲ ਕਰਨ ਦਾ ਹੋਰ ਅੱਗੇ ਹੌਸਲਾ ਮਿਲਦਾ ਤੇ ਤੁਹਾਡੇ ਸਾਰਿਆਂ ਦੇ ਨਾਲ ਗੱਲ ਕਰਦੀ ਰਹਿੰਦੀ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਨਰਿੰਦਰ ਰਾਠੌਰ ਤੇ ਜਗਤਾਰ ਗਿੱਲ ਭਾਜੀ ਦੇ ਜਿਹੜੇ ਗੀਤ ਹੈ ਉਹ ਕੇ ਪ੍ਰੋਗਰਾਮ ਦੇ ਵਿੱਚ ਚਲਾਉਣੇ ਆ ਹੁਣ। ਸੋ ਮੈਨੂੰ ਦਿਓ ਤੁਸੀਂ ਇੱਥੇ ਇਜਾਜ਼ਤ, ਵੱਧ ਘੱਟ ਬੋਲ ਹੋ ਗਿਆ ਹੋਵੇ ਤਾਂ ਉਹਦੇ ਲਈ ਮਾਫ਼ੀ ਚਾਹੁੰਦੀ ਹਾਂ। ਅਗਲੇ ਹਫ਼ਤੇ ਮਿਲਦੀ ਹਾਂ ਜੀ, ਉਦੋਂ ਤੱਕ ਲਈ ਰੱਖੋ ਤੁਸੀਂ ਆਪਣਾ ਖਿਆਲ, ਹੱਸਦੇ ਖੇਡਦੇ ਰਹੋ, ਖੁਸ਼ੀਆਂ ਵੰਡਦੇ ਰਹੋ ਔਰ ਜ਼ਿੰਦਗੀ ਨੂੰ ਜਿਉਂਦੇ ਰਹੋ ਖੁਸ਼ ਰਹਿ ਕੇ। ਚੜ੍ਹਦੀ ਕਲਾ ਤੇਰਾ ਪਰਾਖਾ।
ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਛੱਡ ਯਾਰ ਪਿਆਰਿਆਂ ਨੂੰ ਮੋਜਾਂ ਚੋਂ ਨਿਕਲਿਆ ਮੈਂ,